दानी होने का ख्याल आ जाता है। तो अर्पण करन जही चीज की है, अर्पण करन जही चीज है जो त्वाडी होवे। ते त्वाडी चीज केड़ी है? त्वाडा मन है। मन तुसी अर्पण कर सकते हो, तन भी त्वाडा नहीं है, तन भी त्वाडा नहीं है, ये जीव आत्मा भी उसकी देन है, लेकिन मन विचारां दा संग्रह अंदर जो है वो त्वाडा है। विचार त्वाडे ने, अंगद ने, पर्सनल ने, उत्थे परमात्मा उस दायरे विच उत्थे वो आक्रमण नहीं करता, वो त्वाडे अपने ने। विचार कहे जे भी बना लो, भावां मन च प्रभु नूं गालां कढ लो, तद भी वो त्वाडा बिगाड़ेगा नहीं, तुहानूं तुहाडी रोटी खो नहीं लाएगा। अब बथेरा बथेरी दुनिया फिर भी है जो ईश्वर नूं मनदे नहीं, वो भुखे तो नहीं मर जांदे, सगों कई तो बड़े सोहणे रहिंदे ने, तुहाडे नाल भी चंगे रहिंदे होणगे। तो कहण दा भाव की कि मन तुहाडा अपना है, विचार तुहाडे अपने ने, विचारां दा संग्रह है मन। तो तुहाडी अपनी परसनल चीज की है जिहड़ी तुसीं अर्पण कर सकदे हो? तुहाडा मन। मन ते बंदा कदे नहीं अगे रखता, सब रखण नूं तैयार है, मन नहीं कदे रखेगा। और मन रख देवे फिर ते गल ही बदल गई, क्योंकि मन ही करा रहा है जो कुछ करा रहा है। जो गलत हो रहा है मन करके ही हो रहा है। तो जे मन ही अर्पण कर दे परमेश्वर दे, तो फिर ते तुसी बदल ही जाओ, फिर ते क्रांति आ जाए। हां जी,
मन हठ बुद्धि केतियां केते वेद विचार।
मन हठ बुद्धि केतियां, अज राम नाम मन भेदिया गुरदिया सच दा। तो गर्भ गुमान मिटा के करना की ये राम नाम मन भेदिया, वेदना विनना, राम दे नाम विच मन विनो, गुरदिया सच दान। यही दान जो है मन नू सुरत नू विनना, यही सदा टिकन वाला जो दान है जो तुसी कर सकते हो। सुरत नू जोड़ लेना प्रभु दे चरणा विच, होर दान ते उसकी दात है ते उसे अगे रखनी है। अपनी सुरत जोड़नी परमात्मा विच, ए दान तुसी अपने हाथों कर सकते हो। मन जोड़ना प्रभु चरणा विच, ये तुहाडे हाथों दान है। हाँ जी,
केते बंधन जी के गुरमुखी मोख द्वार।
आ तुक रह गए जी, मन हठ बुद्धि केतियां केते वेद विचार। मन हठ बुद्धि केतियां, हठ कहते ने जिद, मन हठ मन दी जिद। और मनुख मन दी जिद नाल कई काम करता है, जिद करके कई काम करता है कि आ मैं करना ही है, इस तरह करांगा तो यही ठीक है। और तुसी उस काम नु ठीक समझदे हो, क्योंकि तुहाडी बुद्धि उन्नी क जांदी है, तुसी कहने हो कि ये कर्म मैं मन लिया है ठीक है, और हठ नाल तुसी ओही करी जांदे हो, और तुसी दूसरे दी गल मनन नु तैयार नहीं, तुसी मन बना लिया कि यही ठीक है, तो वह हठ नाल कम तुसी करी जांदे हो, भावें वह सही है भावें गलत है, उसनू कहिंदे ने मन हठ। फर्ज कीता पुठे लटक के भगती करनी, पानी च खलो के धरती कर भगती करनी, एक लाते खड़ो के शरीर नू कष्ट देने, तूणियां तपा के भगती करनी, क्यों कीता जाए? शरीर परमेश्वर ने तकलीफ देने लई ते नहीं बनाया। परमेश्वर क्यों तुहानू दुखी करेगा? तुहानू दुखी करके वो किवें खुश होवेगा? सोचो, जोत उसी दी जोत तुहाडे च वरत रही है, जे उसी दी किरण तुहाडे च है वस रही है, और तुसी शरीर नू दुखी करके उसकी जोत नू खुश कर रहे हो, सोचो तो सही, परमेश्वर किस तरह खुश होवेगा? कुछ सोचो। जिहड़े अपने शरीर नू पिटदे ने, तो पांच खड़ो के भगती करते हैं, नंगे पैरी तुरके जाते हैं, ਕੋਲਿਆਂ ਦੇ ਤੁਰਦੇ ਨੇ, ਸਾਰੀ ਉਮਰਾਂ ਖੜੀ ਕਰਕੇ ਹੋ ਕੇ ਭਗਤੀ ਕਰਦੇ ਨੇ। ਵੇਖਿਆ ਬਨਾਰਸ ਦੇ ਕਈ ਬ੍ਰਾਹਮਣ ਹੈ, ਔਰ ਨੈਰੋਬੀ ਸਾਡੇ ਕੇਨਿਆ ਚ ਆਏ ਸਨ ਭਗਤ, ਆਏ ਕਹਿਣ ਲੱਗੇ ਜੀ ਬੜੀ ਦੁਨੀਆਂ ਗਈ ਵੇਖਣ, ਆਖਣ ਜੀ ਇਹ ਖੜੇ ਹੀ ਰਹਿੰਦੇ ਨੇ, ਖੜੇ ਹੀ ਰਹਿੰਦੇ ਨੇ, ਇਹ ਤੇ ਬਹਿੰਦੇ ਹੀ ਨਹੀਂ, ਦਿਨ ਵੀ ਖੜੇ ਤੇ ਰਾਤ ਵੀ ਖੜੇ, ਔਰ ਸਾਰੇ ਹਵਾਈ ਜਹਾਜ਼ ਦੇ ਸਫ਼ਰ ਕਹਿੰਦੇ ਖੜੇ ਖੜੇ ਆਏ ਨੇ, ਉਸਦੀਆਂ ਲੱਤਾਂ ਵੇਖੇ ਜਿਹੜੀਆਂ ਮੋਟੀਆਂ ਹਾਥੀ ਵਰਗੀਆਂ ਮੋਟੀਆਂ ਲੱਤਾਂ, ਮਸਾਂ ਪੈਰ ਉਸ ਤੋਂ ਚੁੱਕਿਆ ਨਾ ਜਾਵੇ, ਦੋ ਜਾਣੇ ਉਹਨੂੰ ਚੁੱਕੇ ਅੱਗੇ ਲਿਜਾਣ। ਮੈਂ ਕਿਹਾ ਕਿ ਮਤ ਮਾਰੀ ਹੈ ਇਨਸਾਨ ਦੀ, ਦੱਸੋ ਕਿਵੇਂ ਪ੍ਰਭੂ ਰੀਝੇਗਾ, ਕੀ ਅਕਲ ਵਾਲੀ ਗੱਲ ਹੈ। ਇਹ ਤੇ ਮਨ ਹਟ ਕਰਮ ਨੇ, ਇਹਨਾਂ ਨੂੰ ਕਹਿੰਦੇ ਨੇ ਮਨ ਹਟ ਕਰ, ਹਟ ਕਰਕੇ ਕਰਮ ਐਸੇ ਕਰਨੇ ਕਿ ਪ੍ਰਭੂ ਰੀਝ ਜਾਏਗਾ, ਆਪਣੇ ਆਪ ਨੂੰ ਦੁਖੀ ਕਰੀ ਜਾਣਾ, ਇਹ ਮਨ ਹਟ ਕਰਮ। ਮਨ ਹਟ ਕਰਮਾਂ ਨਾਲ ਪ੍ਰਭੂ ਰੀਝਦਾ ਨਹੀਂ, ਇਹ ਤੇ ਅਗਿਆਨਤਾ ਹੈ। ਤੋ ਮਨ ਹਠ ਬੁੱਧੀ ਕੇਤੀਆਂ, ਕਹਿੰਦੇ ਨੇ ਕਈਆਂ ਦੀ ਬੁੱਧੀ ਐਸੀ ਹੈ, ਕਈਆਂ ਦੀ ਅਕਲ ਐਸੀ ਹੈ ਕਿ ਉਹ ਮਨ ਹਠ ਕਰਮ ਹੀ ਕਰੀ ਜਾ ਰਹੇ ਨੇ, ਸਾਰੀ ਉਮਰ ਮਨ ਹਠ ਕਰਮ ਹੀ ਕਰਦੇ ਨੇ। ਕੇਤੇ ਵੇਦ ਵਿਚਾਰ, ਕਈ ਵੇਦਾਂ ਦੀ ਵਿਚਾਰ ਹੀ ਕਰੀ ਤੁਰੇ ਜਾਂਦੇ ਨੇ। ਹੁਣ ਮਾਫ ਕਰਨਾ, ਇੱਥੇ ਥੋੜੀ ਜਿਹੀ ਗੱਲ ਸਪਸ਼ਟ ਕਰ ਦਿਆਂ, ਬੁਰਾ ਨਾ ਮਨਾਉਣਾ, ਗੱਲ ਮੈਂ ਸੱਚੀ ਆਖਦਾ। ਤੁਸੀਂ ਇਹ ਨਾ ਸਮਝਣਾ ਕਿ ਸਤਿਗੁਰਾਂ ਨੇ ਆਖਿਆ ਵੇਦ ਵਿਚਾਰ ਤੇ ਵੇਦਾਂ ਨੂੰ ਹੀ ਆਖਿਆ, ਬਿਲਕੁਲ ਨਹੀਂ। ਅਨਾੜੀ ਬੰਦਾ ਇਸ ਤਰ੍ਹਾਂ ਆਖੇਗਾ, ਵੇਦ ਵਿਚਾਰ ਤੋਂ ਭਾਵ ਹੈ ਧਰਮ ਗ੍ਰੰਥਾਂ ਦਾ ਵਿਚਾਰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਧਰਮ ਗ੍ਰੰਥ ਨੇ, ਇਹਨਾਂ ਦੀ ਮੈਂ ਵਿਚਾਰ ਕਰੀ ਜਾਵਾਂ ਪਰ ਮੈਂ ਕੁਛ ਕਮਾਵਾਂ ਨਾ, ਗੱਲਾਂ ਤੁਹਾਨੂੰ ਮੈਂ ਦੱਸੀ ਜਾਵਾਂ ਆਪਣੇ ਮੇਰੇ ਹਿਰਦੇ ਚ ਕੁਛ ਵਸੇ ਨਾ ਤੇ ਮੈਂ ਉਹ ਕਰਮ ਕਰਾਂ ਨਾ। ਤੇ ਇਹਦਾ ਮਤਲਬ ਇਹੀ ਹੈ, ਜਿਵੇਂ ਵੇਦ ਵਿਚਾਰ ਹੋ ਰਹੀ ਹੈ ਇਸੇ ਤਰ੍ਹਾਂ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਾਰ। ਇੱਥੇ ਸਾਰੀਆਂ ਕੋਈ ਬਾਈਬਲ ਪੜ੍ਹਦਾ ਜਾਵੇ ਬਾਈਬਲ ਤੇ ਅਮਲ ਨਾ ਕਰੇ, ਕੋਈ ਕੁਰਾਨ ਸ਼ਰੀਫ ਪੜ੍ਹਦਾ ਜਾਵੇ ਕੁਰਾਨ ਸ਼ਰੀਫ ਤੇ ਅਮਲ ਨਾ ਕਰੇ, ਕੋਈ ਵੇਦ ਪੜ੍ਹਦਾ ਰਹੇ ਸਾਰੀ ਉਮਰ ਵੇਦਾਂ ਤੇ ਅਮਲ ਨਾ ਕਰੇ, ਗਿਆਨ ਤੇ ਅਮਲ ਨਾ ਕਰੇ, ਜ਼ਿੰਦਗੀ ਬਦਲੇ ਹੀ ਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਹੁੰਦੇ ਹੀ ਰਹਿਣ, ਬੰਦਾ ਸੋਚੇ ਕਿ ਇਹ ਤੇ ਮਿਰੇਕਲ ਹੋ ਜਾਏਗਾ ਤੇ ਬੰਦਾ ਬਦਲੇ ਹੀ ਨਾ, ਇਹ ਤੇ ਵਿਚਾਰ ਹੀ ਹੋ ਗਈ। ਕੱਲੀ ਵਿਚਾਰ ਕੀ ਕਰੇਗੀ, ਇੱਥੇ ਫਰਕ ਹੈ। ਪੁਰਾਣੇ ਜ਼ਮਾਨੇ ਚ ਪੰਡਿਤ ਵਿਚਾਰ ਕਰ ਲਿਆ ਕਰਦੇ ਸਨ, ਔਰ ਜਿੱਥੇ ਮੈਂ ਪੰਡਿਤ ਆਖਦਾ ਇਹ ਨਹੀਂ ਕਿ ਬ੍ਰਾਹਮਣ, ਪੰਡਿਤ ਮਤਲਬ ਵਿਦਵਾਨ, ਵਿਚਾਰ ਬਹੁਤ ਕਰ ਲਿਆ ਕਰਦੇ ਸਨ। ਅੱਜ ਵੀ ਸੱਚ ਹੈ, ਇਨਸਾਨ ਮਨੁੱਖ ਵਿਚਾਰ ਬਹੁਤ ਕਰ ਲੈਂਦਾ ਹੈ, ਬੁੱਧੀ ਦੀ ਤਰਕ ਬੜੀ ਹੈ, ਅਮਲ ਕੋਈ ਨਹੀਂ ਜੇ। ਔਰ ਮੈਂ ਆਖਦਾ ਕਿ ਅਮਲਾਂ ਤੋਂ ਬਗੈਰ ਕਿਤਨੇ ਗ੍ਰੰਥ ਪੜ੍ਹ ਲਓ ਵਿਅਰਥ ਨੇ। ਬ੍ਰਾਹਮਣ ਚ ਤੇ ਆਮ ਇਨਸਾਨ ਚ ਕੋਈ ਫਰਕ ਨਹੀਂ, ਇੱਕ ਗਿਆਨੀ ਚ ਤੇ ਇੱਕ ਆਮ ਇਨਸਾਨ ਚ ਕੋਈ ਫਰਕ ਨਹੀਂ, ਮਾਤਰਾ ਦਾ ਹੀ ਫਰਕ ਹੈ। ਮਾਤਰਾ ਦਾ, ਮਾਤਰਾ ਮੀਨਸ ਕੁਆਂਟਿਟੀ। ਗਿਆਨੀ ਜਾਂ ਬ੍ਰਾਹਮਣ ਥੋੜਾ ਜਿਹਾ ਜ਼ਿਆਦਾ ਜਾਣਦਾ ਹੈ, ਇੱਕ ਆਮ ਇਨਸਾਨ ਘੱਟ ਜਾਣਦਾ। ਆਮ ਇਨਸਾਨ ਥੋੜੀ ਜਿਹੀ ਜ਼ਿਆਦਾ ਮਿਹਨਤ ਕਰ ਲਏ ਉਹ ਵੀ ਗਿਆਨੀ ਹੋ ਸਕਦਾ ਹੈ, ਉਹ ਵੀ ਬ੍ਰਾਹਮਣ ਜਿਤਨਾ ਜਾਣ ਲਏਗਾ, ਉਹ ਵੀ ਪੰਡਿਤ ਜਿਤਨਾ ਜਾਣ ਲਏਗਾ। ਲੇਕਿਨ ਇੱਕ ਤੀਜਾ ਵੀ ਹੈ, ਜੋ ਜਾਗਿਆ ਮਨੁੱਖ ਹੈ, ਜਿਸਨੇ ਸਭ ਕੁਛ ਜਾਣ ਕੇ ਜੀਵਨ ਬਦਲ ਲਿਆ ਹੈ, ਉਹ ਜਾਗਿਆ ਹੋਇਆ ਹੈ। ਜਾਗੇ ਹੋਏ ਦੇ ਤੇ ਆਮ ਇਨਸਾਨ ਚ ਬੜਾ ਫਰਕ ਹੈ। ਉਹ ਜਿਹੜਾ ਫਰਕ ਹੈ ਉਹ ਮਾਤਰਾ ਦਾ ਫਰਕ ਨਹੀਂ, ਉਹ ਗੁਣਾਤਮਕ ਫਰਕ ਹੈ, ਉਹ ਗੁਣਾਂ ਦਾ ਫਰਕ ਹੈ, ਉਹ ਮੂਲ ਦਾ ਫਰਕ ਹੈ। ਜੋ ਕੁਛ ਜਾਗੇ ਮਨੁੱਖ ਦੇ ਵਿੱਚ ਹੈ ਉਹ ਗਿਆਨੀ ਚ ਵੀ ਨਹੀਂ ਹੋ ਸਕਦਾ, ਉਹ ਪੰਡਿਤ ਚ ਵੀ ਨਹੀਂ ਹੋ ਸਕਦਾ, ਕਿਉਂਕਿ ਜਾਗਿਆ ਮਨੁੱਖ ਉਹ ਹੈ ਜਿਹਨੇ ਉਹ ਗਿਆਨ ਨੂੰ ਹਿਰਦੇ ਚ ਬਿਠਾ ਕੇ ਆਪਣਾ ਜੀਵਨ ਬਦਲ ਲਿਆ ਹੈ, ਉਹ ਜਾਗਿਆ ਹੈ। तो याद रखना दो तरह के फर्क ने, एक नू कही दा मात्रा का फर्क, क्वांटिटी का एक फर्क है, गुणात्मक फर्क, बुनियादी फर्क। जागे होए दा ते आम संसारी दा गुणात्मक फर्क है, गुणा दा फर्क है, उदा जीवन कुछ हो रहा है, वह जाग गया अंदरों, जो कुछ जानने वाली चीज है उन्हें हृदय करके जान लिया और अपना जीवन बदल लिया। एक मेरे वर्गे दा एक ज्ञानी नाल कितना फर्क होएगा, मात्रा दा फर्क होएगा। मैं कुछ घट जानदा होगा, मेरे नालों दूसरा कोई ज्यादा जानदा होगा, मैं थोड़ी जी मेहनत करना मैं भी उन्ना जान जावांगा, लेकिन ये फर्क मात्रा दे फर्क ने। मात्रा दा फर्क कुछ माने नहीं रखता, चाहे होवे चाहे ना होवे, क्योंकि इक्को कतार जी खड़े हैं, क्योंकि बारला जड़ा ज्ञान है ये तारण वाला नहीं है। तारण वाली चीज ते अंदर दा ज्ञान है, जिसनों आप कहने गुणात्मक ज्ञान, गुणात्मक भेद वो होना चाहिए। तो मेरा ख्याल है तुम समझो मैं कहना की चाहना। तो इत्थे सतगुरु की आख रहे ने, कहंदे ने केते मन हठ बुद्धि केतियां केते भेद विचार। तो कले धर्म ग्रंथां दे विचारां नाल बंदा कोई उच्चा नहीं हो जाता। केते बंधन, हां जी
केते बंधन जी कै गुरमुख मोख द्वार,
गुरमुखी मोख द्वार। केते बंधन जी के, जी दे बंधन, कदे ख्याल कीता जे ए तुहाडी आत्मा नू कितने के बंधन ने पए, कितने को संगल पए ने। काम एक संगल है, क्रोध एक संगल है, लोभ एक संगल है, मोह एक संगल है, हंकार संगल है, ये वड़े वड़े संगल ने। इन्हां तो निकलिया हुई छोटिया छोटिया अनेक संगलियां ने, मोह नाल अनेक होर जुड़ जाते ने, छोटे छोटे मोह, वो निकिया निकिया संगलियां। वड़ा क्रोध है, निके निके कई क्रोध, गुस्से गिले, ये छोटिया छोटिया संगलियां। ये गिणो कितने के संगल आत्मा नु पए ने ते तुसी हैरान हो जाओ। और हैरानी दी गल है, समझण वाली गल है, देखना जरा गौर करना, मनुख ख्याल की करदा है। संगल ते ए तुहाडे अपने पाए ने, किसे होर दे नहीं पाए, तुहाडे मन ने संगल पाए ने। संगल तुहाडे अपने पाए ने, ते ख्याल करता है कि संगल मेरे होर कोई खोले। जंजीरां तुहाडियां अपनियां ने, ते चाबी भी तुहाडे कोल ही है खोलण दी, होर कोई खोल नहीं सकता। जे संगल पाए तुसी ने, ते तोड़ भी तुसी सकदे, खोल भी तुसी सकदे। जे होर किसे दे पाए हुंदे ना, तो होर कोई खोल सकदा सी। संगल तुहाडे पाए ने, तुसी खोल सकदे हो। जे होर तुहाडे संगलां नूं कोई होर खोल सकदा है, ते फिर एक संगला चो निकलोगे ते होर कोई पा भी सकदा है। जे मैं तुहाडे संगल खोल सकदा है, ते मैं तुहानूं संगल पा भी सकदा है। नवे बंधन मैं तुहाडे लई खड़ा कर देंगा। नहीं, कोई किसे लई बंधन खड़ा नहीं कर सकता। बंधन तुहाडे मन दे ने, संगल तुहाडे मन दे ने। इस करके मुक्त भी तुसी हुंदे हो, तुसी आप होना है मुक्त। गुरु ते मुक्ति दा राह दसदा है, मुक्त तुसी होना हुंदा है। संगलां तो तुसी छुटना है। जे जंजीरां खुद पाईयां ने, हथकड़ियां खुद लाईयां ने, ते खोलणियां भी खुद ने। जे होर किसे ने पाईयां होनियां, तो होर खोलदा। और तुहाडियां जंजीरां कोई होर नहीं खोल सकदा, क्योंकि जे होर खोल सकदा होवे, ते होर दूसरा तीसरा तुहानूं पा भी सकदा दोबारा। और ख्याल करना, ये बंधन तोड़ने ही मुक्ति है। कई दना ज्योंदियां जीव मुक्त हो जाना, ज्योंदियां जीव मुक्त हो जाना, तो भाव की है, ये सारे काम क्रोध लोभ मोह हंकार दे जड़े तुहाडे अपने संगल पाए ने, ये तोड़ देने। ਤੁਹਾਡੀ ਆਤਮਾ ਨੂੰ ਤੁਸੀਂ ਆਪ ਸੁਤੰਤਰ ਕਰਨਾ ਹੈ ਇਹਨਾਂ ਸੰਗਲਾਂ ਤੋਂ। ਇਸ ਨੂੰ ਆਖਦੇ ਨੇ ਜਿਉਂਦਿਆਂ ਜੀ ਮੁਕਤ ਹੋ ਜਾਣਾ। ਕੋਈ ਮੁਕਤ ਗੁਰੂ ਨਹੀਂ ਕਰੇਗਾ, ਗੁਰੂ ਮੁਕਤੀ ਦਾ ਰਾਹ ਦੱਸੇਗਾ, ਮੁਕਤ ਤੁਸੀਂ ਆਪ ਹੋਣਾ ਹੈ। ਗੁਰੂ ਤੇ ਇਸ਼ਾਰਾ ਕਰੇਗਾ ਕਿ ਇੱਥੇ ਹੈ ਸੰਗਲ, ਇਸ ਕਿਸਮ ਦਾ ਹੈ ਸੰਗਲ, ਇਹਨੂੰ ਹੁਣ ਤੂੰ ਤੋੜ। ਇਹ ਸਤਿਗੁਰੂ ਇੱਥੇ ਸਮਝਾ ਰਹੇ ਨੇ, ਆਖਦੇ ਨੇ ਕੀਤੇ ਬੰਧਨ ਜੀ ਕੇ, ਜੀ ਦੇ ਤੁਹਾਡੇ ਆਤਮਾ ਦੇ ਕਿੰਨੇ ਕੁ ਸੰਗਲ ਨੇ ਤੁਸੀਂ ਗਿਣਨਾ ਪਾਓਗੇ। ਵੱਡੇ ਵੱਡੇ ਸੰਗਲ ਤੇ 5 ਗਣਾਏ ਨੇ, ਪਰ ਇਹਨਾਂ ਤੋਂ ਉਪਜੀਆਂ ਛੋਟੀਆਂ ਛੋਟੀਆਂ ਸੰਗਲੀਆਂ ਤਾਂ ਅਨੇਕਾਂ ਨੇ। ਕਹਿੰਦੇ ਨੇ ਗੁਰਮੁਖੀ ਮੋਖ ਦੁਆਰ, ਮੁਕਤੀ ਦਾ ਦੁਆਰ, ਮੁਕਤੀ ਕਿਵੇਂ ਇਹਨਾਂ ਸੰਗਲਾਂ ਤੋਂ, ਕਿੱਥੇ ਹੈ ਮੁਕਤੀ ਦਾ ਦੁਆਰ? ਤਾਂ ਕਹਿੰਦੇ ਨੇ ਗੁਰਮੁਖੀ, ਗੁਰੂ ਦੀ ਸਿੱਖਿਆ ਵਿੱਚ। ਔਰ ਮੈਂ ਦੱਸ ਦਿੱਤਾ ਕਿ ਗੁਰੂ ਤੇ ਕੇਵਲ ਸਿੱਖਿਆ ਦੇਵੇਗਾ, ਗੁਰੂ ਆਪ ਤੁਹਾਡੇ ਸੰਗਲ ਨਹੀਂ ਖੋਲੇਗਾ, ਗੁਰੂ ਤੇ ਰਾਹ ਦੱਸੇਗਾ ਭਾਈ ਇੰਜ ਖੋਲ ਲਾ, ਆਹ ਤਰੀਕਾ ਹੈ। ਹਾਂਜੀ,
ਸੱਚੋਂ ਉਰੇ ਸਭ ਕੋ ਉੱਪਰ ਸੱਚ ਆਚਾਰ,
ਸੱਚੋਂ ਉਰੇ ਸਭ ਕੋ ਉੱਪਰ ਸੱਚ ਆਚਾਰ, ਸੱਚੋਂ ਉਰੇ ਸਭ ਕੋ। ਇਹ ਸੱਚੋਂ ਆਇਆ ਸਦਾ ਥਿਰ ਈਸ਼ਵਰ ਦਾ ਨਾਮ, ਉਸ ਸੱਚ ਤੋਂ ਉਰੇ ਹੀ ਨੇ ਸਾਰੇ, ਥੱਲੇ ਹੀ ਨੇ। ਸੱਚੋਂ ਉਰੇ ਸਭ ਕੋ, ਸਾਰੀ ਸ੍ਰਿਸ਼ਟੀ ਨਾਮ ਤੋਂ ਨੀਚੀ, ਦੋ ਹੀ ਸਦਾ ਥਿਰ ਚੀਜ਼ਾਂ ਨੇ ਜਿਹਦੇ ਲਈ ਸੱਚ ਵਰਤਿਆ ਜਾਂਦਾ, ਜਾਂ ਪਰਮਾਤਮਾ ਜਾਂ ਪਰਮਾਤਮਾ ਦਾ ਨਾਮ, ਇਹ ਦੋ ਹੀ ਸੱਚ ਨੇ। ਇੱਕ ਪਰਮਾਤਮਾ ਅਟਲ ਹੈ, ਸੱਚ ਹੈ, ਪਹਿਲਾਂ ਸੀ ਅੱਜ ਹੈ ਫਿਰ ਵੀ ਹੋਏਗਾ, ਇਵੇਂ ਉਸਦਾ ਨਾਮ ਪਹਿਲਾਂ ਵੀ ਸੀ ਅੱਜ ਵੀ ਹੈ ਅੱਗੇ ਨੂੰ ਵੀ ਹੋਏਗਾ। ਦੋ ਹੀ ਚੀਜ਼ਾਂ ਸੱਚ ਨੇ, ਦੋ ਹੀ ਅਟਲ ਨੇ। ਕਹਿੰਦੇ ਨੇ ਸੱਚੋਂ ਉਰੇ ਸਭ ਕੋ, ਪਰਮਾਤਮਾ ਦਾ ਨਾਂ, ਪਰਮਾਤਮਾ ਦਾ ਉਚਾਰਿਆ ਹੋਇਆ ਬੋਲ ਹੈ ਜਿਸਨੂੰ ਅਸੀਂ ਓਮ ਆਖਦੇ ਹਾਂ। ਐਸਾ ਮੰਨਿਆ ਹੈ ਕਿ ਉਹ ਜਿਹੜਾ ਪਹਿਲਾ ਬੋਲ ਜੋ ਪਰਮਾਤਮਾ ਨੇ ਉਚਾਰਨ ਕੀਤਾ ਉਹ ਸੀ ਓਮ, ਇਸੇ ਕਰਕੇ ਓਅੰਕਾਰ ਆਇਆ, ਇੱਕ ਓਅੰਕਾਰ। ਵੇਦਾਂ 'ਚ ਵੀ ਓਮ ਦਾ ਜ਼ਿਕਰ ਹੈ, ਅੰਗਰੇਜ਼ਾਂ ਨੇ ਬਾਈਬਲ ਦੇ ਵਿੱਚ ਇਸ ਨੂੰ ਥੋੜ੍ਹਾ ਜਿਹਾ ਬਦਲ ਕੇ ਓਮ ਨੂੰ ਆਮਿਨ ਕਹਿ ਦਿੱਤਾ। ਇਸਲਾਮ ਦੇ ਵਿੱਚ ਵੀ ਕੀ ਹੈ ਜੀ ਬੋਲ, ਤੁਹਾਨੂੰ ਖਿਆਲ ਹੋਏਗਾ, ਆਮਿਨ, ਓਮ ਦਾ ਹੀ ਵਰਸ਼ਨ, ਆਮਿਨ, ਰਲਦੀ ਮਿਲਦੀ ਆਵਾਜ਼। ਐਸਾ ਮੰਨਿਆ ਜਾਂਦਾ ਹੈ ਕਿ ਇਹ ਪਹਿਲਾ ਉਚਾਰਨ ਸੀ ਜਿਸ ਉਚਾਰਨ ਦਾ ਸਦਕਾ ਇਹ ਸ੍ਰਿਸ਼ਟੀ ਪੈਦਾ ਹੋਈ। ਔਰ ਅੱਜ ਵੀ ਇਹ ਮੰਨਿਆ ਜਾਂਦਾ ਹੈ ਕਿ ਜਦੋਂ ਸੁਰਤ ਜੁੜਦੀ ਹੈ ਦਸਵੇਂ ਦੁਆਰ ਜਾ ਕੇ, ਜੋ ਅਨਾਹਦ ਨਾਦ ਸੁਣਿਆ ਜਾਂਦਾ ਹੈ ਉਹ ਨਾਦ ਓਨ ਦੀ ਆਵਾਜ਼ ਹੀ ਹੈ, ਓਨ ਓਨ, ਇਹ ਆਵਾਜ਼ ਹੈ, ਬੜੀ ਸੁਰੀਲੀ ਹੈ, ਔਰ ਇਸੇ ਆਵਾਜ਼ 'ਚ ਬੰਦਾ ਮਸਤ ਹੋ ਜਾਂਦਾ ਹੈ। ਤਾਂ ਕਹਿੰਦੇ ਨੇ ਇਹ ਜੋ ਬਿਨ ਬਜਾਏ ਬੋਲਨੇ ਪਰਮਾਤਮਾ ਦੇ, ਇੱਕ ਇਹ ਸੱਚ ਹੈ ਤੇ ਇੱਕ ਪਰਮਾਤਮਾ ਸੱਚ ਹੈ। ਤਾਂ ਕਹਿੰਦੇ ਨੇ ਸੱਚੋਂ ਉਰੇ ਸਭ ਕੋ, ਤਾਂ ਉੱਪਰ ਸੱਚ ਆਚਾਰ। ਹੁਣ ਇਸ ਦੇ ਮਾਨੇ ਗਲਤ ਨਾ ਕਰਨਾ, ਕਹੀਏ ਥੇ ਧੋਖਾ ਖਾ ਜਾਂਦੇ ਨੇ, ਉਹ ਅਰਥ ਗਲਤੀ ਨਾਲ ਕੀ ਕਰ ਦਿੰਦੇ ਨੇ, ਸਿੱਧੇ ਹੀ ਅਰਥ ਕਰ ਲੈਂਦੇ ਨੇ। ਉੱਪਰ ਸੱਚ ਆਚਾਰ, ਸੱਚ ਦੇ ਜੋ ਉੱਤੇ ਚੀਜ਼ ਹੈ ਆਚਾਰ, ਕਰੈਕਟਰ, ਆਚਾਰ ਕਹਿੰਦੇ ਨੇ ਕਰੈਕਟਰ। ਕਹਿੰਦੇ ਨੇ ਉਂਝ ਤੇ ਨਾਮ ਤੋਂ ਥੱਲੇ ਹੈ ਸਭ ਕੁਛ, ਪਰ ਚੰਗਾ ਚਾਲ ਚੱਲਣ ਨਾਮ ਤੋਂ ਉੱਤੇ ਹੈ, ਇਹ ਹੋ ਨਹੀਂ ਸਕਦਾ। ਉੱਪਰ ਸੱਚ ਆਚਾਰ, ਉੱਪਰ ਤੇ ਆਚਾਰ ਇਕੱਠਾ ਪੜਨਾ ਹੈ, ਅਖੀਰ ਜਿਹੜਾ ਆਇਆ ਵਿਚਾਲੇ ਜਿਹੜਾ ਸੱਚ ਹੈ ਅਖੀਰ ਤੇ ਲੱਗਦਾ ਹੈ, ਅਰਥ ਕਰਨ ਲੱਗਿਆ। ਉਪਰ ਸੱਚ ਆਚਾਰ, ਉਪਰ ਆਚਾਰ ਸੱਚ, ਚੰਗੇ ਕਰੈਕਟਰ ਦੇ ਉੱਤੇ ਵੀ ਸੱਚ ਹੀ ਹੈ ਭਾਵ। ਚੰਗੇ ਤੋਂ ਚੰਗਾ ਚਾਲ ਚਲਣ ਬਣਾ ਲਓ, ਨਿਰਮਲ ਤੋਂ ਨਿਰਮਲ ਹੋ ਜਾਓ, ਪਵਿੱਤਰ ਤੋਂ ਪਵਿੱਤਰ ਬਣ ਜਾਓ, ਨੇਕ ਬਣ ਜਾਓ, ਆਈਡੀਅਲ ਇਨਸਾਨ ਬਣ ਜਾਓ, ਇੱਕ ਵੀ ਰਤਾ ਮਾਤਰ ਤੁਹਾਡੇ ਚ ਕੋਈ ਖੋਟ ਨਾ ਰਵੇ, ਫਿਰ ਵੀ ਨਾਮ ਤੁਹਾਡੇ ਉੱਪਰ ਹੈ, ਸੱਚ ਤਦ ਵੀ ਤੁਹਾਡੇ ਉੱਪਰ ਹੈ। ਸਮਝੇ? ਤੋ ਉੱਪਰ ਆਚਾਰ ਸੱਚ, ਇਸ ਤਰ੍ਹਾਂ ਇਹਦੇ ਅਰਥ ਕਰਨੇ ਨੇ। ਔਰ ਵੱਡੇ ਵੱਡੇ ਇੱਥੇ ਮੈਂ ਵੇਖਿਆ ਪਲਟਾ ਖਾ ਜਾਂਦੇ ਨੇ, ਬੜੇ ਗੁਣੀ ਗਿਆਨੀ ਇੱਥੇ ਗਲਤੀ ਕਰ ਜਾਂਦੇ ਨੇ। ਚੰਗੇ ਕਰੈਕਟਰ ਤੋਂ ਉੱਤੇ ਵੀ ਇਹ ਨਾਮ ਹੈ, ਪ੍ਰਭੂ ਤੇ ਪ੍ਰਭੂ ਦਾ ਨਾਮ ਸਾਰੀ ਸ੍ਰਿਸ਼ਟੀ ਤੋਂ ਉੱਤੇ ਹੈ, ਔਰ ਚੰਗੇ ਤੋਂ ਚੰਗੇ ਨਿਰਮਲ ਇਨਸਾਨ ਤੋਂ ਉੱਤੇ ਹੈ। ਕਿਤਨਾ ਪਵਿੱਤਰ ਹੋ ਜਾਓ, ਪਵਿੱਤਰਮ ਸਰੂਪ ਹੋ ਜਾਓ, ਕਹਿ ਦਿੰਦੇ ਨੇ ਨਾ ਅੱਜ ਕੱਲ ਖਾਸ ਕਰਕੇ ਬੀਬੀਆਂ ਕਹਿ ਦਿੰਦੀਆਂ ਜੀ, ਮਨ ਚ ਖੋਟ ਨਹੀਂ ਹੋਣੀ ਚਾਹੀਦੀ, ਗੁਰਦੁਆਰੇ ਜਾਣ ਦਾ ਕੀ ਫਾਇਦਾ, ਮੰਦਰ ਜਾਣ ਦਾ ਕੀ ਫਾਇਦਾ, ਦਿਲ ਸਾਫ ਚਾਹੀਦਾ। ਪਹਿਲੀ ਗੱਲ ਤਾਂ ਕਹਿ ਦਿਆਂ ਕਿ ਦਿਲ ਸਾਫ ਹੋਣਾ ਬੜਾ ਮੁਸ਼ਕਿਲ ਹੈ। ਮੰਨ ਲਓ ਜੇ ਹੋ ਵੀ ਜਾਵੇ ਤੇ ਸਤਿਗੁਰੂ ਆਖ ਰਹੇ ਨੇ ਕਿ ਨਾਮ ਤੋਂ ਬਿਨਾ ਛੁਟਕਾਰਾ ਨਹੀਂ, ਕਿਉਂਕਿ ਨਾਮ ਆਚਾਰ ਤੋਂ ਵੀ ਉੱਚੀ ਚੀਜ਼ ਹੈ, ਚੰਗੇ ਕਰੈਕਟਰ ਤੋਂ ਵੀ ਉੱਚੀ ਚੀਜ਼ ਹੈ, ਔਰ ਨਾਮ ਨਾਲ ਹੀ ਛੁਟਕਾਰਾ ਹੈ। ਤੋ ਮਤ ਮੁੜ ਕੇ ਇਹ ਆਖਣਾ ਕਿ ਜੀ ਮਨ ਸਾਫ ਹੋਵੇ ਫਿਰ ਸਾਧ ਸੰਗਤ ਦੀ ਕੀ ਲੋੜ ਹੈ, ਮਨ ਸਾਫ ਹੋਵੇ ਫਿਰ ਗੁਰਦੁਆਰੇ ਮੰਦਰ ਦੀ ਕੀ ਲੋੜ ਹੈ, ਮਨ ਸਾਫ ਹੋਵੇ ਫਿਰ ਵੀ ਮੁਕਤੀ ਨਹੀਂ, ਕਿਉਂਕਿ ਮੁਕਤੀ ਤੇ ਜਪਦਿਆਂ ਹੀ ਹੈ, ਐਸਾ ਗੁਰਬਾਣੀ ਕਹਿੰਦੀ ਹੈ, ਗੁਰੂ ਕਹਿੰਦੇ ਨੇ। ਇਹ ਮੇਰੇ ਲਫ਼ਜ਼ ਨਹੀਂ, ਇਹ ਗੁਰੂ ਦੇ ਲਫ਼ਜ਼ ਨੇ। ਹਾਂਜੀ,
ਉੱਚਾ ਸਭ ਕੋ ਉੱਚਾ ਆਖੀਐ, ਨੀਚ ਨਾ ਦਿਸੈ ਕੋਏ।
ਸਭ ਕੋ ਉੱਚਾ ਆਖੀਐ, ਨੀਚ ਨਾ ਦਿਸੈ ਕੋਏ। ਹਰ ਕੋਈ ਆਖਦਾ ਮਾਲਕ ਬੜਾ ਉੱਚਾ ਹੈ, ਬੜਾ ਉੱਚਾ ਹੈ, ਨੀਚ ਨਾ ਦਿਸੈ ਕੋਏ, ਕਿਸੇ ਨੂੰ ਮਾਲਕ ਨੀਵਾਂ ਨਹੀਂ ਦਿਸਦਾ। ਸਭ ਕੋ ਉੱਚਾ ਆਖੀਐ, ਨੀਚ ਨਾ ਦੀਸ ਹੈ ਕੋਈ, ਕੋਈ ਨੀ ਕਹਿੰਦਾ ਕਿ ਮਾਲਕ ਨਹੀਂ ਹੈ, ਸਾਰੇ ਕਹਿੰਦੇ ਨੇ ਉੱਚਾ ਉੱਚਾ ਹੈ, ਪਰ ਕਿੱਡਾ ਕੁ ਉੱਚਾ ਹੈ ਕੌਣ ਜਾਣੇ। ਤੁਹਾਤੋਂ ਸੁਣਿਆ ਮੈਂ ਕਹਿ ਦਿੱਤਾ ਉੱਚਾ, ਮੇਰੇ ਤੋਂ ਤੁਸੀਂ ਸੁਣਿਆ ਤੁਸੀਂ ਕਹਿ ਦਿੱਤਾ, ਸਾਰੇ ਸੁਣ ਸੁਣ ਕੇ ਆਖ ਰਹੇ ਨਾ, ਅਸੀਂ ਵੀ ਤੇ ਇਵੇਂ ਆਖ ਰਹੇ ਨਾ। ਗੁਰੂ ਨਾਨਕ ਨੇ ਆਖ ਦਿੱਤਾ ਉੱਚਾ, ਅਸੀਂ ਮੰਨ ਲਿਆ ਉੱਚਾ, ਲੇਕਿਨ ਅਨੁਭਵ ਕਰਕੇ ਵੇਖਿਆ ਕਿੱਡਾ ਕੁ ਉੱਚਾ ਹੈ। ਉਹ ਤੇ ਜਿਸਨੇ ਵੇਖਿਆ ਉਹ ਜਾਣੇ, ਜਿਸਨੇ ਅਨੁਭਵ ਕੀਤਾ ਉਸ ਦੀ ਉਚਾਈ ਜਾਣੇ, ਉਸ ਦੇ ਗੁਣ ਉਹ ਜਾਣੇ, ਉਚਾਈ ਤੋਂ ਭਾਵ ਗੁਣ, ਵੱਡੇ ਗੁਣ। ਮਾਲਕ ਦੀ ਉਚਾਈ, ਮਾਲਕ ਦੇ ਗੁਣ ਅਸੀਂ ਕਿਵੇਂ ਜਾਣੀਏ? ਸਾਨੂੰ ਆਪਣਾ ਤੇ ਅਨੁਭਵ ਕੋਈ ਨਹੀਂ, ਕਿਉਂਕਿ ਨਾਨਕ ਨੇ ਆਖਿਆ, ਦਸ ਗੁਰੂਆਂ ਨੇ ਆਖਿਆ ਕਿ ਪਰਮਾਤਮਾ ਉੱਚਾ, ਤੇ ਅਸੀਂ ਕਹਿ ਦਿੱਤਾ ਉੱਚਾ। ਸਾਡਾ ਆਪਣਾ ਅਨੁਭਵ ਕੀ, ਕਿੰਨੀ ਕੁ ਕਮਾਈ ਕਰਕੇ ਅਸੀਂ ਜਾਣਿਆ ਕਿ ਕਿੱਡਾ ਕੁਝ ਹੈ। ਇਹੀ ਫਰਕ ਹੈ, ਅਸੀਂ ਆਖੀ ਹੋਈ ਗੱਲ ਸੁਣ ਕੇ ਆਖ ਦਿੰਦੇ, ਸੁਣ ਸੁਣ ਵੱਡਾ ਆਖੀ ਹੈ, ਸਾਡੇ ਅਨੁਭਵ ਦੀ ਗੱਲ ਨਹੀਂ, ਅਸੀਂ ਜਾਣ ਨਹੀਂ ਲਿਆ ਉਸਨੂੰ, ਆਪਣੇ ਐਕਸਪੀਰੀਅੰਸ ਨਾਲ ਨਹੀਂ ਆਖ ਰਿਹਾ ਕਿ ਉਹ ਉੱਚਾ ਹੈ, ਉਹ ਬਹੁਤ ਗੁਣਾਂ ਨਾਲ ਭਰਿਆ ਹੈ। ਇਹ ਤੇ ਸੁਣ ਸੁਣ ਕੇ ਆਖ ਦੇਈਦੇ ਨਾ, ਸੈਕਿੰਡ ਹੈਂਡ ਨੌਲੇਜ ਹੈ ਸਾਡੇ ਕੋਲ, ਸੁਣੀ ਸੁਣਾਈ ਗੱਲ ਹੈ, ਉਧਾਰਾ ਲਿਆ ਗਿਆਨ, ਕਿਸੇ ਨੇ ਮੈਨੂੰ ਦਿੱਤਾ ਗਿਆਨ, ਮੈਂ ਪੱਲੇ ਬੰਨ ਲਿਆ, ਮੈਂ ਤੁਹਾਨੂੰ ਦੇ ਦਿੱਤਾ, ਤੁਸੀਂ ਪੱਲੇ ਬੰਨ ਲਿਆ, ਇਹ ਉਧਾਰਾ ਗਿਆਨ ਹੈ। ਤੋ ਖਰਾ ਗਿਆਨ ਕੀ ਹੈ? ਉਹ ਜੋ ਅੰਦਰੋਂ ਪੁੱਟਿਆ ਗਿਆਨ ਹੈ, ਉਹੀ ਸਹੀ ਗਿਆਨ। ਸਾਰੇ ਉਧਾਰੇ ਗਿਆਨ ਤੇ ਜੀਂਦੇ ਹਾਂ ਅਸੀਂ, ਸੈਕਿੰਡ ਹੈਂਡ ਨੌਲੇਜ ਤੇ ਹੀ ਗੁਜ਼ਾਰਾ ਕਰਦੇ ਹਾਂ। ਫਸਟ ਹੈਂਡ ਨੌਲੇਜ ਕਿਸੇ ਵਿਰਲੇ ਕੋਲ ਹੈ, ਜਿਹੜਾ ਅੰਦਰੋਂ ਗਿਆਨ ਜਗਾਉਂਦਾ ਹੈ, ਅੰਦਰੋਂ ਕੋਈ ਜਾਗ ਗਿਆ ਜਿਸਨੇ ਕੁਛ ਉਸਦੀ ਸੋਝੀ ਪਾਈ, ਉਹ ਜੇ ਆਖੇ ਵੱਡਾ ਹੈ ਤੇ ਉਹਦੇ ਆਖਣ ਤੇ ਸਾਡੇ ਆਖਣ ਚ ਜ਼ਮੀਨ ਅਸਮਾਨ ਦਾ ਫਰਕ ਹੈ। ਅਸੀਂ ਤੇ ਸੁਣ ਸੁਣ ਵੱਡਾ ਆਖੀਏ। ਹਾਂਜੀ ਕਿ ਵੱਡਾ ਦੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ। ਕਹਿੰਦੇ ਨੇ ਕੇਵਲ ਵੱਡਾ ਡੀਠਾ ਹੋਏ, ਕਿੰਨਾ ਕੁ ਵੱਡਾ ਹੈ ਜੇ ਦੇਖ ਲਈਏ ਤਾਂ ਆਖ ਸਕੀ, ਦੇਖ ਕੇ ਹੀ ਆਖ ਸਕਦੇ ਹਾਂ। ਹਾਂਜੀ ਸਭ ਕੋ ਉੱਚਾ ਆਖੀਏ ਨੀਚ ਨਾ ਦੀਸੇ ਕੋਏ।
ਇੱਕ ਨੇ ਭਾਂਡੇ ਸਾਜੀਏ ਇੱਕ ਚਾਨਣ ਤੈ ਲੋਏ।
ਇੱਕ ਨੇ ਭਾਂਡੇ ਸਾਜੀਏ ਇੱਕ ਚਾਨਣ ਤੇ ਹੁਣ ਲੋਏ। ਇੱਕ ਪਰਮਾਤਮਾ ਤੁਸੀਂ ਇੱਕ ਨੇ ਇੱਕ ਤੋਂ ਹੀ। ਇੱਕ ਨੇ ਭਾਂਡੇ ਸਾਜੀਏ ਭਾਂਡੇ ਇਹ ਸਰੀਰ ਭਾਂਡੇ। ਇੱਕ ਮਾਲਕ ਤੋਂ ਹੀ ਸਾਰੇ ਸਰੀਰ ਸਜੇ ਨੇ, ਇਹ ਭਾਂਡੇ ਇਹ ਬਰਤਨ ਸਾਰੇ ਉਸ ਮਾਲਕ ਦੇ ਬਣਾਏ। ਅਸੀਂ ਆਖ ਦਿੰਦੇ ਹਾਂ ਜੀ ਮੇਰਾ ਪੁੱਤਰ, ਮਾਂ ਆਖਦੀ ਮੇਰਾ ਬੱਚਾ, ਮੈਂ ਜਨਮ ਦਿੱਤਾ, ਮੈਂ ਪੇਟੋਂ ਜਨਮ ਦਿੱਤਾ ਇਸ ਬੱਚੇ ਨੇ, ਮੇਰਾ ਪੁੱਤਰ ਹੈ। ਪਰਮਾਤਮਾ ਕਹਿੰਦੇ ਨੇ ਨਹੀਂ, ਤੁਹਾਡੇ ਰਾਹੋਂ ਇਹ ਸੰਸਾਰ ਵਿੱਚ ਆਇਆ, ਤੁਸੀਂ ਦੁਆਰ ਸੀ, ਇੱਕ ਰਾਹ ਸੀ ਇਹਨੂੰ ਸੰਸਾਰ ਵਿੱਚ ਲਿਆਉਣ ਦੇ। ਸਭਨਾ ਕਾ ਮਾਂ ਪਿਓ ਆਪ ਹੈ, ਜਨਮਦਾਤਾ ਤੇ ਉਹ ਬੈਠਾ ਹੈ ਜਿਹੜਾ ਦਾਅਵੇ ਨਹੀਂ ਕਰਦਾ। ਇੱਕ ਨੇ ਭਾਂਡੇ ਸਾਜੀ ਹੈ, ਇਹ ਸਾਰੇ ਭਾਂਡੇ ਉਸ ਇੱਕ ਮਾਲਕ ਦੇ ਬਣਾਏ ਹੋਏ। ਅਸੀਂ ਤੇ ਦਾਅਵੇ ਕਰਦੇ ਹਾਂ ਝੂਠੇ। ਇੱਕ ਨੇ ਭਾਂਡੇ ਸਾਜੀ ਹੈ ਇੱਕ ਚਾਨਣ ਤੇ ਹਲੋਏ। ਇਹ ਤਿੰਨਾਂ ਭਵਨਾਂ ਚ ਇੱਕ ਮਾਲਕ ਦਾ ਹੀ ਚਾਨਣ ਕੀਤਾ ਹੋਇਆ ਹੈ, ਉਜਾਲਾ ਉਸ ਮਾਲਕ ਦਾ ਹੀ ਹੈ, ਉਸੇ ਇੱਕੋ ਮਾਲਕ ਦਾ। ਹਾਂਜੀ
ਕਰਮ ਮਿਲੇ ਸੱਚ ਪਾਈਏ ਧੁਰ ਬਖਸ਼ ਤਾਂ ਮੇਟੇ ਕੋਏ।
ਕਰਮ ਮਿਲੇ ਸੱਚ ਪਾਈਏ ਧੁਰ ਬਖਸ਼ ਨਾ ਮੇਟੇ ਕੋਏ। ਕਰਮ ਮਿਲੇ ਸੱਚ ਪਾਈਏ ਤਾਂ ਫਿਰ ਨਾਮ ਮਿਲੇ ਕਿਵੇਂ, ਪਰਮਾਤਮਾ ਮਿਲੇ ਕਿਵੇਂ? ਕਹਿੰਦੇ ਨੇ ਬਖਸ਼ਿਸ਼ ਦੁਆਰਾ। ਕਰਮ ਮਿਲੇ, ਕਰਮ ਆਖਦੇ ਨੇ ਬਖਸ਼ਿਸ਼ ਨੂੰ, ਕਰਮ ਫਾਰਸੀ ਦਾ ਲਫ਼ਜ਼ ਹੈ, ਨਦਰੇ ਕਰਮ ਬਖਸ਼ਿਸ਼। ਕਰਮ ਮਿਲੇ ਤਾਂ ਪਾਈਏ, ਕਰਮ ਮਿਲੇ ਸੱਚ ਪਾਈਏ। ਨਾਮ ਚੋਲੀ ਕਦੋਂ ਪਵੇਗਾ ਜੇ ਪਰਮਾਤਮਾ ਦੀ ਬਖਸ਼ਿਸ਼, ਜੇ ਪਰਮਾਤਮਾ ਦੀ ਬਖਸ਼ਿਸ਼ ਨਹੀਂ ਤੇ ਸੁਣਨੇ ਨਹੀਂ ਆਵੋਗੇ ਨਾਮ। ਪਰਮਾਤਮਾ ਦੀ ਬਖਸ਼ਿਸ਼ ਨਹੀਂ ਤੇ ਨਾਮ ਵਾਲੀ ਨਾਲ ਜੁੜ ਹੀ ਨਹੀਂ ਸਕਦੇ। ਜਦੋਂ ਬਖਸ਼ਿਸ਼ ਹੁੰਦੀ ਹੈ ਉਦੋਂ ਇਨਸਾਨ ਆਉਂਦਾ ਇਸ ਪਾਸੇ। ਤਾਂ ਕਹਿੰਦੇ ਨੇ ਕਰਮ ਮਿਲੇ ਸੱਚ ਪਾਈਏ ਤੁਰ ਬਖਸ਼ ਨਾ ਮੇਟੈ ਕੋਏ। ਤੁਰ ਤੁਰੋ ਤੁਰ ਦਰਗਾਹੋ, ਉਸ ਮਾਲਕ ਦੀ ਬਖਸ਼ਿਸ਼ ਨੂੰ ਕੋਈ ਮੇਟ ਨਹੀਂ ਸਕਦਾ, ਕੋਈ ਰੋਕ ਨਹੀਂ ਸਕਦਾ। ਜੇ ਉਹ ਨਦਰੇ ਕਰਮ ਕਰ ਦੇਵੇ ਕਿ ਇਸ ਮਨੁੱਖ ਦੀ ਝੋਲੀ ਮੈਂ ਨਾਮਦਾਨ ਪਾਉਣਾ ਤਾਂ ਹੋਰ ਦੁਨੀਆ ਦੀਆਂ ਰੁਕਾਵਟਾਂ ਰੋਕ ਨਹੀਂ ਬਣ ਸਕਦੀਆਂ ਉਸ ਬਖਸ਼ਿਸ਼ ਵਿੱਚ। ਭਾਵ ਜੇ ਬੱਚੇ ਇੱਕ ਛੋਟਾ ਜਿਹਾ ਬੱਚਾ ਹੈ, ਜੇ ਉਸਦੇ ਬਖਸ਼ਿਸ਼ ਹੋ ਗਈ ਹੈ, ਉਹ ਨਾਮ ਬਾਣੀ ਨਾਲ ਜੁੜ ਗਿਆ ਹੈ, ਔਰ ਪਿਤਾ ਮਾਤਾ ਇਹ ਸੋਚਦੇ ਨੇ ਕਿ ਛੋਟੀ ਉਮਰੇ ਇਸ ਪਾਸੇ ਲੱਗ ਗਿਆ, ਇਹ ਤੇ ਸਾਡੇ ਕੰਮੋਂ ਗਿਆ, ਇਹ ਤਾਂ ਦੁਨੀਆਦਾਰੀ ਤੋਂ ਗਿਆ, ਇਹ ਤੇ ਸਾਧ ਸੰਤ ਬਣ ਜਾਏਗਾ, ਸਾਡੇ ਹੱਥੋਂ ਗਿਆ, ਐਸੇ ਹੀ ਖਿਆਲ ਹੁੰਦੇ ਸੀ ਨਾ ਆਪਣੇ ਦੇਸ਼ਾਂ 'ਚ। ਤੇ ਛੋਟਾ ਬੱਚਾ ਲੱਗ ਜਾਂਦਾ ਸੀ ਨਾ ਇਸ ਪਾਸੇ, ਮਾਂ ਬਾਪ ਨੂੰ ਫਿਕਰ ਹੋ ਜਾਣਾ ਕਿ ਇਹ ਤੇ ਗਿਆ, ਇਹ ਤੇ ਕਮਾਊ ਹੋਣਾ ਸੀ, ਇਹਨੇ ਵੱਡਾ ਹੋ ਕੇ ਕਮਾ ਕੇ ਦੇਣਾ ਸੀ, ਬਾਲ ਬੱਚੇ ਹੁੰਦੇ, ਪਰਿਵਾਰ ਹੁੰਦਾ, ਇਹ ਸਾਡੇ ਕੰਮੋਂ ਤੇ ਗਿਆ, ਫਿਕਰ ਪੈ ਜਾਂਦਾ ਸੀ। ਇਹ ਰੁਕਾਵਟਾਂ ਸਨ, ਪਰ ਕਹਿੰਦੇ ਨੇ ਜੇ ਪਰਮਾਤਮਾ ਦੀ ਬਖਸ਼ਿਸ਼ ਹੋਵੇ ਕੋਈ ਰੁਕਾਵਟ ਨਹੀਂ ਬਣ ਸਕਦੀ ਉਸ ਬਖਸ਼ਿਸ਼ ਵਿੱਚ। ਗੁਰੂ ਨਾਨਕ ਪਾਤਸ਼ਾਹ ਤੇ ਬਖਸ਼ਿਸ਼ ਸੀ, ਪਿਤਾ ਕਾਲੂ ਨੇ ਬੜਾ ਜ਼ੋਰ ਲਾਇਆ ਕਿ ਹੱਟੀ ਕਰੇ, ਹਲ ਵਾਏ, ਮੱਝਾਂ ਹੀ ਚਾਰੇ, ਕੁਛ ਕਰੇ, ਲੇਕਿਨ ਨਹੀਂ ਰੋਕ ਸਕਿਆ। ਔਰ ਫਿਰ ਪ੍ਰਹਿਲਾਦ, ਇਸ ਤੇ ਬੜਾ ਜ਼ੋਰ ਲਾਇਆ ਗਿਆ ਕਿ ਕਿਵੇਂ ਰਾਮ ਨਾਮ ਛੱਡੇ, ਕਿਵੇਂ ਉਲਟੇ ਪਾਸੇ ਕਿੱਧਰ ਪੈ ਗਿਆ, ਲੇਕਿਨ ਨਹੀਂ ਉਸਨੇ ਛੱਡਿਆ। ਜਿਸ ਤੇ ਤੁਰੋਂ ਬਖਸ਼ਿਸ਼ ਹੋ ਜਾਏ, ਮਾਲਕ ਦੀ ਬਖਸ਼ਿਸ਼ ਹੋ ਗਿਆ, ਮਾਲਕ ਦੀ ਬਖਸ਼ਿਸ਼ ਨੂੰ ਕੋਈ ਰੋਕ ਨਹੀਂ ਸਕਦਾ। कोई संसारी उस बख्शिश दे राह विच रोड़ा नहीं बन सकता। हाँ जी,
साधु मिले साधु जने संतोख वसे गुर पाए।
साधु मिले साधु जने संतोख वसे गुर भाए। तो किन्ने साध मिले साधु जने, जेड़ा साधु दूसरे साधुओं की संगत विच बैठता है। साध मिले साधु जने, जेड़ा कोई साधु दूसरे साधुओं की संगत विच बैठता है। संतोख वसै गुर भाए, भाए कहिंदे ने प्यार, गुरु दा प्यार हिरदे च होवे ते मन विच संतोख आ जांदा है। तो कहण दा भाव की है कि जे कोई साधुआं दी संगत विच जाके बैठे ते प्रेम नाल जुड़े, प्रेम नाल सिख्या हासिल करे, ते नतीजा की है संतोख वसै मन आए, मन संतोखी हो जाएगा, मन भर जाएगा। मन जड़ा पदार्था पिछे दौड़िया करदा सी हुण रुक जाएगा, मन नू सबर आ जाएगा। तो साध जना दी संगत विच बैठिया की दात मिलदी है, की फर्क पैंदा है? पहला फर्क ये पैंदा है कि संतोख, मन रज जांदा है, मन फिर पदार्थां पिछे दौड़दा नहीं। ये साडा मन ते रोज पजाई फिरदा है, अज आ चाहिदा है, कल नूं आ चाहिदा है, परसों नूं आ चाहिदा है, लोड़ां साडियां मुकदियां नहीं। कोई ना कोई टंटा शुरू रहिंदा है, उस लई दौड़ भज शुरू रहिंदी है। हकीकत ये है, इन्हां मुल्कां च हाल ये है, पता नहीं तुसीं नोट कीता होवे ना कीता होवे, मैं ते वेख्या अजकल ते बोझे च किसे ते पैसे आ जाण ते उहनूं बच्चिआं नूं फिकर लग जांदा है कि इन्हां नूं खर्चा किवें, ये पैसा आ गया हुणे तड़पा रहे कि किवें खर्चा जाए। मुसीबत ओही तंग कर रहा है, तनखा हफ्ते पिछो आउणी है, शुक्रवार मिलनी है, मनसूबे बुधवार वीरवार ताई तैयार होंदे ने, किथे किथे खर्चने, किवें खर्चने, तड़प चालू हो जांदी। लोड़ है या ना है इसका सवाल नहीं है। मैं एक दिन ही गल कर रहा, कोई मैं किसी एक वाल नहीं तक रहा, मैं सारे वाल ही तक रहा, क्योंकि सारे संसार का यह हाल है। तुहाडी नहीं गल कर रहा, साडे घर च यही हाल है, मेरे अपने घर यही हाल है। फिक्र लग जाता है कि इसनू खर्चना कित्थे है, किवें खर्चिए, तड़पा दिंदा है, मनुख नू बेहाल कर दिंदा है, पैसा है फिक्रमंद बना दिंदा है। रातां नू नींद नहीं आती, मनसूबा बनाया सी, एको ही स्वैटर वेख्या सी उत्थे पिया, जे वेख गया साइज मेरा ही सी, हुण की बनेगा, रातां नूं नींद नहीं आउंदी। निके निके चीजां यंगस्टर्स दे मैं वेख्या, लेडीज दे मैं वेख्या, तो ये एक मामूली जी एग्जाम्पल देती है। ये ना कहना कि लेडीज ही कले मर्द, पुरानी कार वेख आया सा, बड़ी चंगी लगी है, बस किवे ना किवे घरदिआं नूं मना लईए, डिपोजिट दे आईए। बीवी कहिंदी है कि अगे खलोती है, चंगी भली चलदी है, इन्ना करदा सिर ते हो जाएगा, जान दिओ। लेकिन इधर ते मनसूबा बन गया, फिकरां च पाया, आप पिया सारिआं नूं पाया। इहदे छोटे मोटे दुनियादारी दे एग्जाम्पल देना कि किस तरह मनुख दुखी हो जाता है, अपना जीवन दुखी कर लेंदा है। ये कुछ एग्जाम्पल्स ने, एजियां ते अनेक होंदियां ने। दिहाड़ी च सोच के वेखो कि कागज पेंसिल लैके वेखना कितनी चीजा ने जिहड़ियां तुहाडे मन नूं अपसैट कर दी सवेर तो शाम तक। हां, कहिंदे ने संतोख वसै, मन संतोखी हो जाता है जरा साध जना की संगत च बहिंदा है ना, उन्हूं फिर ए तड़प लगती नहीं है, सी ओदा मन भर जाता है, ਉਹ ਕਹੇਗਾ ਜੇ ਲੋੜ ਹੋਈ ਜਦ ਲੈ ਲਵਾਂਗੇ, ਆ ਗਿਆ ਤੇ ਆ ਗਿਆ, ਨਹੀਂ ਨਾ ਸੀ ਕਿਹੜੀ ਜ਼ਰੂਰਤ ਹੈ, ਚੱਲੀ ਜਾਂਦਾ ਗੁਜ਼ਾਰਾ ਹੈ, ਉਹਦਾ ਖਿਆਲ ਵੀ ਨਹੀਂ ਜਾਏਗਾ ਉਸ ਪਾਸੇ, ਉਹ ਸੰਤੁਸ਼ਟ ਹੈ, ਸੰਤੋਖ ਹੈ। ਔਰ ਸਾਡਾ ਸੰਤੋਖ ਤੇ ਕਿਸੇ ਪਾਸੇ ਹੀ ਨਹੀਂ, ਨਾ ਖਾਣ ਚ ਸੰਤੋਖ, ਨਾ ਪੀਣ ਚ ਸੰਤੋਖ, ਨਾ ਪਹਿਨਣ ਚ ਕੋਈ ਸੰਤੋਖ, ਨਾ ਗੱਲਬਾਤ ਚ ਕੋਈ ਸੰਤੋਖ, ਕਿਸੇ ਪਾਸੇ ਸੰਤੋਖ ਦੇ ਨੇੜੇ ਨਹੀਂ ਅਸੀਂ। ਔਰ ਸੰਤੋਖ ਪਹਿਲਾ ਗੁਣ ਹੈ ਜੋ ਚਾਹੀਦਾ, ਕਿਉਂਕਿ ਸੰਤੋਖ ਤੋਂ ਬਿਨਾ ਤੇ ਮਨ ਪਜਾਏਗਾ, ਮਨ ਦੁਖੀ ਕਰੇਗਾ, ਮਨ ਟਿਕੇਗਾ ਨਹੀਂ, ਮਨ ਟਿਕੇਗਾ ਨਹੀਂ ਤੇ ਸੁਰਤ ਜੁੜੇਗੀ ਨਹੀਂ। ਹਾਂਜੀ,
ਅਕਥ ਕਥਾ ਵਿਚਾਰੀਏ ਜੇ ਸਤਿਗੁਰੂ ਮਾਹੇ ਸਮਾਏ,
ਅਕਥ ਕਥਾ ਵਿਚਾਰੀਏ ਜੇ ਸਤਿਗੁਰੂ ਮਾਹੇ ਸਮਾਏ। ਅਕਥ ਕਥਾ, ਉਹ ਪਰਮੇਸ਼ਰ ਦੇ ਗੁਣਾਂ ਦੀ ਕਥਾ ਜੋ ਕਥੀ ਨਹੀਂ ਜਾ ਸਕਦੀ, ਜੋ ਕਥਨ ਤੋਂ ਬਾਹਰ ਹੈ, ਜੋ ਲਫ਼ਜ਼ਾਂ ਤੋਂ ਪਾਰ ਹੈ, ਜੋ ਅੱਖਰਾਂ ਵਿੱਚ ਸਮਾ ਨਹੀਂ ਸਕਦੀ। ਅਕਥ ਕਥਾ ਦਾ ਵਿਚਾਰ ਹੋਵੇਗਾ ਜੇ ਸਤਿਗੁਰੂ ਮਾਹੇ ਸਮਾਏ। ਔਰ ਨੋਟ ਕਰ ਲੈਣਾ, ਜਿੱਥੇ ਵੀ ਆਵੇ ਨਾ ਸਤਿਗੁਰੂ ਮਾਹੇ ਸਮਾਏ, ਉਹਦਾ ਅਰਥ ਹੁੰਦਾ ਹੈ ਸਤਿਗੁਰੂ ਚ ਸੁਰਤ ਜੋੜਨੀ। ਮਾਹੇ ਸਮਾਏ ਦਾ ਅਰਥ ਹੈ ਸੁਰਤ ਜੋੜਨੀ, ਲਿਵਲੀਨ ਹੋ ਜਾਣਾ, ਸੁਰਤ ਜੋੜ ਲੈਣੀ, ਇੱਕ ਤਾਰ ਹੋ ਜਾਣਾ। ਤਾਂ ਕਹਿੰਦੇ ਨੇ ਕਿ ਅਕਥ ਕਥਾ ਦੀ ਵਿਚਾਰ, ਉਹ ਪਰਮਾਤਮਾ ਦੇ ਅਕਥ ਗੁਣ ਨੇ, ਉਹ ਪਰਮਾਤਮਾ ਦੇ ਗੁਣ ਜਿਹੜੇ ਕਥੇ ਨਹੀਂ ਜਾ ਸਕਦੇ, ਉਹ ਗੁਣਾਂ ਦੀ ਵਿਚਾਰ ਕਦੋਂ ਹੋ ਸਕਦੀ ਹੈ ਜੇ ਸੁਰਤ ਗੁਰੂ ਦੇ ਵਿੱਚ ਜੁੜ ਜਾਏ। ਸੁਰਤ ਜੁੜੇਗੀ ਤੇ ਫਿਰ ਗੁਣਾਂ ਦੀ ਵਿਚਾਰ, ਫਿਰ ਪਰਮੇਸ਼ਰ ਦੇ ਹੁਕਮਾਂ ਦੀ ਵਿਚਾਰ ਹੋ ਸਕੇ।
ਪੀ ਅੰਮ੍ਰਿਤ ਸੰਤੋਖਿਆ ਦਰਗਹਿ ਪੈਂਦਾ ਜਾਏ।
ਹਾਂਜੀ, ਫਿਰ ਬੋਲਣਾ।
ਪੀ ਅੰਮ੍ਰਿਤ ਸੰਤੋਖਿਆ ਦਰਗਹਿ ਪੈਂਦਾ ਜਾਏ।
ਪੀ ਅੰਮ੍ਰਿਤ ਸੰਤੋਖਿਆ, ਅੰਮ੍ਰਿਤ ਬਾਣੀ, ਅੰਮ੍ਰਿਤ ਜਿਉਂ ਜਿਉਂ ਬਾਣੀ ਰੂਪੀ ਅੰਮ੍ਰਿਤ ਕੋਈ ਪੀਵੇਗਾ, ਸੰਤੋਖਿਆ ਮਨ ਸੰਤੋਖ ਨਾਲ ਭਰ ਜਾਏਗਾ, ਮਨ ਚ ਸੰਤੋਖ ਉਪਜੇਗਾ। ਦਰਗੇ ਪੈਦਾ ਜਾਏ, ਪੈਦਾ ਦਾ ਮਤਲਬ ਪਹਿਨਾਇਆ ਜਾਣਾ, ਪਹਿਨਾਇਆ ਜਾਣਾ ਦਾ ਮਤਲਬ ਇੱਜ਼ਤ ਮਿਲਣੀ। ਆ ਜਿਵੇਂ ਆਪਾਂ ਸਿਰੋਪਾ ਦਿੰਦੇ ਹਾਂ ਨਾ, ਆ ਦੇਖਿਆ ਕਿਸੇ ਨੂੰ ਇੱਜ਼ਤ ਦੇਣੀ ਹੋਏ ਤੇ ਗੁਰਦੁਆਰੇ ਵੱਲੋਂ ਸਿਰੋਪਾ ਦਿੰਦੇ ਨੇ, ਜਾਂ ਕੋਈ ਪ੍ਰੈਜੈਂਟੇਸ਼ਨ ਹੁੰਦੀ ਹੈ, ਇਸ ਨੂੰ ਕਹਿੰਦੇ ਨੇ ਪਹਿਨਾਉਣਾ। ਜਾਂ ਪੈਦਾ ਜਾਏ, ਪਹਿਨਾਇਆ ਜਾਏਗਾ, ਇੱਜ਼ਤ ਮਿਲੇਗੀ। ਤੋ ਜਿਹੜਾ ਵੀ ਮਨੁੱਖ ਨਾਮ ਬਾਣੀ ਨਾਲ ਜੁੜ ਕੇ ਸੰਤੋਖ ਧਾਰਨ ਕਰੇਗਾ, ਉਹਨੂੰ ਦਰਗਾਹ ਵਿੱਚ ਇੱਜ਼ਤ ਮਿਲੇਗੀ। ਦਰਗਾਹ ਪੈਦਾ ਜਾਏ, ਦਰਗਾਹ ਵਿੱਚ ਪਹੁੰਚਦੇ ਹਾਂ, ਪਰਮੇਸ਼ਰ ਵੱਲੋਂ ਉਸਨੂੰ ਆਦਰ ਮਿਲੇਗਾ, ਇੱਜ਼ਤ ਮਿਲੇਗੀ। ਹਾਂਜੀ,
ਕੱਟ ਕੱਟ ਵਾਜੇ ਕਿੰਗਰੀ ਆਂਦਿਨ ਸ਼ਬਦ ਸੁਵਾਏ।
ਕੱਟ ਕੱਟ ਵਾਜੇ ਕਿੰਗਰੀ ਆਂਦਿਨ ਸ਼ਬਦ ਸੁਭਾਏ। ਕਿੰਗਰੀ ਆਖਦੇ ਨੇ ਵੀਣਾ ਨੂੰ, ਵੀਣਾ। ਗੱਟ ਗੱਟ ਸਰੀਰ ਵਿੱਚ, ਸਰੀਰ ਵਿੱਚ ਹੀ ਵੀਣਾ ਵੱਜੇਗੀ, ਸਰੀਰ ਵਿੱਚ ਹੀ ਸੁਰ ਵੱਜਣਗੇ। ਜਿਹੜਾ ਜੁੜ ਜਾਏਗਾ ਮਨੁੱਖ, ਉਸਨੂੰ ਸੰਗੀਤ ਅੰਦਰ ਹੀ ਸੁਣਾਈ ਦੇਗਾ, ਉਸਨੂੰ ਅਨਾਹਦ ਨਾਦ ਅੰਦਰ ਹੀ ਸੁਣਾਈ ਦੇਗਾ, ਉਸਨੂੰ ਉਹ ਝੁਣਕਾਰ ਮਸਤ ਕਰ ਦੇਣ ਵਾਲੀ ਆਪਣੇ ਅੰਦਰ ਹੀ ਸੁਣਾਏਗੀ। ਤਾਂ ਕਹਿੰਦੇ ਨੇ ਘੱਟ ਘੱਟ ਕਿੰਗਰੀ ਵੱਜੇਗੀ, ਘੱਟ ਕਹਿੰਦੇ ਨੇ ਸਰੀਰ ਨੂੰ, ਕਿੰਗਰੀ ਵੀਣਾ, ਉਹ ਵੀਣਾ ਦੇ ਸੁਰ ਅੰਦਰ ਹੀ ਤੁਹਾਡੇ ਵੱਜਣਗੇ। ਫਿਰ ਜਦੋਂ ਸੰਤੋਖ ਪੈਦਾ ਹੋ ਜਾਏ, ਸੁਰਤ ਜੁੜ ਜਾਏ, ਅਨਾਹਦ ਨਾਦ ਸੁਣਾਈ ਦੇਗਾ, ਕਿੰਗਰੀ ਅੰਦਰ ਵੱਜੇਗੀ, ਵੀਣਾ ਅੰਦਰ ਵੱਜੇਗੀ। ਹਾਂਜੀ,
ਵਿਰਲੇ ਕੋ ਸੋਜੀ ਪਈ
ਅਨਦਿਨ ਸ਼ਬਦ ਸੁਭਾਏ। ਔਰ ਦਿਨ ਰਾਤ, ਅਨਦਿਨ ਹਰ ਰੋਜ਼, ਸੋਰੀ ਅਨਦਿਨ ਹਰ ਰੋਜ਼, ਸ਼ਬਦ ਸੁਭਾਏ, ਸ਼ਬਦ ਦੇ ਪਿਆਰ ਵਿੱਚ, ਸੁਭਾਏ ਕਹਿੰਦੇ ਨੇ ਪਿਆਰ, ਸ਼ਬਦ ਦੇ ਪਿਆਰ ਵਿੱਚ ਉਹ ਜੁੜਿਆ ਰਹੇਗਾ। ਇਹ ਜੋ ਆਵਾਜ਼, ਇਹ ਜੋ ਨਾਦ ਨਿਕਲ ਰਹੇ ਨੇ ਅੰਦਰੋਂ, ਇਹ ਸ਼ਬਦ ਦੀਆਂ ਧੁਨਾਂ ਜੋ ਅੰਦਰ ਸੁਣਾਈ ਦੇ ਰਹੀਆਂ, ਉਹਨਾਂ ਵਿੱਚ ਉਹ ਮਸਤ ਹੋ ਜਾਏਗਾ, ਹਰ ਰੋਜ਼ ਮਸਤ ਰਹੇਗਾ। ਹਾਂਜੀ,
ਵਿਰਲੇ ਕੋ ਸੋ ਜੀ ਪਈ ਗੁਰਮੁਖੀ ਮਨ ਸਮਝਾਏ,
ਵਿਰਲੇ ਕੋ ਸੋ ਜੀ ਪਈ ਗੁਰਮੁਖੀ ਮਨ ਸਮਝਾਏ। ਲੇਕਿਨ ਅੰਦਰ, ਆਪਣੇ ਅੰਦਰ, ਆਪਣੇ ਘੱਟ ਵਿੱਚ ਇਹ ਸੁਰਾਂ ਸ਼ੁਰੂ ਕਰ ਲੈਣ ਦੀ ਸੋਝੀ ਕਿਸੇ ਵਿਰਲੇ ਨੂੰ ਆਈ। ਆਪਣੇ ਅੰਦਰ ਉਹ ਧੁਨੀਆਂ ਸੁਣਾਈ ਦੇਣ, ਉਹ ਸੰਗੀਤ ਸੁਣਾਈ ਦੇ, ਇਹ ਸੰਗੀਤ ਸ਼ੁਰੂ ਕਰਨ ਦੀ ਅੰਦਰ ਸੋਝੀ ਕਿਸੇ ਵਿਰਲੇ ਨੂੰ ਆਈ, ਹਰ ਇੱਕ ਨੂੰ ਨਾ ਆਈ। ਹਾਂਜੀ, ਫਿਰ ਪੜ੍ਹਨਾ, ਅੰਦਿਨ ਵਿਰਲੇ ਕੋ ਸੋ ਜੀ ਪਈ
ਗੁਰਮੁਖ ਮਨ, ਗੁਰਮੁਖੀ ਮਨ,
ਗੁਰਮੁਖੀ ਮਨ ਸਮਝਾਏ। ਤਾਂ ਗੁਰੂ ਦੀ ਸਿੱਖਿਆ ਨਾਲ ਮਨ ਨੂੰ ਸਮਝਾ ਕੇ ਇਹ ਜੁਗਤ ਸਿੱਖੀ ਜਾ ਸਕਦੀ ਹੈ। ਇਹ ਅੰਦਰ ਤਾਰ ਵਜਾਉਣ ਦੀ ਜੁਗਤ, ਅੰਦਰ ਅਨਾਹਦ ਨਾਦ ਸ਼ੁਰੂ ਕਰਨ ਦੀ ਜੁਗਤ ਸਿੱਖੀ ਜਾ ਸਕਦੀ ਹੈ ਆਪਣੇ ਮਨ ਨੂੰ ਸਮਝਾ ਕੇ। ਕਿਸ ਨਾਲ ਸਮਝਾਉਣਾ ਹੈ? ਗੁਰੂ ਦੀ ਸਿੱਖਿਆ ਨਾਲ, ਗੁਰਮੁਖੀ। ਗੁਰੂ ਦੀ ਸਿੱਖਿਆ ਨਾਲ ਮਨ ਨੂੰ ਸਮਝਾ ਕੇ ਐਸਾ ਸੰਗੀਤ ਅੰਦਰੋਂ ਪੈਦਾ ਕੀਤਾ ਜਾ ਸਕਦਾ ਹੈ। ਨਾਮੁਮਕਿਨ ਨਹੀਂ, ਮੁਮਕਿਨ ਹੈ, ਲੇਕਿਨ ਕਰਦਾ ਕੋਈ ਵਿਰਲਾ ਹੈ। ਇਹ ਸਮਝਾ ਰਹੇ ਨੇ।
ਨਾਨਕ ਨਾਮ ਨਾ ਵਿਸਰੈ ਛੂਟੇ ਸ਼ਬਦ ਕਮਾਏ,
ਨਾਨਕ ਨਾਮ ਨਾ ਵਿਸਰੈ ਛੂਟੇ ਸ਼ਬਦ ਕਮਾਏ। ਤਾਂ ਅਖੀਰ ਸਤਿਗੁਰੂ ਮੋਹਰ ਲਾਉਂਦੇ ਨੇ, ਨਾਮ ਨਾ ਵਿਸਰੈ। ਇੱਕੋ ਹੀ ਮੰਗ ਮੰਗਦੇ ਨੇ ਕਿ ਪਰਮਾਤਮਾ ਦਾ ਨਾਮ ਕਦੇ ਵਿਸਰ ਨਾ ਜਾਏ, ਕਿਉਂਕਿ ਛੂਟੇ ਸ਼ਬਦ ਕਮਾਏ, ਉਸਦੇ ਸ਼ਬਦ ਦੀ ਕਮਾਈ ਕੀਤਿਆਂ ਹੀ ਛੁਟਕਾਰਾ ਮਿਲੇਗਾ ਇਸ ਆਵਾਗਾਉਣ ਤੋਂ, ਇਸ ਜੰਮਣ ਮਰਨ ਤੋਂ, ਇਸ ਭਵ ਸਾਗਰ ਤੋਂ ਛੁਟਕਾਰਾ ਇੱਕੋ ਇੱਕ ਇਹੀ ਤਰੀਕਾ ਹੈ, ਹੋਰ ਕੋਈ ਤਰੀਕਾ ਨਹੀਂ। ਹਾਂਜੀ,
ਸ੍ਰੀ ਰਾਗ ਮਹਿਲਾ ਪਹਿਲਾ। ਚਿੱਤੇ ਦਿਸੈ ਧੌਲ ਹਰ ਬੱਗੇ ਬੰਕ ਦੁਆਰ,
ਚਿੱਤੇ ਦਿਸੈ ਧੌਲ ਹਰ ਬੱਗੇ ਬੰਕ ਦੁਆਰ। ਲਫ਼ਜ਼ ਕਾਫੀ ਨਵੇਂ ਨੇ, ਸਮਝ ਲੈਣਾ। ਚਿੱਤੇ ਤੋਂ ਭਾਵ ਹੈ ਚਿੱਤਰੇ, ਪੇਂਟਿਡ, ਪੇਂਟ ਕੀਤੇ ਹੋਏ ਚਿੱਤਰੇ। ਆ ਤਸਵੀਰਾਂ ਪੇਂਟ ਕਰਦੇ ਹੋ ਨਾ, ਚਿੱਤੇ ਤੋਂ ਭਾਵ ਹੈ ਚਿੱਤਰੇ। ਇੱਥੇ ਚਿੱਤੇ ਤੋਂ ਭਾਵ ਚਿੱਤ ਨਹੀਂ ਆ, ਚਿੱਤਰੇ। ਤੁਸੀਂ ਕਹੋਗੇ ਕਿਸ ਤਰ੍ਹਾਂ ਅੰਦਾਜ਼ਾ ਲਾਇਆ? ਅੰਦਾਜ਼ਾ ਲੱਗਿਆ ਜਿਹੜੇ ਬਾਕੀ ਦੇ ਲਫ਼ਜ਼ ਨਾਲ ਆਏ ਨੇ, ਕਿਹੜੇ? ਚਿੱਤੇ ਦਿਸੈ ਧੌਲ ਹਰ, ਧੌਲ ਹਰ ਲਫ਼ਜ਼, ਇਸਦਾ ਮਤਲਬ ਹੈ ਧੌਲ ਹਰ ਦਾ, ਅੱਗੇ ਵੀ ਕਈ ਵਾਰੀ ਆ ਚੁੱਕਿਆ ਯਾਦ ਜੇ ਕਿਸੇ ਨੂੰ, ਮਹਿਲ ਮਹਿਲ ਮਹਿਲ, ਧੌਲ ਹਰ ਮਹਿਲ ਮਹਿਲ। ਧੌਲ ਹਰ ਕਹਿੰਦੇ ਨੇ ਮਹਿਲ ਨੂੰ, ਚਿੱਤੇ ਦਿਸੇ ਧੌਲ ਹਰ ਕਹਿੰਦੇ ਨੇ। ਆ ਮਨੁੱਖ ਵੱਡੇ ਵੱਡੇ ਮਹਿਲਾਂ ਨੂੰ ਬੜਾ ਸ਼ਿੰਗਾਰ ਕੇ ਰੱਖਦਾ ਹੈ, ਪੇਂਟ ਵੇਂਟ ਕਰਕੇ, ਰੰਗ ਰੋਗਨ ਕਰਕੇ, ਸਜਾ ਕੇ ਸਜਾ ਕੇ, ਆ ਨੀਲੇ ਪੀਲੇ ਹਰੇ, ਤੇ ਫਿਰ ਉੱਤੇ ਕਈ ਕਿਸਮ ਦੀਆਂ ਪੇਂਟਿੰਗਸ ਵੀ ਕਰ ਲਈ ਦੀਆਂ। ਹੁਣ ਤੇ ਸ਼ਾਇਦ ਪੇਂਟਿੰਗ ਤੇ ਘੱਟ ਕਰਦੇ ਨੇ, ਪੁਰਾਣੇ ਜ਼ਮਾਨੇ ਚ ਬਹੁਤ ਫੋਟੋਆਂ ਵੀ ਵਾਹ ਦਿਆ ਕਰਦੇ ਸਨ। ਤੋ ਕਹਿੰਦੇ ਨੇ ਚਿੱਤੇ ਦਿਸੈ ਧੌਲ ਹਰ। ਆ ਲੋਕਾਂ ਦੇ ਜਿਹੜੇ ਮਕਾਨ ਬਣਾਏ ਨਾ, ਮਹਿਲ ਬਣਾਏ ਨੇ, ਬੜੇ ਸਜਾ ਤੇ ਜਾ ਕੇ ਬਣਾਏ ਨੇ, ਪ੍ਰੇਮ ਨਾਲ, ਕਿਵੇਂ ਰੰਗ ਰੋਗਨ ਕੀਤਾ, ਕਿਵੇਂ ਉੱਤੇ ਚਿੱਤਰੇ ਭਾਵ ਪਿਕਚਰ ਪੇਂਟ ਕੀਤੀਆਂ, ਫੋਟੋਆਂ ਬਣਾਈਆਂ, ਮੂਰਤੀਆਂ ਬਣਾਈਆਂ। ਚਿੱਤੇ ਦਿਸੈ ਦਿਸ ਰਹੇ ਨੇ ਤੌਲ ਹਰ, ਚਿੱਤੇ ਦਿਸੈ ਤੌਲ ਹਰ। ਤੌਲ ਹਰ ਦਾ ਮਤਲਬ ਕੀ ਹੈ? ਮਹਿਲ, ਬਿਲਡਿੰਗਸ, ਵੱਡੇ ਵੱਡੀਆਂ ਬਿਲਡਿੰਗਸ, ਮਹਿਲ, ਰਹਿਣ ਵਾਲੇ ਥਾਂ। तो चित्ते जिससे है तौल हर बग्गे बंक द्वार। बग्गे कहने नहीं चिट्टे, बग्गे चिट्टे, बंक कहने ने सोने सुंदर सोने, द्वार तो पाव दरवाजे। और इन महला दे दरवाजे चिट्टे ने और बड़े सोने ने, चिट्टे चिट्टे सोने दरवाजे लगे ने। इमला के माया नाल हित लगा, माया नाल प्रेम लगा है, तो माया दे वस आके बंदा रहन लई टिकाणा बहुत सोहना ते सुंदर बनाउंदा है। ये कहण दा अर्थ है माया दे प्रभाव हेठ आके मनुख संसार विच रहन लई सारा जोर ला लैंदा है, सोहना मकान बनाण लई सजाण तजाण उहनू सजा तजा के चंगी तरह पूरा जोर ला लैंदा है। इहदे च उहदे मन दी खुशी है। हां जी,
अंदर खाली प्रेम बिन तै तेरी तनछार।
अंदर खाली प्रेम बिन तै तेरी तनछार, समझण वाली तुक जै, बड़ी गहराई है। आखदे ने कि जे मकान होवे खाली, मकान होवे बड़ा सोहना सजया धजया प्रेम नाल बनाया होवे, पर रहिंदा कोई ना होवे अंदर, तो होएगा कि कुछ चिर बाद तै तेरी हो जाएगा, निगलैक्ट हो के खंडर बन जाएगा, कुछ अरसे ची वह खंडर हो जाएगा मकान। क्योंकि मकान दी आपकीप, सुंदर मकान बनाया तो उसकी देखरेख करनी पैंदी है। अंदर कोई रहिंदा होवे तो देखरेख होएगी, मकान सांभिया जाएगा, उसे इतना ही चंगा रहेगा। तो अंदर कोई रहिंदा होना चाहिए। मकान बना लिया सुंदर, अंदर रहिंदा कोई ना होवे तो कहिंदे खंडर हो जाएगा, टै टेरी हो जाएगा, टै के टेरी हो जाएगा कुछ अरसे बाद। क्यों ही देंदे ने मिसाल, कहिंदे ने तेरा मकान भी बंदिया बड़ा सुंदर है, किड्डे सोहने घर विच तू रहना, अपनी देही वल वेखते सही, शरीर वल वेखते सही, किड्डा सोहना मकान तेनू मिलिया रहन लई, तेरी आत्मा नू किड्डा सोहना मकान मिलिया रिहायश लई। लेकिन अंदर हिरदा घर ते खाली पिया है, मकान ते खाली पिया है, क्योंकि परमात्मा दी वसो नहीं अंदर, नाम दी वसो नहीं अंदर, घर ते खाली पिया है। तो जिवे मकान मालक अंदर ना रहिंदा होवे ते टह के तेरी हो जांदा है, मकान खाली पिया होवे वसो अंदर ना होवे ते टह के तेरी हो जांदा है। इंज इवें जे शरीर दे विच नाम दी वसो ना होवे ते तुहाडी आत्मा भी डिग के तै तेरी हो जाएगी, आत्मा भी तुहाडी कायम नहीं रह सकती। जिस तरह मकान टा के तेरी हो जाता है, ए तुहाडे सुंदर शरीर विच नाम दा वासा ना होवे ते तुहाडी आत्मा भी मुरझा जाएगी, ए भी तै तेरी हो जाएगी, ए भी स्वाह बन जाएगी, छार मिट्टी स्वाह, स्वाह दे बराबर हो जाएगी।
आई रे तन तन साथ न होए।
हाँ जी, फिर कहना
भाई रे तन तन साथ न होए।
भाई रे तन धन साथ न होए। हे भाई, चेते रखना ए तन ए शरीर ए धन ए माया दौलत साथ न होए, ए तुहाडे साथी नहीं गे, ए नाल नहीं जान वाले। भाई रे ए मनुख जाग, सोच समझ, तन धन साथ ना होए, ना ए तन ने तेनू साथ देना है ते ना ही जोड़े हुए तन ने साथ देना है। हां जी,
राम नाम तन निर्मलो गुरदात करे प्रभ सोए।
राम नाम धन निर्मलो ਗੁਰਦਾਤ ਕਰੇ ਪ੍ਰਭ ਸੋਏ। ਇਸ ਕਰਕੇ ਜੇ ਧਨ ਇਕੱਠਾ ਕਰਨਾ ਹੈ ਤੇ ਰਾਮ ਨਾਮ ਦਾ ਧਨ ਇਕੱਠਾ ਕਰ। ਇਸ ਧਨ ਨਾਲ ਤੂੰ ਅੰਦਰ ਆਪਣੇ ਸਰੀਰ ਨੂੰ ਇਸ ਮੈਲ ਨੂੰ ਭਰ, ਉਸ ਧਨ ਨਾਲ, ਰਾਮ ਨਾਮ ਦੇ ਧਨ ਨਾਲ ਇਸ ਮੈਲ ਨੂੰ ਭਰ। ਗੁਰਦਾਤ ਕਰੇ ਪ੍ਰਭ ਸੋਏ। ਪਰ ਕਹਿੰਦੇ ਨੇ ਇਹ ਦਾਤ ਹਰ ਕਿਸੇ ਨੂੰ ਮਿਲਦੀ ਕੋਈ ਨਹੀਂ, ਜਿਹਦੇ ਤੇ ਦਾਤਾ ਬਖਸ਼ਿਸ਼ ਕਰੇ ਉਹਨੂੰ ਇਹ ਦਾਤ ਮਿਲਦੀ ਹੈ। ਗੁਰਦਾਤ ਕਰੇ ਪ੍ਰਭ ਸੋਏ, ਸੋਏ ਅਕਾਲ ਪੁਰਖ। ਗੁਰੂ ਕਿਰਪਾ ਕਰਕੇ ਅਕਾਲ ਪੁਰਖ ਤੋਂ ਉਹ ਦਾਤ ਲੈ ਕੇ ਤੁਹਾਨੂੰ ਦਿੰਦਾ ਹੈ, ਨਾਮ ਦੀ ਦਾਤ। ਸੋਏ ਅਕਾਲ ਪੁਰਖ ਨਾਲ ਆਇਆ ਗੁਰੂ ਦਾ ਨਾਮ। ਗੁਰੂ ਉਸ ਮਾਲਕ ਪਾਸ ਉਹ ਦਾਤ ਦੀ ਭਿੱਖਿਆ ਲੈ ਕੇ ਤੁਹਾਡੀ ਚੋਲੀ ਪਾਉਂਦਾ। ਹਾਂਜੀ,
ਰਹਾਉ ਰਾਮ ਨਾਮ ਧਨ ਨਿਰਮਲੋ ਜੇ ਦੇਵੈ ਦੇਵਨ ਹਾਰ।
ਰਾਮ ਨਾਮ ਧਨ ਨਿਰਮਲੋ ਜੇ ਦੇਵੈ ਦੇਵਨ ਹਾਰ। ਉਹ ਦੇਣ ਹਾਰ ਪ੍ਰਭੂ ਇੱਕੋ ਹੀ ਦਾਤਾ ਹੈ। ਜੇ ਉਹ ਦਾਤੇ ਦੇ ਦੇਵੇ ਨਾਮ ਧਨ ਦੀ, ਤੇ ਇਹੀ ਧਨ ਨਿਰਮਲ ਹੈ। ਹੋਰ ਧਨ ਇਕੱਠਾ ਕਰਨ ਜੋਗਾ ਨਹੀਂ ਹੈ। ਇਹੀ ਇੱਕ ਧਨ ਹੈ ਜਿਹੜਾ ਨਿਰਮਲ ਧਨ ਹੈ ਔਰ ਜਿਹੜਾ ਨਾਲ ਨਿਭੇਗਾ। ਤੋ ਆਖਿਆ ਰਾਮ ਨਾਮ ਧਨ ਨਿਰਮਲੋ ਜੇ ਦੇਵੈ ਦੇਵਨ ਹਾਰ। ਹਾਂਜੀ,
ਆਗੈ ਪੂਛ ਨਾ ਹੋਵੇ ਜਿਸ ਬੇਲੀ ਗੁਰ ਕਰਤਾਰ।
ਆਗੈ ਪੂਛ ਨਾ ਹੋਵੇ, ਜਿਹਨੂੰ ਇਹ ਧਨ ਮਿਲ ਗਿਆ ਉਹਦੀ ਅੱਗੇ ਪੁੱਛਗਿੱਛ ਨਹੀਂ ਹੋਣੀ। ਆਗੈ ਪੂਛ ਨਾ ਹੋਵੇ ਜਿਸ ਬੇਲੀ ਗੁਰ ਕਰਤਾਰ। ਬੇਲੀ ਕਹਿੰਦੇ ਨੇ ਮਿੱਤਰ। ਜਿਹੜੇ ਜੀਵ ਦਾ ਮਿੱਤਰ ਗੁਰੂ ਬਣ ਗਿਆ ਤੋ ਧਰਮ ਰਾਜ ਨੇ ਕਿੱਥੇ ਉਸਦੀ ਪੁੱਛਗਿੱਛ ਕਰਨੀ ਹੈ। ਇਹ ਧਰਮ ਰਾਜ ਦੇ ਪ੍ਰਤੀਕ ਨੇ। ਕਹਿਣ ਦਾ ਮਤਲਬ ਕੀ ਹੈ ਕਿ ਜਿਹੜਾ ਨਾਮ ਬਾਣੀ ਦੇ ਨਾਲ ਜੁੜਦਾ ਹੈ ਉਹਦੇ ਜਿਹੜੇ ਸੰਸਕਾਰ ਰੂਪੀ ਜਿਹੜੇ ਕਰਮ ਨੇ ਪਹਿਲੇ ਪੂਰਬਲੇ ਮਨ ਦੇ ਸੰਸਕਾਰ ਉਹ ਛੁੱਟ ਜਾਂਦੇ ਨੇ ਤੋ ਪੁਰਾਣੀ ਪੁੱਛਗਿੱਛ ਸੰਸਕਾਰਾਂ ਦੀ ਉਹ ਮਿੱਟ ਗਈ। ਜਦੋਂ ਪੁਰਾਣੇ ਸੰਸਕਾਰ ਮਿਟੇ ਜਿੰਦ ਨਿਰਮਲ ਹੋ ਜਾਂਦੀ ਹੈ, ਪ੍ਰਭੂ ਸਮਾ ਜਾਂਦੀ ਹੈ। ਹਾਂਜੀ,
ਆਪ ਛਡਾਏ ਛੁੱਟੀ ਹੈ ਆਪੇ ਬਖਸ਼ਣ ਹਾਰ।
ਆਪ ਛਡਾਏ ਛੁੱਟੀ ਹੈ ਆਪੇ ਬਖਸ਼ਣ ਹਾਰ। ਉਹ ਮਾਲਕ ਛੁਡਾਏ ਤੇ ਛੁੱਟੀ ਦਾ ਹੈ, ਬਖਸ਼ਣ ਹਾਰ ਉਹੀ ਹੈ, ਉਹੀ ਬਖਸ਼ ਸਕਦਾ ਹੈ, ਉਹੀ ਸਾਡੇ ਮਨ ਦੇ ਸੰਸਕਾਰ ਮੇਟ ਸਕਦਾ ਹੈ, ਉਹੀ ਸਾਨੂੰ ਛੁਡਾ ਸਕਦਾ ਹੈ। ਹਾਂਜੀ,
ਮਨਮੁਖ ਜਾਣੇ ਆਪਣੇ ਧੀਆਂ ਪੁੱਤ ਸੰਜੋਗ।
ਲਓ ਜੀ, ਸਤਿਗੁਰਾਂ ਨੇ ਹੁਣੇ ਮੈਂ ਤੁਕ ਸਮਝਾਈ ਸੀ। ਸਤਿਗੁਰੂ ਕਿੰਨੀ ਸੋਹਣੀ ਤੁਕ ਦੇ ਦੱਸ ਰਹੇ ਨੇ ਔਰ ਯਾਦ ਰੱਖਣਾ ਸਾਰੇ। ਮਨਮੁਖ ਜਾਣੇ ਆਪਣੇ ਧੀਆਂ ਪੁੱਤ ਸੰਜੋਗ। ਮਨਮੁਖ ਕਹਿੰਦਾ ਹੈ ਧੀ ਪੁੱਤਰ ਮੇਰੇ ਨੇ, ਜਾਣੇ ਆਪਣੇ ਉਹ ਕਹਿੰਦੇ ਤੇ ਮੇਰੇ ਨੇ। ਪਿਓ ਕਹਿੰਦਾ ਮੇਰੇ ਨੇ, ਮਾਂ ਕਹਿੰਦੀ ਹੈ ਮੇਰੇ ਨੇ, ਲੇਕਿਨ ਗੁਰੂ ਕੀ ਕਹਿੰਦਾ ਹੈ ਧੀਆਂ ਪੁੱਤ ਸੰਜੋਗ। ਸੰਜੋਗ ਕੀ ਹੈ? ਸੰਜੋਗ ਆਖਦੇ ਨੇ ਮੇਲੇ ਨੂੰ, ਮਿਲਾ। ਪਿਛਲੇ ਜਨਮਾਂ ਦਾ ਕੁਛ, ਜੀਵਾਂ ਦਾ ਲੈਣਾ ਦੇਣਾ, ਇੱਕ ਦੂਜੇ ਦਾ ਸੰਬੰਧ। ਇਸ ਕਰਕੇ ਇੱਥੇ ਕੋਈ ਧੀ ਬਣਦਾ, ਕੋਈ ਪੁੱਤਰ ਬਣਦਾ, ਕੋਈ ਮਾਂ ਬਣਦਾ, ਕੋਈ ਪਿਓ ਬਣਦਾ, ਕੋਈ ਭਰਾ ਬਣਦਾ, ਕੋਈ ਭੈਣ ਬਣਦੀ ਹੈ। ਇਹ ਪਿਛਲੇ ਜਨਮਾਂ ਦਾ, ਜੀਵਾਂ ਦਾ ਕੁਛ ਲੈਣਾ ਦੇਣਾ ਜੋ ਇੱਕ ਪਰਿਵਾਰ ਵਿੱਚ ਇਕੱਠੇ ਹੁੰਦੇ ਨੇ, ਇਸ ਨੂੰ ਆਖਦੇ ਨੇ ਸੰਜੋਗ। ਇਕੱਠੇ ਹੋਣਾ ਸੰਜੋਗ। ਕਹਿੰਦੇ ਨੇ ਧੀਆਂ ਪੁੱਤ ਸੰਜੋਗ। ਦਾਵਾ ਨਾ ਕਰੋ ਕਿ ਮੇਰੇ ਧੀ ਪੁੱਤਰ ਨੇ, ਇਹ ਧੀਆਂ ਪੁੱਤਰ ਤੇ ਸੰਜੋਗ ਨੇ। ਇਹ ਇਕੱਠੇ ਹੋਏ ਨੇ ਇੱਥੇ ਕਿਉਂਕਿ ਪਿਛਲਾ ਕੁਛ ਲੈਣਾ ਦੇਣਾ। ਹਾਂਜੀ,
ਨਾਰੀ ਦੇਖ ਵਿਗਾਸੀ ਹੈ ਨਾਲੇ ਹਰਖ ਸੋਗ।
ਨਾਰੀ ਦੇਖ ਵਿਗਾਸੀ ਹੈ ਨਾਲੇ ਹਰਖ ਸੋ ਸੋਗ। ਹੁਣ ਕਹਿੰਦੇ ਨੇ ਪਤੀ ਮਨੁੱਖ ਹੈ, ਪਤਨੀ ਨੂੰ ਦੇਖ ਕੇ ਖੁਸ਼ ਹੁੰਦਾ ਹੈ, ਵਿਗਾਸੀ ਹੈ ਖੁਸ਼ ਹੋਣਾ। ਪਤੀ ਪਤਨੀ ਨੂੰ ਦੇਖ ਕੇ ਖੁਸ਼ ਹੁੰਦਾ ਹੈ ਕਿ ਮੇਰੀ ਪਤਨੀ ਹੈ, ਮੇਰੀ ਸਾਥਣ ਹੈ, ਇਹ ਮੇਰੀ ਅਰਧੰਗਣੀ ਹੈ, ਇਹ ਮੇਰੀ ਅੱਧਾ ਹਿੱਸਾ ਹੈ, ਇਹ ਮੇਰੀ ਖੁਸ਼ੀਆਂ ਦਾ ਹਿੱਸਾ ਹੈ, ਇਹ ਮੇਰੇ ਜ਼ਿੰਦਗੀ ਦਾ ਹਿੱਸਾ ਹੈ। ਤੋ ਨਾਰੀ ਦੇਖ ਵਿਗਾਸੀ ਹੈ, ਪਤੀ ਪਤਨੀ ਨੂੰ ਵੇਖ ਕੇ ਖੁਸ਼ ਹੁੰਦਾ ਹੈ। ਤੇ ਕਹਿੰਦੇ ਨੇ ਨਾਲੇ ਹਰਖ ਨਾਲੀ ਤੇ ਖੁਸ਼ੀ ਹੈ, ਸੋ ਸੋਗ ਔਰ ਨਾਲੀ ਕੁਝ ਗਮ ਵੀ ਜੁੜਿਆ ਹੈ। ਖੁਸ਼ੀ ਵੀ ਹੈ ਪਰ ਫਿਕਰਮੰਦ ਵੀ ਹੈ। ਖੁਸ਼ੀ ਤੇ ਇਸ ਗੱਲ ਦੀ ਹੈ ਕਿ ਅਹਿਸਾਸ ਹੈ ਕਿ ਇਹ ਮੇਰਾ ਅੱਧਾ ਹਿੱਸਾ ਹੈ, ਇਹ ਮੇਰੇ ਜੀਵਨ ਦਾ ਹਿੱਸਾ ਹੈ। ਲੇਕਿਨ ਨਾਲ ਫਿਕਰ ਵੀ ਹੈ ਕਿ ਇਹ ਹਿੱਸਾ ਮੇਰੇ ਤੋਂ ਖੁੰਝ ਨਾ ਜਾਏ, ਇਹ ਕਿਧਰੇ ਸਾਥ ਟੁੱਟ ਨਾ ਜਾਏ ਕਿਸੇ ਹਾਲਤ ਵਿੱਚ, ਕਿਉਂਕਿ ਜੀਵ ਦਾ ਪਤਾ ਕੀ, ਕੌਣ ਗਿਣ ਕੇ ਆਇਆ ਕਿ ਸਾਹ ਕਿੰਨੇ ਲੈਣੇ ਨੇ, ਕਿੰਨੀ ਉਮਰਾਂ ਬਿਤਾਣੀ ਹੈ। ਐਸੇ ਵੇਖੇ ਨੇ ਅੱਜ ਵਿਆਹ ਹੋਇਆ ਤੇ ਕੱਲ ਨੂੰ ਦੋਵਾਂ ਚੋਂ ਇੱਕ ਨਿਖੜ ਜਾਂਦਾ, ਵੇਖਿਆ ਕਦੇ? ਔਰ ਮੈਂ ਇੱਕ ਐਸੀ ਸ਼ਾਦੀ ਵੇਖੀ, ਮਾਂ ਬਾਪ ਨੇ ਬੱਚੀ ਨੂੰ ਵਿਆਹ ਕੀਤਾ, ਉਹ ਕਾਰ ਚ ਬਿਠਾ ਕੇ ਤੋਰੀ, ਲੜਕੀ ਕੋਈ 2-4 ਮੀਲ ਤੇ ਜਾ ਕੇ ਐਕਸੀਡੈਂਟ ਹੋ ਗਿਆ, ਉਹ ਦੋ ਨਹੀਂ ਮੁੱਕ ਗਏ। ਕਦੇ ਸੁਣਿਆ ਜੇ ਐਸਾ? ਵੇਖਿਆ ਮੈਂ ਐਸਾ। ਕੀ ਕਹੋਗੇ? ਕੀ ਪਤਾ? ਤੂੰ ਜਿਹੜਾ ਬਹੁਤ ਪਿਆਰ ਕਰਦਾ ਹੈ ਪਤਨੀ ਨਾਲ, ਕਹਿੰਦਾ ਹੈ ਕਿ ਇਸ ਬਿਨਾਂ ਮੈਂ ਜੀ ਨਹੀਂ ਸਕਦਾ। ਔਰ ਮਾਫ ਕਰਨਾ, ਐਸੇ ਵੀ ਦੇਖੇ ਨੇ ਬਦਲਦੇ, ਜਿਸ ਨੂੰ ਜਿਹੜਾ ਅੱਜ ਕਹਿ ਰਿਹਾ ਨਾ ਕਿ ਪਤਨੀ ਤੋਂ ਬਿਨਾਂ ਜੀ ਨਹੀਂ ਸਕਦਾ, ਉਹ ਕਦੇ ਇਹ ਵੀ ਕਹਿ ਦਿੰਦਾ ਹੈ ਕਿ ਗਲੋਂ ਲੱਥਦੀ ਕੋਈ ਨਹੀਂ। ਇਹੋ ਜਿਹੇ ਵੀ ਦੇਖੇ ਨੇ। ਸੱਚੀ ਗੱਲ ਹੈ। ਔਰ ਪਤਨੀਆਂ ਵੀ ਨੇ, ਪਤੀ ਨੂੰ ਵੀ ਕਹਿਣ ਵਾਲੀਆਂ ਬੈਠੀਆਂ ਨੇ, ਚੰਗਾ ਖੈੜਾ ਹੀ ਨਹੀਂ ਛੱਡਦਾ। ਹਾਲਾਤ ਲੇਕਿਨ ਕਹਿੰਦੇ ਨੇ ਕੋਈ ਬਹੁਤ ਗੂੜਾ ਪਿਆਰ ਹੋਵੇ ਪਤੀ ਪਤਨੀ ਦਾ, ਔਰ ਪਤੀ ਆਖਦਾ ਹੋਵੇ ਕਿ ਪਤਨੀ ਤੋਂ ਬਿਨਾਂ ਮੇਰਾ ਗੁਜ਼ਾਰਾ ਨਹੀਂ, ਔਰ ਫਿਰ ਪਤਨੀ ਨੂੰ ਵੇਖ ਕੇ ਖੁਸ਼ ਹੁੰਦਾ ਹੈ, ਲੇਕਿਨ ਫਿਰ ਥੋੜਾ ਜਿਹਾ ਅੰਦਰ ਖਾਨੇ ਕਿਧਰੇ ਛੁਪਿਆ ਡਰ ਕਿ ਬਈ ਸਾਹ ਤੇ ਕਿਤੇ ਸਾਡਾ ਛੁੱਟ ਨਾ ਜਾਏ। ਨਾਲੇ ਹਰਖ ਸੋ ਨਾਲੀ ਸੋਗ, ਸੋਗ ਭਾਵ ਚਿੰਤਾ। ਹਾਂਜੀ।
ਗੁਰਮੁਖੀ ਸ਼ਬਦ ਰੰਗਾਵਲੇ ਐਨਿਸ ਹਰ ਰਸ ਭੋਗ।
ਗੁਰਮੁਖੀ ਸ਼ਬਦ ਰੰਗਾਵਲੇ ਐਨਿਸ ਹਰ ਰਸ ਭੋਗ। ਕਹਿੰਦੇ ਨੇ ਇਹ ਜੋ ਪਤੀ ਪਤਨੀ ਦਾ ਭੋਗ ਹੈ, ਇਸ ਤੇ ਇਨਸਾਨ ਦਾ ਕੋਈ ਵਸ ਨਹੀਂ, ਲੇਕਿਨ ਜਿਹੜਾ ਸ਼ਬਦ ਨਾਲ ਰੰਗਿਆ ਜਾਵੇ, ਜੋ ਸ਼ਬਦ ਦਾ ਭੋਗ ਕਰੇ, ਉਹ ਸ਼ਬਦ ਦਾ ਸਾਥ ਕਦੇ ਟੁੱਟ ਨਹੀਂ ਸਕਦਾ। ਜੀਵ ਦੇ ਸਾਥ ਛੱਡ ਸਕਦਾ ਹੈ ਦੂਸਰੇ ਜੀਵ ਦਾ, ਲੇਕਿਨ ਸ਼ਬਦ ਜੀਵ ਦਾ ਸਾਥ ਨਹੀਂ ਛੱਡ ਸਕਦਾ। ਪਤੀ ਪਤਨੀ ਦਾ ਸਾਥ ਛੱਡ ਸਕਦੀ ਹੈ, ਪਤਨੀ ਪਤੀ ਦਾ ਸਾਥ ਛੱਡ ਸਕਦੀ ਹੈ, ਲੇਕਿਨ ਜੇ ਸਾਥ ਬਣ ਜਾਏ ਸ਼ਬਦ ਦਾ ਤੇ ਸਾਥ ਟੁੱਟਦਾ ਨਹੀਂ, ਇਹ ਤੇ ਤੁਰਦਾ ਸਾਥ ਹੈ। ਸਮਝਿਓ?
ਚਿੱਤ ਚੱਲੇ ਵਿਤ ਜਾਵਣੋ ਸਾਕਤ ਡੋਲ ਡੋਲਾਏ।
ਚਿੱਤ ਚੱਲੇ ਵਿਤ ਜਾਵਣੋ ਸਾਕਤ ਡੋਲ ਡੁਲਾਏ। ਕੈਸੀ ਸੋਹਣੀ ਤੁਕ ਔਰ ਸੱਚਾਈ। ਚਿੱਤ ਚਲੈ, ਚਿੱਤ ਮਤਲਬ ਮਨ, ਚਲੈ ਡੋਲਦਾ ਹੈ, ਮਨ ਡੋਲਦਾ ਹੈ, ਚਿੱਤ ਚਲੈ ਮਨ ਡੋਲਦਾ ਹੈ, ਮਨ ਡੋਲ ਜਾਂਦਾ, ਮਨ ਫਿਕਰਮੰਦ ਹੋ ਜਾਂਦਾ ਹੈ। ਕਿਉਂ ਫਿਕਰਮੰਦ ਹੋ ਜਾਂਦਾ ਹੈ? ਵਿੱਤ ਜਾਵਣੋ, ਵਿੱਤ, ਵਿੱਤ ਕਹਿੰਦੇ ਨੇ ਪੈਸੇ ਨੂੰ, ਦੌਲਤ। ਚਿੱਤ ਡਰਦਾ ਹੈ, ਫਿਕਰਮੰਦ ਹੈ ਕਿ ਪੈਸਾ ਹੱਥੋਂ ਨਿਕਲ ਨਾ ਜਾਏ, ਇਹ ਪੈਸਾ ਕਿਤੇ ਸਾਥ ਨਾ ਛੱਡ ਜਾਏ, ਇਹ ਪੈਸਾ ਕਿਤੇ ਮੇਰਾ ਸਾਥ ਨਾ ਛੱਡ ਜਾਏ। मैं खाली ना हो जावां। तो चित चले ए मन डोलदा है, मन फिकर मन दे वित जावनो, पता है कि पैसा छड़ जाया करदा है और फिकर है रात दिन के पैसा किते धोखा मैनू भी ना दे जाए, आज है कल नु किते मैनू कंगाल ना कर जाए, किते मेरा भी साथ ना छड़ जाए। ये औरतां ते साथ छड़ देंदी ने कि पैसा भी साथ ना छड़ जाए, पता कोई नहीं। सॉरी मैं सोचता सी कि रिस्पॉन्स आना चाहिए, सो आ गया है, पता लग गया है कि मनजिंदर सुती नहीं है, जाग रही है। हाँ जी।
बाहर ढूंढ बेगुची है कर्मे वस्त सुथाए,
फिर बोलना जी।
बाहर ढूंढ बेगुची है कर्मे वस्त सुथाए,
चित चले वित जावनो साकत डोल डोलाए। और इसके नाल एक और ख्याल जुड़े हैं, वित जांदा देख के चित डोलदा है, क्यों, किस करके डोलदा है चित, क्योंकि मन लिया है कि सारे साडे सुख वित नाल जुड़े ने, सारे साडे सुख पैसे नाल जुड़े ने, इस करके मन डोलदा है, क्योंकि वित्त चला जाए खीसा खाली हो जाए माया कोल ना रहे ते सुख किथे रहेंगे, क्योंकि साडे सुख ते सारे माया दे सुख ने, इस करके मन डोलदा है। तो हुण अगे की कहिंदे ने, बाहर ढूंढ विगुची है, लेकिन जड़ा कोई सुख बाहर ढूंढदा है वो ते ख्वार हो रहा है। बाहर ढूंढ जड़ा सुखा नु ढूंढ रहा है बाहर विगुची है वो ख्वार हो रहा है, क्योंकि सुख बाहर नहीं ने, जिन्हां नु तुसी सुख समझी बैठे हो सुख नहीं, सुख किथे है, सुख बाहर नहीं, सुख ते मन दे अंदर है। तो कहिंदे ने कि जड़ा बाहर सुखां नु ढूंढ रहा है वह ते ख्वार हो रहा है, वह ते तंग हो रहा है, वह ते नाहक अपने आप नु तकलीफ दे रहा है, विगुची है, ख्वार हो रहा है। तो कहिंदे ने बाहर ढूंढ विगुची है, जड़ा सुखां नु ढूंढ रहा है बाहर वो ते धोखे विच है, वो ते अपने आप नु ख्वार कर रहा है। घर में वस्त सुथाए, घर में वस्त सुथाए, सुथाए कहिंदे ने टिकाने सिर, घर कहिंदे ने शरीर, घर शरीर घर विच टिकाने सिर जो चीज पई है, हिरदे विच जो नाम प्या है, कहिंदे ने ओ है सुख, सुख बाहर नहीं जे। तो सुख किथे है, घर में वस्त, इस शरीर घर दे विच जो वस्तु पई है, केड़ी वस्तु, नाम दी वस्तु, हिरदे घर विच ओ है सुख। तो सुख बाहर नहीं ढूंढना, सुख ते अंदर है। तो इसे करके कहिंदे ने कि मन जड़ा डोले के वित चलिया है ये ते झूठा है, झूठा डोलना है। क्यों डोलदे हैं, क्योंकि असी समझ लिया कि पैसा सुख है, पैसा सुख नहीं है, सुख ते मन दा सुख है, सुख ते अंदरला सुख है। मन लाओ, क्योंकि वड्डे वड्डे अमीर वेखे ने रातां नूं नींद नहीं आउंदी, दुखी तो दुखी, परे तो परे दुखी, जिन्हां नूं तुसी सुखी वेख रहे हो ना, उन्हां सुखां दे पिछे अनेकां दुख तुहाडी नजरी नहीं आ रहे। तुसी वेखदे हो अमीर नूं आखदे हो इहदे वर्गा ते सुखी कोई नहीं, क्योंकि उहदे सुख जो तुहानूं नजर आ रहे ने उहदे पिछे अनेकां लुके हुए दुख नहीं नजर आ रहे। बंदा वेखदा है सोहनी तुरी जांदी जोड़ी नूं, आखदा ए मर्द किन्ना सुखी है, नाल किड्डी सोहनी औरत तुरी जांदी है, सारे सुख माणदा दुनिया दे। लेकिन उसनूं पुछ के देखो, जो खूबसूरत औरत दुख देंदी है ओ मर्द ही जानदा है। जाग रहे हो, जाग रहे हो अज, यही पति ते भी लागू है। नहीं पहनना कर मेरे भी है। अच्छा चलो जे मगर पे ते दसना
वाला ने कोई गल
आइए गल पे सतगुरु कह रहे ने ए ते किदे मजाक कर लई था ताकि सुत्ते पे तुही जाग बोने दे उबासियां लेने लग पोवे कम दी गल की आखी है कि सानू जड़े सुख दिस रहे ने दूसरे दे उना पीछे सानू दुख नजर नहीं आ रहे उना दे दुख साडे नजरे नहीं इस करके सानू लगदे ने कि ओ सुखी ने लेकिन दरअसल सुख बाहर नहीं जे सुख ते मन दी अवस्था है सुख ते अंदर है गरीब तो गरीब एक कुटिया च रहने वाला भी एक वड्डे तो वड्डे अमीर नालो सुखी होएगा जेकर उसने अपने मन नु सामना सीखा ए नहीं मैं कहना कि सारे कुटिया च रहने वाले सुखी हुंदे ने नहीं जिन्हें मन नु समझा लिया है जिन्हें सबर संतोख सीख लिया है पिछले शब्द याद गए जिसने जीना सीख लिया है वो सुख अंदर लभेगा सुख बाहर नहीं है। हां जी
मन मुखी हो मैं कर्म सी गुरमुखी पल्ले पाए
मन मुखी हों मैं कर मुसी मुसी ठगी ठगे जाना गुरमुखी पल्ले पाए कहिंदे ने जिहड़ा मनमुख है ना वह हंकार दे वस आ के ठगिया जांदा है माया हंकार माया का हिस्सा है हंकार माया का ही एक अंग है तो जिथे हंकार कहिंदे ने मतलब माया है माया भी ते हंकार भी तो जो मनमुख है जो मन दे पिछे तुरन वाला है हौं मैं कर मुसी ओ हंकार करके ठगिया जांदा है हंकार दे हथी ओ ठगिया जांदा है गुरमुखी पल्ले पाए इस करके मनमुख नू सुख नहीं लग सकदा माया उस नू ठग लेंदी हंकार उस नू ठग लेंदा है लेकिन जड़ा गुरमुख है ओ पल्ले सुख पा लेंदा क्योंकि उन्हें गुरु दी सिख्या दा पता है उन्हें गुरु तो समझ लिया कि सुख है किथे उन्हें समझ लिया कि माया विच सुख नहीं है उन्हों पता है कि सुख हिरदे कार च है नाम बाणी वसाया अंदर सुख आना तो कहिंदे ने गुरमुख दे पल्ले सुख पैंदा है मनमुख कदे सुख लभ नहीं सकदा चाहे अमीर होए चाहे गरीब होए अमीरी गरीबी दा सवाल नहीं सवाल गुरु दी सिख्या दा है जिन्हें गुरु दी सिख्या समझ ली उन्हें घर अंदर ही सुख पा लिया हिरदे कार च सुख पा लिया जिन्हें गुरु दी सिख्या नहीं समझी वो सब कुछ पाके भी दुखी रहेगा अखीरले स्वास तक दुखी रहेगा। हां जी
साकत निर्गुण आर्या अपना मूल पछाण
साकत निर्गुण आर्या अपना मूल पछाण साकत के जिन्हें रब नाल टुटिया रब नाल दूरी थे रब नाल टुट गया जरा वो साकत है यस जरा रब नू जानण लई तैयार नहीं जड़ा रब नू मनन लई तैयार नहीं जड़ा बड़ा दूर बैठा है रब तो है साकत तो कहिंदे ने साकत निर्गुणे आर्या एड्रेस कर देने साकत नू निर्गुण निर्गुणे आर्या गुणा तो रहत ऐ अवगुण भरे साकत ऐ गुणहीन साकत साकत तो सुन अपना मूल पछाण अपने मुढ़ नू सियाण तू कित्थों आया है मूल मुढ़ अपना मूल मूल कहिंदे ने मुढ़ शुरुआत तेरी कित्थों होई है ये याद कर किथे तेरी शुरुआत हुई है कित्थों वो तू याद कर साकत निर्गुण आर्या अपना मूल पछाण अपना मुढ़ तू याद कर किथों तो निखरे हैं
रक्त बिंद का एतनो अग्नि पास पिराण
हुण साकते मनेगा कि मैनू ते शरीर मिले मां प्यो तो कहिंदे ने जरा तेरा तन है ना ये की है रक्त बिंद का एतनो रक्त कहिंदे ने खून माता दा खून पिता दी बिंद तो पाव वीरज इना तो बनया तेरा शरीर रक्त बिंद का ए तनो तनो शरीर रक्त बिंद का ए तनो अग्नि पास पिरा और ए ते तू गिरवी कर देता है अग्नि, पता नहीं है कदों अग्नि बेटा हो जाना, की पता है तेनू कदे मसाना च जलेगा। जिस शरीर नू तू आखदा है कि मां प्यो तो मिलया है, ये तो कहने ने एक द्वार सी संसार च आउण दा, एक राह सी, माता पिता तेरे ये ते संजोग सन, एक राह सी, एक द्वार सी तेरे लिए संसार च आउण दा। और ये तेरा तन जिसते तू मान करना है, ये ते एक दिन अग्नि बेटा हो जाना, अग्नि पास पिराण, ये ते गिर भी पे अग्नि कोल, नेड़े ही अग दे पिया, बहुत ही दूर नहीं, पास ही अग दे पिराण, नेड़े दूर नहीं जे। हाँ जी,
पवने के वस देहरी मस्तक सच निशान।
कित्थे आ बेटे? हाँ जी, पवने के वस देहरी मस्तक सच निशान। पवने, पवन किसनू आख्या? श्वास। और ए जड़ी तेरी देही है पवने दे वस, श्वासां दे वस, श्वास आ रहा है ते तेरी देही कायम है, श्वास नहीं ते टैटेरी हो जाती। जिस देही दा तू मान करना है इतना, ते श्वासां दे वस है, सा आया ते ठीक है, ना आया ते गया, खत्म। श्वासां के वस देहरी मस्तक सच निशान। मस्तक आखदे ने मत्थे ते, ते सच कहिंदे ने अटल, इत्थे सच दा मतलब है अटल, और निशान दा मतलब है इत्थे हुक्म। ओ मालक दा हुक्म अटल ले, सा आया ते देही है, नहीं ते है नहीं, श्वास है ते शरीर खड़ा है, नहीं ते डिग पवेगा। जिस शरीर दी तू इतनी इतना मान कर रहे हैं, वो शरीर तेरा साहां दे वस है, जे सा है ते शरीर है, नहीं ते शरीर डिग जाएगा। हाँ जी,
बहुता जीवन मंगी है मुआ न लोड़े कोई।
मस्तक सच निशान दा मतलब सी मत्थे ते, मस्तक मत्थे ते, सच कहिंदे ने अटल, निशान हुक्म, तेरे मत्थे ते हुक्म लिखया अटल उस मालिक दा कि कदों ये साह बंद हो जाने हैं, जदों श्वास बंद हो गए टैटेरी हो जाएगा। तो बहुता जीवन मंगी है मुआ न लोड़े कोई, हर कोई कहिंदा बहुता जीना है, लंबी उम्र हो जाए, जिन्ना हो सके मैं जीवा, बहुता जीवन मंगी है मुआ न लोड़े कोई, कोई नहीं आखदा कि मैं मर जावा, कौन लोड़दा कि मैं मर जावा, मूर्ख होएगा। और जीवन चाहिदा भी है, जीवन वड मुल्ला है, ये जीवन एवें तो नहीं मिल गया, ये जीवन तो बड़े भागा नाल मिलया है, और एक एक लमा एदा फायदा लैण योग है, क्योंकि जो निकल गया लमा वो फिर मुड़के नहीं आना। जो कड़ी मिली है और आउण वाली है उसका कोई पता नहीं, जो इस वेले है उसका जे फायदा नहीं उठाया तो मन लाओ कि वडमुला जीवन खो रहे हो। और एक एक पल याद रखना, जो बीत जाता है सो बीत जाता है, मुक जाता है, मुड़ा आ नहीं सकता। वडमुला जीवन फिर ना जाने कितनिया जूना तो बाद मिले, फिर कदों मिले कोई पता नहीं। तो कहिंदे ने कि ए जीवन है जड़ा, ए एवें नहीं है। तो बहुता जीवन मंगी है, आखीदा कि जीवन होर हो जाए, होर लंबी उम्रा हो जाए, पर मैं आखदा फिर भी मन को समझदा नहीं, फिर भी आदत तो मजबूर है। मन लाओ 10 साल होर वध जान, 20 साल होर वध जान, की बदल जाओगे? की कुछ नवा कटेगा? कि कल तो नवे इंसान हो जाओगे? नहीं, ਉਹ ਕੁਛ ਜੋ ਕੁਛ ਕੱਲ ਕੀਤਾ ਸੀ ਉਹ ਅੱਜ ਕਰੋਗੇ, ਕੋਈ ਕੱਲ ਨੂੰ ਕਰੋਗੇ। ਆਦਤਾਂ ਦੇ ਵੱਸੇ, ਸੰਸਕਾਰਾਂ ਦੇ ਵੱਸੇ ਇਨਸਾਨ ਪਿਆ, ਬਦਲਦਾ ਨਹੀਂ। ਜਦ ਤੱਕ ਗੁਰੂ ਦੀ ਸਿੱਖਿਆ ਲੈ ਕੇ ਬਦਲਦਾ ਨਹੀਂ, ਲੰਮੀ ਉਮਰ ਕਿਤਨੀ ਹੋ ਜਾਏ ਉਹਨਾਂ ਨੂੰ ਕੀ ਕਰੋਗੇ? ਜੀਵਨ ਤੇ ਪੁਨਰੁਕਤੀ ਹੈ। ਜੋ ਅੱਜ ਹੈ ਉਹੀ ਕੱਲ ਨੂੰ ਹੋਏਗਾ, ਜੋ ਕੱਲ ਹੈ ਉਹੀ ਪਰਸੋਂ ਨੂੰ ਹੋਏਗਾ, ਰੋਜ਼ ਨਿਤ ਇਸੇ ਤਰ੍ਹਾਂ ਹੀ ਲੜੀ ਚੱਲੇਗੀ, ਬਦਲੇਗਾ ਨਹੀਂ। ਕੁਛ ਨਵਾਂ ਹੋਏਗਾ, ਕੁਛ ਨਵਾਂ ਨਹੀਂ ਹੋਣ ਵਾਲਾ। ਹਾਂ, ਜੇ ਕੁਛ ਨਵਾਂ ਘਟੇ, ਅਗਲੀ ਘੜੀ ਤੁਸੀਂ ਬਦਲੇ ਹੋਵੋ ਤੇ ਮੁਬਾਰਕ ਹੈ, ਫਿਰ ਤੇ ਇੱਕ ਲੰਮਾ ਮਿਲਿਆ ਵੀ ਮੁਬਾਰਕ ਹੈ। ਪਰ ਪਾਤਸ਼ਾਹ ਕਹਿੰਦੇ ਨੇ ਬਦਲਦਾ ਇਨਸਾਨ ਕੋਈ ਨਹੀਂ, ਲੰਮਾ ਜੀਵਨ ਮਿਲ ਕੇ ਵੀ ਕੀ ਕਰੋਗੇ, ਕੀ ਪਾ ਲਓਗੇ? ਉਹੀ ਕੁਛ ਕਰੋਗੇ ਨਾ ਜੋ ਕੱਲ ਕੀਤਾ ਸੀ, ਜੋ ਹੁਣ ਤੱਕ ਕੀਤਾ ਸੀ। ਤੋ ਬਹੁਤਾ ਜੀਵਨ ਮੰਗੀਏ, ਮੂਆ ਨਾ ਲੋੜੇ ਕੋਏ।
ਸੁਖ ਜੀਵਨ ਤਿਸ ਆਖੀਏ ਜਿਸ ਗੁਰਮੁਖੀ ਵਸਿਆ ਸੋਏ।
ਸੁਖ ਜੀਵਨ ਤਿਸ ਆਖੀਏ, ਸੁਖੀ ਜੀਵਨ ਕਿਸ ਨੂੰ ਆਖਾਂਗੇ? ਜਿਤਨਾ ਵੀ ਜੀਵਨ ਹੋਵੇ, ਜਿਤਨੇ ਵੀ ਸਵਾਸ ਮਿਲੇ ਨੇ ਉਸਦੇ ਹੁਕਮ ਅਨੁਸਾਰ, ਉਹ ਸੁਖੀ ਕਦੋਂ ਖਵਾਏਗਾ ਜੀਵਨ ਉਹਨਾਂ ਕੋ? ਸੁਖ ਜੀਵਨ ਤਿਸ ਆਖੀਏ, ਉਸ ਜੀਵਨ ਨੂੰ ਸੁਖੀ ਆਖਾਂਗੇ ਜਿਸ ਗੁਰਮੁਖੀ ਵਸਿਆ ਸੋਏ, ਜਿਹਨੇ ਗੁਰੂ ਦੀ ਸਿੱਖਿਆ ਨਾਲ ਪਰਮਾਤਮਾ ਦੇ ਨਾਮ ਨੂੰ ਹਿਰਦੇ ਚ ਵਸਾ ਲਿਆ, ਉਹ ਸੁਖੀ ਹੈ, ਉਸਦਾ ਹੀ ਜੀਵਨ ਸੁਖੀ ਹੈ। ਬਾਕੀ ਤੇ ਤੁਹਾਨੂੰ ਕਿਤਨਾ ਲੰਮਾ ਹੋਰ ਜੀਵਨ ਮਿਲ ਜਾਏ, ਤਦ ਵੀ ਕੋਈ ਫਰਕ ਨਹੀਂ ਪੈਣ ਵਾਲਾ। ਬੰਦਾ ਅਮਰ ਵੀ ਹੋ ਜਾਏ, ਉਹ ਜੀਵਨ ਦਾ ਵੀ ਕੋਈ ਲਾਭ ਨਹੀਂ ਅਗਰ ਬਦਲੇ ਨਾ, ਅਗਰ ਸੁਖ ਦਾ ਸੋਮਾ ਅੰਦਰ ਨਾ ਵਸਾ ਸਕੇ, ਸੁਖ ਨੂੰ ਅੰਦਰੋਂ ਨਾ ਲੱਭ ਸਕੇ, ਤਾਂ ਕਿਤਨਾ ਵੀ ਲੰਬਾ ਜੀਵਨ ਹੋ ਜਾਏ ਬੇਮਾਨੀ ਹੈ। ਹਾਂਜੀ,
ਨਾਮ ਵਿਹੂਣੇ ਕਿਆ ਗਣੀ ਜਿਸ ਹਰ ਗੁਰ ਦਰਸ਼ਨ ਹੋਏ।
ਦਰਸ਼ ਨਾ ਹੋਏ, ਦਰਸ਼ਨ ਹੋਏ ਨਹੀਂ ਕਹਿਣਾ, ਦਰਸ਼ ਨਾ ਹੋਏ। ਨਾਮ ਵਿਹੂਣੇ ਕਿਆ ਗਣੀ, ਵਿਹੂਣੇ ਕਹਿੰਦੇ ਨੇ ਸੱਖਣੇ, ਨਾਮ ਤੋਂ ਸੱਖਣੇ ਕਿਆ ਗਣੀ, ਕੀ ਮੁੱਲ ਉਹਨਾਂ ਦਾ? ਜਿਹੜੇ ਨਾਮ ਤੋਂ ਸੱਖਣੇ ਨੇ ਉਹਨਾਂ ਦੀ ਹੈਸੀਅਤ ਹੀ ਕੀ ਹੈ? ਉਹਨਾਂ ਦਾ ਮੁੱਲ ਹੀ ਕੀ ਹੈ? ਉਹਨਾਂ ਦੀ ਕੀਮਤ ਹੀ ਕੀ ਹੈ? ਭਾਵ ਨਿਕੰਮੇ ਨੇ। ਜਿਸ ਹਰ ਗੁਰਦਰਸ਼ ਨਾ ਹੋਏ, ਜਿਸਨੇ ਗੁਰੂ ਦੁਆਰਾ ਹਿਰਦੇ ਘਰ ਵਿੱਚ ਹਰੀ ਦੇ ਦਰਸ਼ਨ ਨਹੀਂ ਕੀਤੇ, ਕਹਿੰਦੇ ਨੇ ਉਹ ਤੇ ਨਾਮ ਵੀ ਹੋਣਾ ਹੈ ਤੇ ਉਹਦਾ ਜੀਵਨ ਕਾਹਦਾ, ਕਾਹਦਾ ਜੀਵਨ ਕਿਆ ਗਣੀ, ਕਿਸ ਕੰਮ ਉਸਦਾ ਜੀਵਨ ਕਿਸ ਕੰਮ, ਜਿਸਨੇ ਗੁਰੂ ਦੀ ਸਿੱਖਿਆ ਦੁਆਰਾ ਹਰੀ ਨੂੰ ਹਿਰਦੇ ਚ ਨਾ ਵਸਾਇਆ, ਭਾਵਾਂ ਕਿਤਨਾ ਜੀ ਲਵੇ, ਉਸਦਾ ਜੀਵਨ ਕਿਸ ਕੰਮ, ਕਿਆ ਗਣੀ, ਕਿਸ ਮੁੱਲ ਦਾ? ਹਾਂਜੀ,
ਜਿਉ ਸੁਪਨੇ ਨਿਸ ਭੁੱਲੀਏ ਜਬ ਲਗ ਨਿਰਦਾ ਹੋਏ।
ਨਿੰਦਰਾ,
ਨਿੰਦਰਾ,
ਨਿੰਦਰਾ, ਨਿੰਦਰਾ ਨਹੀਂ ਇਸ ਨੂੰ ਕਹਿਣਾ, ਨਿੰਦਰਾ, ਨਿੰਦਰਾ ਨੀਂਦ। ਜਿਉ ਸੁਪਨੇ ਨਿਸ ਭੁੱਲੀਏ, ਨਿਸ ਕਹਿੰਦੇ ਨੇ ਰਾਤ ਨੂੰ, ਭੁੱਲੀਏ ਭੁਲੇਖਾ ਲੱਗਣਾ, ਕਹਿੰਦੇ ਨੇ ਜਿਉ ਸੁਪਨੇ ਨਿਸ ਭੁੱਲੀਏ, ਆ ਰਾਤ ਨੂੰ ਆਉਂਦਾ ਨਾ ਸੁਪਨਾ, ਤੇ ਦੇਖਦੇ ਹੋ ਸੁਪਨਾ, ਜੋ ਦੇਖਦੇ ਹੋ ਸਭ ਕੁਛ ਸੁਪਨੇ ਚ ਇਉਂ ਜਾਪਦਾ ਜਿਵੇਂ ਸੱਚ ਹੈ, ਭੁਲੇਖਾ ਪੈ ਜਾਂਦਾ ਹੈ। ਜਦ ਤੱਕ ਜਾਗ ਨਹੀਂ ਖੁੱਲਦੀ, ਸੁਪਨਾ ਸੱਚ ਮਨੂੰ ਹੁੰਦਾ ਹੈ, ਕਿਉਂਕਿ ਜੇ ਝੂਠਾ ਜਾਪਣ ਲੱਗੇ ਤੇ ਸੁਪਨਾ ਹੀ ਖਤਮ ਹੋ ਜਾਏਗਾ, ਪ੍ਰਤਿਆ ਕੇ ਦੇਖ ਲੈਣਾ। ਜਿੰਨਾ ਚਿਰ ਸੁਪਨਾ ਚਾਲੂ ਹੈ ਸੱਚ ਹੀ ਜਾਪੇਗਾ ਕਿ ਜੋ ਕੁਛ ਦੇਖ ਰਹੇ ਠੀਕ ਹੈ, ਸਹੀ ਹੈ। ਤਾਂ ਆਖ ਰਹੇ ਨੇ ਜਿਉਂ ਸੁਪਨੇ ਨਿਸ ਭੁੱਲੀਏ, ਰਾਤ ਨੂੰ ਆਉਂਦਾ ਹੈ ਸੁਪਨਾ ਤੇ ਭੁੱਲ ਜਾਈਦਾ, ਭੁਲੇਖਾ ਖਾ ਜਾਈਦਾ। ਜਬ ਲਗ ਨਿੰਦਰਾ ਹੋਏ, ਜਿੰਨਾ ਚਿਰ ਨੀਂਦ ਵਿੱਚ ਹੈ ਸੁਪਨਾ ਭੁਲੇਖਾ ਹੈ, ਸਭ ਕੁਛ ਸੱਚ ਹੀ ਜਾਗਦਾ। ਸੁਪਨੇ ਚ ਵੇਖਿਆ ਧਨ ਤੇ ਮੰਨ ਲਿਆ ਕਿ ਮੈਂ ਤੇ ਬੜਾ ਧਨੀ ਹੈ। ਸੁਪਨੇ ਚ ਵੇਖਿਆ ਕਿ ਮੈਂ ਬਾਦਸ਼ਾਹ ਬਣ ਗਿਆ ਤੇ ਬਾਦਸ਼ਾਹ, ਜਿੰਨਾ ਚਿਰ ਨੀਂਦ ਹੈ ਬਾਦਸ਼ਾਹ। ਸੁਪਨਾ ਟੁੱਟੇਗਾ ਤੇ ਵੇਖਾਂਗੇ ਕਿ ਫਕੀਰ ਦਾ ਫਕੀਰ ਹੀ ਹੈ। ਸੁਪਨਾ ویکھیا کہ میں کنگال ہے لیکن ہے بادشاہ. جدو سپنا ٹوٹتا ویکھدا میں تے بادشاہ ہے, سپنے چ دیکھیا سی میں تے فقیر ہو گیا کنگال ہو گیا. تو سپنے دوران بندے نو جو کچھ نظر آؤں دا ہے وہ سچ ہی نظر آؤں دا ہے. سپنا ٹوٹ دا ہے تے پھر سچائی دا پتا لگ دا ہے. پھر کہنا او ہو میں تے سپنا ہی دیکھ رہا سی. اور یاد رکھیا جی سپنے چ پسینہ آ جاندا ہے, تریلو تریلی ہو جاندے ہو, آوازاں مارن لگ پیندے ہو, بڑاؤن لگ پیندے ہو. کیوں؟ کیونکہ سچ جانے سی, اتنا سچا جاپیا سی کہ پسینہ چھٹ گیا. اتنا سچا جانیا سی چور 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 کر دے آواز بھی نہیں نکل گئی چور دی, سارے گھر نو ڈرا دیں. چور ہی نہیں نکلتا مور ہی کہیں ہوں کہ نہیں. اے جو سپنے چ بندہ بیویا نہیں سب قصور تو ہے جی. کہنے کا بھاؤ کی کہ سپنا حقیقت جاپتا ہے, جنہ چر نیند ہے سپنا حقیقت جاپتا ہے. لیکن سپنا ٹوٹدیا خیال آ جاتا ہے کہ سپنا تے سپنا ہی سی, اے حقیقت نہیں سی. ہاں جی
ایو سرپن کے وس جیڑا انتر ہومے دوئے.
یوں سرپن کے وس جیڑا ایویں سرپن کے وس جی رہا. یہ مایا بھی سرپن ہے اور یہ سنسار ایک سپنا ہے. ساری زندگی کی لمبی رات یہ سنسار ایک سپنا ہے. دیکھو کمپیریزن. اور اس سپنے چ یہ جو مایا ہے سپنی ہے تو کہندے نے جیوں سپنے نس بھولیے جب لگ نندرا ہوئے یوں سرپن کے وس جیڑا. اے جڑا جیون روپی سپنا ہے یہ مایا ہے سپ ہے تے انتر ہوم ہے دوئے. اور اے مایا سپنے کر کے اندر تواڈے ہنکار ہے جو مایا نے ہنکار پیدا کیتا ہے وہ دے کر کے دویت دو دس رہے ہیں. میر تیر دویت کہنے نے مایا سپنا ہے سرپن ہے, سپنے چ سرپن ہے. اور اس مایا دے پرباب ہیٹ تانو دویت دس رہی ہے, میرا تے تیرا دس رہا ہے. میں ہاں تے تو ہاں, تسی ہو تے میں ہاں, دو دس رہے نے لیکن ہے تے سارے ایک. او مالک دی جوت ہے, میرے چ مالک ہے, تہاڈے چ مالک ہے, تے سارے تھا مالک ہے. لیکن سپنا ہے تے مایا دا پرباو ہے, اے سرپنی دے پرباو ہے. تے سب دو دس رہے نے, میں بھی دس رہا ہوں, تسی دس رہے ہو. کوئی ہندو دوسرے نو مسلمان نو دیکھ رہا کہ مسلمان ہے, مسلمان ہندو نو آخدا ہے ہندو ہے, ہندو سکھ نو آخدا ہے سکھ ہے, سکھ کہندا ہندو نو ہے ہندو ہے, کوئی کہندا ہے عیسائی ہے, کوئی کہندا ہے افریقن ہے. اے مایا سرپنی نے ہنکار جو پیدا کیتا اس کر کے دو دو دس رہے نے, میں بھی اور توں بھی دویت دس رہی ہے. دراصل ہے ایک خیال دے رہے نے ستگرو. ہاں جی
گرمتی ہوئے ویچاری ہے سپنا اے جگ لوئے.
گرمتی ہوئے ویچاری ہے جے گرو دی مت دوارا ویچاریے تا کی دسے گا, سپنا اے جگ لوئے. اے سارے جتنے لوئے لوگ ہن جگ اس جگ وچ اس سنسار وچ اے سارے سپنے کر کے وق وق نظر آ رہے ہیں. سپنا ٹوٹے گا تے پتا لگے گا کہ سارے اک ہی نے. سپنا اے جگ لوئے سنسار دے وچ اے سپنا چل رہا ہے اور اس سپنے کر کے اس سنسار وچ لوک دس رہے ہیں. اے انیکتا دس رہی ہے, लेकिन जिस दिन सुपना टूटेगा असलियत दिस पाएगी, एकता नजर आ जाएगी कि इक्को ही है। तो कहेंगे नहीं दो नजर आ रहे हैं सुपने करके, दरअसल है इक्को ही। हाँ जी,
अग्नि मरे जल पाई है ज्यों बार एक दूदे माए।
अग्नि मरे जल पाइये ज्यों बार एक दूदे माए। कहेंगे ने जे अग्नि नु बुझाना होए ने तो जल पा देगा, ठंडा पानी जल। अग्न मरे अग बुझ जाती है, मरे बुझ जाती है, अग्न मरे किमें जल पाइए। जे पानी पा दी अग ते ते अग बुझ जाती है। ज्यो बारक दूध है माए माए, बालक उसके पेट विच भी अग लगी है, भुख की अग है, पेट की भुख सता रही है, पेट की अग्नि सता रही है, मां दुध दे दी है अग बुझ जाती है। बाहर की अग्नि पानी नाल बुझ जाती है, बच्चे की पेट की अग्नि मां के दुध नाल बुझ जाती है। अगे पढ़िए,
बिन जल कमल सुनाथी है, बिन जल मीन मराए।
बिन जल कमल सुनाथी है, बिन जल मीन मराए। ए अगली तुक मैं पढ़ा, उस तो पहला पिछली तुक दा इथे खुलासा कर दिया। तो कहिंदे ने जिवें जिवें बाहर दी अग है पानी नाल बुझदी है, बच्चे दी पेट दी अग है और दुध नाल मां दे दुध नाल बुझदी है, तिवें तुहाडे अंदर ए जो माया दी अग है, तृष्णा दी अग है, ए भी नाम जल दे नाल बुझे। ए तुक लिखी नहीं लेकिन समझण वाली है नाल कि ए नाम जल जड़ा तुहाडे अंदर दी अग्नि इसे तरह बुझाएगा। ए तुसी समझनी है, सतगुरां ने लिखी नहीं पर कंपैरिजन दे के समझाई है कि तुहाडे अंदर दी भी जड़ी अग है तृष्णा दी अग, वो भी इसे तरह ही बुझनी है, किस तरह नाम जल दे नाल। हाँ जी, हुण अगे पढ़िए,
बिन जल कमल सुना थी है, बिन जल मीन मराए।
कहते ने बिन जल कमल सुना थी है, आ कमल फुल है, पानी तो बिना किवें होएगा, पानी तो बिना हो नहीं सकता, ना थी है बिन जल, पानी तो बिना कमल ना थी है, कमल दी होंद हो ही नहीं सकती। ते बिन जल मीन मराए, मीन कहते ने मच्छी, पानी ना हो तो मच्छी मर जाएगी, तड़क तड़क के मर जाएगी पानी तो बगैर। इवें तुहाडा हिरदा कमल है, जिवें बाहर कमल पानी तो बिना नहीं खिड़दा, तुहाडा हिरदा कमल भी नाम जल तो बिना नहीं खिड़दा। ए दस रहे ने सतगुरु, जिवें मच्छी पानी तो बिना नहीं जी सकती, जिवें कमल फुल पानी तो बिना नहीं खिड़ सकता, तुहाडा हिरदा कमल फुल भी नाम जल तो बिना नहीं खिड़ सकता। तुहाडा हिरदा भी तदो खिड़ेगा जदों नाम अंदर वसेगा, तद ही खुशी आनंद नाल भरोगे। हां जी,
नानक गुरमुखी हर रस मिले जीवा हर गुण गाए।
नानक गुरमुखी हर रस मिले जीवा हर गुण गाए। नानक पातशाह आखदे ने गुरु की सिख्या नाल हरी दा रस हरी दा प्रेम मिले मिलदा है, ते जीवा हर गुण गाए। मैं आत्मक तौर ते हमेशा सदा सदा जीवंदा रहिंदा हां परमेश्वर दे गुण गा के। तो माफ करना, आज कुछ मन हल्का जा सीगा, कोई बचन कोई ला के किसी नूं नहीं आके।
गुरु नानक पातशाह दी अष्टपदियां आपां सरवण कर रहे हां, 14 अष्टपदियां सरवण कर चुके हां, अज 15वीं अष्टपदी विचारांगे। आओ सारे प्रेम सहित पाठ सुनिए। चिते दिसें तौल हर बगे बंक द्वार, कर मन खुशी उसारिया दूजा हेत प्यार। अंदर खाली प्रेम बिन तै तेरी तन छार। भाई रे तन तन साथ न होए, राम नाम तन निर्मलो, गुरदात करे प्रभ सोए। राम नाम तन निर्मलो, ये देव देवन हार, आगे पूछना होवे जिस बेली गुर करतार। आप छड़ाए छुटिया आपे बख्शन हार, मनमुख जाने आपने तिया पूत संजोग, नारी देख विगासी है नारे हरख सोसोग। गुरमुखी शब्द रंगावले एहने सहर रसपोग, चित चले वित जावनो साकत डोल डुलाए, बाहर ढूंढ विगुची है घर में वस्त सुथाए। मनमुखी होमे कर मुसी गुरमुखी पल्ले पाए, साकत निर्गुण आरिया अपना मूल पछाण, रक्त बिंद का ए तनो अग्नि पास पिराण। पवने के वस देहुरी मस्तक सच निशान, बहुता जीवन मंगिया मुआ ना लोड़ा कोए, सुख जीवन तिस आखिया जिस गुरमुखी वस्या सोए। नाम भी होने क्या गुणी जिस हरिगुर दर्शना होए, ज्यो सुपने निस्फूलिया जब लग निद्रा होए, यों सर्पने के वस जीड़ा अंतर होमे दोए। गुरमती होए विचारिया सुपना ए जग लोए, अगन मरे जल पाईए ज्यो बारक दूध माए, बिन जल कमल ना थी, बिन जल कमल सुना थी, बिन जल मीन मराए। नानक गुरमुखी हरि रस में लै जीवा हरि गुण गाए। यह है शब्द जो आप विचारांगे। चित्त दिसें तौल हर बगे बंक द्वार, चित्ते तो भाव चित्रे हुए, पेंटिंग्स नाल सजाए हुए। चित्र कहते ने पेंटिंग्स नो, दिशा तो भाव नजरी आउंदे ने, तावलहर कहते ने महलां नू, वड़े वड़े महलां नू, बग्गे तो भाव हुंदा चिट्टे, बंक दा अर्थ सोने, ते द्वार कहते ने दरवाजे नू। सतगुरु जी उपदेश कर रहे ने के वड़े वड़े महल चित्रकारियां नाल सजाए हुए, पेंटिंग्स नाल सजाए हुए, जिन्ना दे दरवाजे भी चिट्टे ने, बड़े सोहने चिट्टे दरवाजे ने, जिन्ना दे नजरी पै रहे ने, दिस रहे ने, तो समझा रहे ने कि मायाधारी मनुख वड़े वड़े महल खड़े करदे ने, इन्हां नूं पेंटिंग्स नाल चित्रकारियां नाल सजाउंदे ने, इन्हां महलां दे सोहने चिट्टे दरवाजे हुंदे ने। कर मन खुशी उसारिया, मन दी खुशी पावै, मन दा चाओ पूरा करदिआं, मन दी रीझ पूरी करदिआं, उसारिया ਇਨ੍ਹਾਂ ਨੂੰ ਬਣਾਇਆ ਹੁੰਦਾ। ਉਹਨਾਂ ਮਾਇਆ ਧਾਰੀਆਂ ਨੇ ਇਨ੍ਹਾਂ ਮਹਿਲਾਂ ਨੂੰ ਆਪਣੀ ਮਨ ਦੀ ਖੁਸ਼ੀ ਪੂਰੀ ਕਰਦਿਆਂ, ਆਪਣੇ ਮਨ ਦੀ ਰੀਝ ਪੂਰੀ ਕਰਦਿਆਂ ਬੜੇ ਚਾਅ ਉਤਸ਼ਾਹ ਨਾਲ ਉਸਾਰਿਆ ਹੁੰਦਾ, ਬਣਾਇਆ ਹੁੰਦਾ। ਦੂਜਾ ਹੇਤ ਪਿਆਰ, ਪ੍ਰਭੂ ਨਾਲ ਪ੍ਰੀਤੀ ਛੱਡ ਕੇ ਮਾਇਆ ਨਾਲ ਹੇਤ ਪਿਆਰ ਹੁੰਦਾ ਹੈ। ਮਾਇਆ ਦੇ ਪ੍ਰਭਾਵ ਥੱਲੇ ਆ ਕੇ ਉਹਨਾਂ ਆਪਣੇ ਮਨ ਦੀ ਰੀਝ ਪੂਰੀ ਕੀਤੀ ਹੁੰਦੀ ਹੈ, ਵੱਡੇ ਵੱਡੇ ਮਹਿਲ ਉਸਾਰੇ ਹੁੰਦੇ ਨੇ। ਆਖਿਆ ਚਿੱਤੇ, ਚੇਤੇ ਰੱਖਣਾ, ਚੇਤੇ ਦਾ ਮਤਲਬ ਹੁੰਦਾ ਚਿੱਤਰੇ ਹੋਏ, ਪੇਂਟਿਡ, ਪੇਂਟਿੰਗਸ ਨਾਲ ਸਜਾਏ ਹੋਏ। ਦਿਸੈ ਨਜ਼ਰੀ ਪੈਂਦੇ ਨੇ, ਨਜ਼ਰੀ ਆਉਂਦੇ ਨੇ, ਤੌਲ ਹਰ ਵੱਡੇ ਵੱਡੇ ਮਹਿਲ ਮਾਇਆ ਧਾਰੀਆਂ ਦੇ, ਵੱਡੇ ਵੱਡੇ ਮਹਿਲ, ਬੱਗੇ ਬੰਕ ਦੁਆਰ, ਚਿੱਟੇ ਰੰਗ ਦੇ ਉਹਨਾਂ ਦੇ ਬੰਕ, ਸੋਹਣੇ ਸੋਹਣੇ ਦਰਵਾਜ਼ੇ ਲੱਗੇ ਹੁੰਦੇ ਨੇ। ਕਰ ਮਨ ਖੁਸ਼ੀ ਉਸਾਰਿਆ, ਆਪਣੇ ਮਨ ਦੀ ਰੀਝ ਪੂਰੀ ਕਰਦਿਆਂ ਉਹਨਾਂ ਨੇ ਮਨ ਦੀ ਖੁਸ਼ੀ ਨਾਲ ਇਹਨਾਂ ਨੂੰ ਉਸਾਰਿਆ ਹੁੰਦਾ ਹੈ। ਦੂਜਾ ਹੇਤ ਪਿਆਰ, ਉਹਨਾਂ ਦਾ ਚਿੱਤ ਮਾਇਆ ਵਿੱਚ ਹੁੰਦਾ ਹੈ, ਪ੍ਰਭੂ ਨਾਲ ਨਹੀਂ ਹੁੰਦਾ। ਉਹਨਾਂ ਮਾਲਕ ਮਕਾਨਾਂ ਦਾ ਚਿੱਤ ਮਾਇਆ ਵਿੱਚ ਹੁੰਦਾ ਹੈ, ਪਰਮੇਸ਼ਰ ਨਾਲ ਨਹੀਂ ਹੁੰਦਾ। ਮਾਇਆ ਨਾਲ ਪ੍ਰੀਤ ਕਰਦਿਆਂ ਅੰਦਰ ਖਾਲੀ ਪ੍ਰੇਮ ਬਿਨ ਤਹਿ ਤੇਰੀ ਤਨ ਛਾਰ, ਕਹਿੰਦੇ ਨੇ ਜਿਨ੍ਹਾਂ ਦਾ ਅੰਦਰਲਾ, ਅੰਦਰ ਵੇਖੋ ਰਾਰੇ ਨੂੰ ਔਂਕੜ ਹੈ, ਅੰਦਰ ਦਾ ਮਤਲਬ ਅੰਦਰਲਾ, ਤੇ ਅੰਦਰਲਾ ਭਾਵ ਹੈ ਹਿਰਦਾ। ਅੰਦਰ ਖਾਲੀ, ਜਿਨ੍ਹਾਂ ਦਾ ਹਿਰਦਾ ਖਾਲੀ ਹੈ, ਕਾਸ ਤੋਂ ਖਾਲੀ ਹੈ, ਪ੍ਰੇਮ ਬਿਨ, ਪ੍ਰਭੂ ਦੇ ਪ੍ਰੇਮ ਤੋਂ ਬਿਨਾਂ ਖਾਲੀ ਹੈ, ਜਿਨ੍ਹਾਂ ਦਾ ਹਿਰਦਾ ਪਰਮੇਸ਼ਰ ਦੇ ਪ੍ਰੇਮ ਤੋਂ ਬਿਨਾਂ ਖਾਲੀ ਹੈ, ਬਿਨ ਪ੍ਰੇਮ ਬਿਨ ਤੈ ਤੇਰੀ ਤਨ ਛਾਰ, ਕਹਿੰਦੇ ਨੇ ਉਹਨਾਂ ਮਾਇਆ ਧਾਰੀਆਂ ਨੂੰ ਇਹ ਖਿਆਲ ਨਹੀਂ ਜਿਨ੍ਹਾਂ ਦਾ ਹਿਰਦਾ ਪਰਮੇਸ਼ਰ ਦੇ ਪ੍ਰੇਮ ਤੋਂ ਖਾਲੀ ਹੈ, ਉਹਨਾਂ ਨੂੰ ਇਹ ਖਿਆਲ ਨਹੀਂ ਕਿ ਜਿਵੇਂ ਤਨ ਟਹਿ ਕੇ ਢੇਰੀ ਹੋ ਜਾਂਦਾ ਹੈ ਤੇ ਰਾਖ ਬਣ ਜਾਂਦਾ ਹੈ, ਐਨ ਇਵੇਂ ਜੇ ਅੰਦਰ ਪਰਮੇਸ਼ਰ ਦਾ ਪ੍ਰੇਮ ਨਹੀਂ ਵਸਦਾ ਤੇ ਇਹ ਸਰੀਰ ਵੀ ਟਹਿ ਕੇ ਰਾਖ ਹੋ ਜਾਏਗਾ ਤੇ ਇਸ ਦੀ ਵੀ ਕੋਈ ਕੀਮਤ ਨਹੀਂ ਰਹਿਣੀ। ਜਿਵੇਂ ਆ ਮਹਿਲ ਤਾਂ ਅਖੀਰ ਨੂੰ ਇੱਕ ਦਿਨ ਟਹਿ ਕੇ ਢੇਰੀ ਹੋ ਜਾਂਦੇ ਨੇ, ਐਨ ਤਿਵੇਂ ਇਹ ਸਰੀਰ ਮਹਿਲ ਵੀ ਬੰਦੇ ਦਾ ਇੱਕ ਦਿਨ ਟਹਿ ਕੇ ਢੇਰੀ ਹੋ ਜਾਏਗਾ, ਨਾਸ ਹੋ ਜਾਏਗਾ, ਤੇ ਪ੍ਰਭੂ ਦੇ ਪ੍ਰੇਮ ਬਿਨਾਂ ਤਾਂ ਫਿਰ ਇਹ ਸਰੀਰ ਰਾਖ ਬਰਾਬਰ ਹੈ, ਕਿਸੇ ਕੰਮ ਨਾ ਆਇਆ। ਆਖਦੇ ਨੇ ਅੰਦਰ ਖਾਲੀ ਪ੍ਰੇਮ ਬਿਨ, ਜਿਨ੍ਹਾਂ ਦਾ ਅੰਦਰਲਾ ਮਨ ਖਾਲੀ ਹੈ ਪ੍ਰਭੂ ਦੇ ਪ੍ਰੇਮ ਤੋਂ ਬਿਨਾਂ, ਟਹਿ ਢੇਰੀ ਤਨ ਛਾਰ, ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ। ਕਿਹੜੀ ਗੱਲ ਦਾ ਅਹਿਸਾਸ ਨਹੀਂ ਬਈ ਉਹਨਾਂ ਨੂੰ ਕਿ ਜਿਵੇਂ ਇੱਕ ਮਕਾਨ ਤਾਂ ਇੱਕ ਦਿਨ ਟਹਿ ਕੇ ਢੇਰੀ ਹੋ ਜਾਂਦਾ ਹੈ, ਤਿਵੇਂ ਸਰੀਰ ਮੰਦਰ ਵੀ ਇੱਕ ਦਿਨ ਟਹਿ ਕੇ ਢੇਰੀ ਹੋ ਜਾਏਗਾ, ਤੇ ਇਹਨਾਂ ਸਰੀਰ ਮਹਿਲਾਂ ਵਿੱਚ ਵਸਣ ਵਾਲਾ ਜੋ ਜਿੰਦ ਹੈ, ਜੋ ਜੀਵਾਤਮਾ ਹੈ, ਉਹ ਤੇ ਬਿਨਾਂ ਨਾਮ ਦੇ ਲਾਹੇ ਤੋਂ ਤੁਰ ਪਏਗਾ। ਇਸ ਗੱਲ ਦਾ ਉਹਨਾਂ ਨੂੰ ਅਹਿਸਾਸ ਨਹੀਂ। ਭਾਈ ਰੇ तन धन साथ ना होए। हे भाई ए गल तू चेते रख, के तन और तन ए दोनों जिंद दे साथ नहीं जांदे। तन और तन दोनों ही शरीर दे नाल नहीं जांदे। तन दे सुख वास्ते महल खड़े कीते, तन नाल इस घर विच सुख पैदा कीते, ना तन ने नाल जाना, ना महिला ने नाल जाना, ते ना जिहड़े सुख दे साधन ने इन्हां ने नाल जाना। जदों जांदा है जीव आत्मा कल्ला ही तुरदा है। भाई रे तन तन साथ ना होए। ए भाई ना ता तन जिस लई ए महल खड़ा कीता है वो साथ जांदा है, ना ही ओ तन जिस नाल सुख खड़े कीते ने, सुख खरीदे ने, ओ नाल जाने ने। जान लगा तो जीवात्मा इकला ही जाएगा, तन भी इथे रह जाएगा, तन भी इथे रह जाएगा। राम नाम निर्मलो जी, राम नाम तन निर्मलो गुरदात करे प्रभु सोई। राम नाम तन निर्मल तन है, राम नाम दौलत निर्मल दौलत है, नाम रूपी दौलत निर्मल दौलत है। नाम नू निर्मल दौलत क्यों आख्या है? कि नाम जपण वाले नू जो पहलों लगी मैल है वह तो लह जाती है। नाम जपण वाले की पहली लगी मैल तो लह जाती है और गां भी लगती नहीं। यह निर्मल तन है जिस नाल तन मन निर्मल रहिंदा है, अंदरली मैल लह जाती है। आउंदा ना बाणी च भरिए मत पापा कै संग ओ तोपै नावा कह रहा। नाम नाल पापा की मैल लेंदी है। नाम ऐसा धन है जो पिछली लगी मैल भी लाउंदा है ते गां नूं लगण भी नहीं देंदा। जिसते हिरदे च मन वसया, जिसते हिरदे च नाम वसया, उस नूं गां नूं भी फिर यह मैल लगदी है। तो इस नूं निर्मल धन इसलिए आख्या है। ए हिरदे नूं मन नूं बुद्धि नूं हिरदे नूं पवित्र करन वाला तन है। गुरदात करे प्रभ सोए, गुरदात करे प्रभ सोए। मिलदा कित्थों है? तो कहिंदे ने गुरु दात करदा है, गुरु दान करदा है। दात लफज वरत्या सतगुरां ने, आख्या दान वजो मिलदा है। ये खरीदया नहीं जा सकता, ये मुल खरीदया नहीं जा सकता, किसे चीज वटे नहीं मिलदा। ये ता प्रभु दी बख्शिश होवे ता गुरु तो दान वजो मिलदा है। गुरु दी और प्रभु दी गल कीती है ना, गुरदात करे प्रभ सोए। प्रभु जदो उस जीव ते मेहर करदा है ता गुरु इस नाम दा दान करदा है। दान वजों सेवक दे चोली पैंदा है। ए मुल खरीदिया नहीं जा सकदा, किसे होर चीज दे वटांदरे विच नहीं मिलदा। ए ता प्रभु दी बख्शिश होवे ता गुरु तो दात वजों मिलदा है, दान वजों मिलदा है। राम नाम तन निर्मलो जे देवै देवन हार। ए निर्मल नाम तन तद हासिल हुंदा है जे देवै देवन हार, देवन हार आख्या दातार प्रभु नू, दातार प्रभु जे इसकी बख्शिश कर देवे ताए हासिल होंदा है, ताए मिलदा है, मिलदा गुरु राही। आगे पूछना हो वही जिस बेली गुर करता है, आगे पूछना हो वही, आगे तो भाव अगे दरगाह है, पूछना हो वही कर्मा दी पुछ नहीं होंगी, कर्मा दे लेखे दी पुछ नहीं होंगी, लेखे दी पुछ नहीं होंगी। जिस बेली गुर करतार, जिस दा बेली बन जाए गुरु ते करतार, उसे कर्मा दी पुछ फिर किसने करनी हुई, उसकी अगे पुछ नहीं होंगी। तो बेली का मतलब की है, आसरा सहारा। उंज बेली का आखरी अर्थ होंदा है मित्र, जिस जीव का आखरी अर्थ है मित्र, इते भाव है आसरा सहारा। जिस जीव का आसरा सहारा गुरु हो जाए, जिसनू नाम प्रभु की बख्शिश नाल मिलिया, गुरु ने दिता सहारा, मिल गया गुरु और प्रभु का, ते लेखा लैण वाला भी ते प्रभु ही है ना, जिदी बख्शिश नाल नाम मिलिया, जिसने लेखा लेना है उसे दी बख्शिश नाल नाम दी प्राप्ति हुई है, तो फिर कर्मा दा लेखा कौन पूछेगा, फिर दरगाहे कर्मा दा लेखा कौन पूछेगा, फिर जीव दा लेखा अगे पूछा नहीं जाता। ए गल आख रहे, आ गए पूछना हो वही जिस बेली गुर करता, जिसका आसरा गुरु और करतार बन जाए, ते करतार दी बख्शिश नाल मिलिया नाम, ते फिर ऐसे जीव दी अगे पुछ गिछ किवें होवेगी, कर्मा दे लेखे दी पुछ किवें होवेगी, हो नहीं सकती। आप छड़ाए छुटिया, आपे बख्शनहार, क्योंकि गुरु खुद परमात्मा बख्शेंद है, बख्शनहार है, वो ही साढ़े गुनाह बख्श सकता है। जे आप ओ सानू लेखे तो छुड़वाए तो छुड़ सकते हैं, प्रभु आप बख्शनहार है, गुनाह बख्शनहार है, पाप बख्शनहार प्रभु खुद आप है, ओदे छड़ाए छुट्टी दा। ते जे ओही बेली होवे, ओही आसरा होवे, ते कौन पूछेगा वही कर्मा दे लेखे, आप छड़ाए छुट्टी है, प्रभु छुड़वाए लेखे तो तां लेखे तो छुट्टी दा है, ते आपे बख्शनहार, आप ही प्रभु बख्शनहार हुंदा है लेखे दा। ते जे ओही बेली है, ओही आसरा सहारा है, जे उसे दी मेर नाल नाम मिलिया, तो वही लेखा कौन पूछेगा। मनमुख जाने अपने यहां पूत संजोग, अगे इस बन विच जो हुण आपां कर रहे हैं, सतगुरु जी मनमुख ते गुरमुख दी जो सोचनी है, इस विच फर्क दस देने कि मनमुख दी सोचनी किहो जिही हुंदी है ते गुरमुख दी सोच किहो जिही हुंदी है, इहदा फर्क दस रहे ने। आखदे ने मनमुख जाने आपने तियां पुत संजोग, मनमुख बंदा, मन दी सुनन वाला, जो मन दा मुरीद है, मन दी गल सुनदा है, ओ तियां पुत्रां नू अपने जानदा है, अपने मनदा है, मेरे तियां पुत्र ने। मनमुख जाने अपने तियां पूत संजोग, पर ए तियां पुत्र ते पिछले जो संबंध ने, पिछली जून दे जो संबंध ने, संजोग ने, उन्हां कर ए तियां पुत्र दा साथ बनया। पिछले जन्मां दे संबंधा कारण तियां पुत्रां नाल संजोग बनया, संबंध बनया, पर मनमुख बंदा तां समझदा है ए मेरे अपने ने। ओदी सोचनी ए है कि मेरे अपने ने, हालांकि जिन्हां नूं ओह अपने समझदा है उन्हां नाल संजोग जोड़ संबंध बनया है पिछले जूनां दे लैण देण दे संबंध करके। उन्हां नाल जोड़ता बनया है पिछले जून दे लैण देण दे संबंध करके, संजोगां करके। नारी देख विगासी है, मनमुख बंदा इसे तरह पत्नी देख के खेड़े चाहुंदा है, विगासी है, खिड़ जाईदा है, खेड़े विच आउंदा है। नाले हरख नाले सो, नाले हरख सो सोग। ए जो तियां पुत्र नारी जिन्ना करके बंदा खेड़े विच आउंदा है ते समझदा है मेरे अपने ने, ए हरकता पैदा करदे ने पर नाल सोग भी पैदा करदे ने, गमी ते फिकर चिंता भी लियांदे ने कि इन्हां दा साथ छुट ना जाए, कि इन्हां तो विछोड़ा ना पै जाए, कि इन्हां दा साथ छुट ना जाए। जिन्हां नूं अपने समझी बैठा है, जिन्हां नाल इन्ना प्यार है अपने समझी बैठा है, ओ खेड़ा तां बख्शदे ने, खुशी तां बख्शदे ने, पर नाल चिंता ते फिक्र भी लियांदे ने। चिंता फिक्र ए कि इन्हां तों विछोड़ा ना पै जाए, इन्हां तों जुदाई ना पै जाए। नाले हरख सो सोग, सो भाव नाले ही, हरख भी नाल लैके आउंदे ने ते सोग भी नाल ही लैके आउंदे ने। जिन्हां नाल बहुत प्रीति है, जिन्हां नूं तुसीं अपने समझदे हो, वह खुशी खेड़ा तां जीवन विच लैंदे ने, पर नाल चिंता ते सोग भी लैके आउंदे ने, चिंता ते फिक्र भी नाल ही लैके आउंदे ने कि किते विछोड़ा पै गया, दूरी पै गई ते फिर की करांगे, फिर चली नहीं जानी। ए सी मनमुख दी सोच इत्थे तक, तो हुण गुरमुख दी सोच दसदे ने। गुरमुखी शब्द रंगावले, गुरमुखी शब्द रंगावले। गुरु दी सिख्या पाउण वाले जड़े गुरमुख बंदे हुंदे ने, ओ तां बाणी दा रंग मानण वाले हुंदे ने, बाणी दे रस विच रंगे हुंदे ने, बाणी विच रंगे हुंदे ने। बाणी रंगावले, बाणी दी मस्ती मानण वाले हुंदे ने, ओ तां बाणी दा आनंद मानण वाले हुंदे ने। एनिस हरि रस भोग, ओ तां दिन रात नाम रस नूं भोगदे ने, भाव ओ तियां पुत्रां दे प्रेम विच खुबे नहीं रहिंदे। योग प्रेम तां ओ भी तियां पुत्रां दा माणदे ने पसु, पर निरे उस प्रेम विच नहीं खुबे रहिंदे। चित तां उन्हां दा बाणी विच हुंदा है, बाणी नाल प्रेम हुंदा है, बाणी नाल रंगे हुंदे ने, दिन रात नाम रस भोगदे ने। जिथे मनमुख दिन रात तियां पुत्रां दा खेड़ा ही माणदा है, उन्हां विच ही रुचि है, उथे गुरमुख दा वाजब संबंध है तियां पुत्रां पत्नी नाल, पर रस ओदा शब्द विच है, बाणी विच है, बाणी विच रग्या हुंदा है। ਫਰਕ ਦੱਸ ਰਹੇ ਨੇ ਮਨਮੁਖ ਦੀ ਗੁਰਮੁਖ ਦੀ ਸੋਚਣੀ ਦਾ। ਫਿਰ ਮਨਮੁਖ ਦੀ ਗੱਲ ਫਿਰ ਦੁਬਾਰਾ ਕਰਦੇ ਨੇ, ਚਿੱਤ ਚੱਲੈ ਵਿਤ ਜਾ ਬਣੋ ਸਾਕਤ ਡੋਲ ਡੋਲਾਏ। ਚਿੱਤ ਚੱਲੈ, ਚੱਲੈ ਦਾ ਮਤਲਬ ਡੋਲਦਾ ਰਹਿੰਦਾ, ਚਿੱਤ ਡੋਲਦਾ ਰਹਿੰਦਾ, ਚਿੱਤ ਚੱਲੈ, ਚਿੱਤ ਚੱਲੈ, ਮਨਮੁਖ ਦਾ ਚਿੱਤ ਸਦਾ ਡੋਲਦਾ ਰਹਿੰਦਾ। ਪਹਿਲਾਂ ਤਾਂ ਡੋਲਦਾ ਹੈ ਮਾਇਆ ਇਕੱਠੀ ਕਰਨ ਵਿੱਚ, ਤੇ ਫੇਰ ਡੋਲਦਾ ਹੈ ਵਿਤ ਜਾਵਣੋ। ਵਿਤ ਕਹਿੰਦੇ ਨੇ ਧਨ, ਇਕੱਠਾ ਕੀਤਾ ਧਨ, ਖੁਸ ਨਾ ਜਾਏ, ਚਲਾ ਨਾ ਜਾਏ। ਪਹਿਲਾਂ ਤਾਂ ਇਕੱਠੀ ਕਰਨ ਵੇਲੇ ਡੋਲਦਾ ਹੈ, ਖੂਬ ਤੰਗ ਹੁੰਦਾ ਹੈ, ਤੇ ਫੇਰ ਡੋਲਦਾ ਹੈ, ਤੰਗ ਹੁੰਦਾ ਹੈ ਕਿ ਹੁਣ ਹੱਥੋਂ ਖੁਸ ਨਾ ਜਾਏ, ਕੋਈ ਜਾਂਦੀ ਨਾ ਰਹੇ। ਚਿੱਤ ਚੱਲੈ, ਚਿੱਤ ਡੋਲਦਾ ਹੈ, ਵਿਤ ਜਾਵਣੋ, ਇਹ ਧਨ ਖੁਸ ਨਾ ਜਾਏ, ਚਲਾ ਨਾ ਜਾਏ, ਹੱਥੋਂ ਨਿਕਲ ਨਾ ਜਾਏ। ਸਾਕਤ ਡੋਲ ਡੋਲਾਏ, ਰੱਬ ਤੋਂ ਟੁੱਟਿਆ ਮਨੁੱਖ, ਸਾਕਤ ਮਨਮੁਖ ਮਨੁੱਖ, ਡੋਲ ਡੋਲਾਏ, ਸਦਾ ਹੀ ਡੋਲਿਆ ਰਹਿੰਦਾ ਹੈ। ਗੁਰਮੁਖ ਮਨਮੁਖ ਦੀ ਗੱਲ ਆਈ, ਨਾਲ ਫਿਰ ਗੁਰਮੁਖ ਦੀ, ਕਿਉਂਕਿ ਟਾਕਰਾ ਹੋ ਰਿਹਾ ਦੋਹਾਂ ਦੀ ਸੋਚਣੀ ਦਾ ਟਾਕਰਾ। ਹੁਣ ਗੁਰਮੁਖ ਦੀ ਗੱਲ ਕਰਦੇ ਨੇ, ਬਾਹਰ ਟੂੰਡ ਵਿਗੁੱਚੀ ਹੈ, ਘਰ ਮੈਂ ਵਸਤ ਸੁਥਾਏ। ਗੁਰਮੁਖ ਦੀ ਕੀ ਸੋਚਣੀ ਹੈ? ਉਹ ਕਹਿੰਦਾ ਅਸਲੀ ਧਨ ਬਾਹਰ ਨਹੀਂ, ਅਸਲੀ ਤਾਂ ਧਨ ਹੈ ਅੰਦਰ ਹਿਰਦੇ ਚ। ਅਸਲੀ ਧਨ ਬਾਹਰ ਥੋੜੋ ਐਵੇਂ ਡੋਲਦੇ ਫਿਰਨਾ ਬਾਹਰ, ਬਾਹਰ ਢੂੰਡ ਵਿਗੂਚੀ ਹੈ, ਅਸਲੀ ਧਨ ਤਾਂ ਅੰਦਰ ਹੈ। ਇਹ ਬਾਹਰਲਾ ਧਨ ਇਸ ਦੀ ਭਾਲ ਕਰਦਿਆਂ ਤਾਂ ਖੁਆਰ ਹੋਈਦਾ, ਤੰਗ ਹੋਈਦਾ। ਘਰ ਮੈਂ ਵਸਤ ਸੁਥਾਏ, ਉਹ ਜੋ ਪਾਉਣ ਯੋਗ ਵਸਤੂ ਹੈ, ਪਾਉਣ ਯੋਗ ਧਨ ਹੈ, ਉਹ ਤਾਂ ਹਿਰਦੇ ਘਰ ਵਿੱਚ ਹੈ, ਤੇ ਸਰੀਰ ਵਿੱਚ ਹੈ, ਆਪਣੀ ਥਾਂ ਟਿਕਾਣੀ ਹੈ, ਅੰਦਰ ਪਾਲੋ। ਸੁਥਾਏ ਇਹ ਤਾਂ ਹਿਰਦੇ ਚ ਭਲੀ ਥਾਂ ਤੇ ਪਿਆ ਹੈ, ਉੱਥੇ ਪਾੜ ਕਰੋ ਇਸ ਦੀ। ਜਿਵੇਂ ਮਨਮੁਖ ਬਾਹਰ ਪਾੜ ਕਰਦਾ ਹੈ ਧਨ ਦੀ, ਧਨ ਇਕੱਠਾ ਕਰਦਾ ਹੈ, ਗੁਰਮੁਖ ਦੀ ਸੋਚਣੀ ਵੱਖਰੀ ਹੈ। ਉਹ ਕਹਿੰਦਾ ਅਸਲ ਧਨ ਤੇ ਅੰਦਰ ਹੀ ਹੈ, ਪਾਉਣ ਯੋਗ ਧਨ ਤੇ ਅੰਦਰ ਹੀ ਹੈ, ਹਿਰਦੇ ਘਰ ਵਿੱਚ ਆਪਣੇ ਟਿਕਾਣੇ ਪਿਆ, ਸੋਹਣੇ ਥਾਂ, ਉਸ ਦੀ ਪਾੜ ਕਰੋ। ਬਾਹਰ ਢੂੰਡ ਵੀ ਗੁੱਚੀ ਹੈ, ਅਸਲ ਧਨ ਬਾਹਰ ਨਹੀਂ ਹੈ ਤੇ ਅੰਦਰ ਹੈ, ਬਾਹਰ ਪਾਲ ਕੇ ਤੇ ਖੁਆਰ ਹੋਈਦਾ। ਘਰ ਮੈਂ ਵਸਤ ਸੁਥਾਏ, ਜੋ ਪਾਉਣ ਯੋਗ ਧਨ ਹੈ, ਜੋ ਪਾਉਣ ਯੋਗ ਵਸਤੂ ਹੈ, ਉਹ ਤੇ ਆਪਣੇ ਟਿਕਾਣੇ ਹਿਰਦੇ ਘਰ ਵਿੱਚ ਹੀ ਹੈ, ਆਪਣੇ ਟਿਕਾਣੇ ਵਿੱਚ ਹੀ ਹੈ। ਹੁਣ ਫਿਰ ਮਨਮੁਖ ਦੀ ਗੱਲ ਹੈ, ਮਨਮੁਖੀ ਹਉ ਮੈਂ ਕਰ ਮੁਸੀ, ਗੁਰਮੁਖੀ ਪੱਲੇ ਪਾਏ। ਮਨਮੁਖੀ ਮਨਮੁਖ ਬੱਦਾ ਮਨ ਦੇ ਪਿੱਛੇ ਲੱਗਣ ਕਰਕੇ, ਮਾਇਆ ਦੇ ਪਿੱਛੇ ਲੱਗਣ ਕਰਕੇ, ਮਨਮੁਖ ਬੰਦਾ ਮਾਇਆ ਦੇ ਪਿੱਛੇ ਲੱਗਣ ਕਰਕੇ ਅਸਲ ਧਨ ਤੋਂ ਖੁੰਝਿਆ ਰਹਿੰਦਾ। ਮਨੁੱਖ ਦੀ ਹਉਮੈ ਕਰਕੇ ਮਨਮੁਖ ਬੰਦਾ ਅਸਲ ਧਨ ਤੋਂ ਆਪਣੀ ਹਉਮੈ ਕਰਕੇ ਖੁੰਝਿਆ ਰਹਿੰਦਾ। ਹਉਮੈ ਕਰ ਮੁਸੀ, ਹਉਮੈ ਹੰਕਾਰ, ਮਾਇਆਧਾਰੀ ਦੇ ਮਨ ਵਿੱਚ ਹੰਕਾਰ ਹੁੰਦਾ ਹੈ। ਮਨਮੁਖ ਮਾਇਆਧਾਰੀ ਦੇ ਮਨ ਵਿੱਚ ਬੜਾ ਹੰਕਾਰ ਹੁੰਦਾ ਹੈ, ਅੰਦਰ ਵਸੇ ਹੰਕਾਰ ਕਰਕੇ ਅਸਲੀ ਦੌਲਤ ਤੋਂ ਖੁੰਝਿਆ ਰਹਿੰਦਾ ਹੈ। ਹਉਮੈ ਕਰ ਮੁਸੀ, ਮੁਸੀ ਖੁੰਝੀ, ਉਹ ਦੌਲਤ ਖੁੰਝੀ ਰਹਿੰਦੀ ਹੈ। ਮਨਮੁਖ ਦੇ ਅੰਦਰ ਜੋ ਦੌਲਤ ਹੈ, ਅਸਲ ਦੌਲਤ ਨਾਮ ਦੀ ਦੌਲਤ, ਉਹ ਖੁੰਜੀ ਰਹਿੰਦੀ ਹੈ ਹੋਮੇ ਕਰਕੇ। ਗੁਰਮੁਖੀ ਪੱਲੇ ਪਾਏ, ਪਰ ਗੁਰਮੁਖ ਦੇ ਪੱਲੇ ਪੈ ਜਾਂਦੀ ਹੈ ਉਹ ਦੌਲਤ, ਕਿਉਂਕਿ ਗੁਰਮੁਖ ਦੇ ਅੰਦਰ ਹੰਕਾਰ ਨਹੀਂ ਹੁੰਦਾ, ਉਹ ਇਸ ਦੌਲਤ ਨੂੰ ਲੱਭ ਲੈਂਦਾ। ਗੁਰੂ ਦੀ ਸਿੱਖਿਆ ਪਾਉਣ ਵਾਲਾ ਗੁਰਮੁਖ, ਉਸਦੇ ਪੱਲੇ ਪੈ ਜਾਂਦੀ ਹੈ ਅੰਦਰਲੀ ਨਾਮ ਦੌਲਤ, ਕਿਉਂਕਿ ਉਹ ਮਾਇਆ ਦੇ ਹੰਕਾਰ ਤੋਂ, ਮਾਇਆ ਤੋਂ, ਮਾਇਆ ਦੇ ਹੰਕਾਰ ਤੋਂ ਛੁੱਟਿਆ ਹੁੰਦਾ ਹੈ। ਸਾਕਤ ਨਿਰਗੁਣ ਆਰਿਆ ਆਪਣਾ ਮੂਲ ਪਛਾਣ, ਸਾਕਤ ਨਿਰਗੁਣ ਆਰਿਆ ਆਪਣਾ ਮੂਲ ਪਛਾਣ। ਹੇ ਨਿਰਗੁਣ ਸਾਕਤ ਬੰਦੇ, ਨਿਰਗੁਣ ਆਰਿਆ ਨਿਰਗੁਣ, ਸਾਕਤ ਰੱਬ ਤੋਂ ਟੁੱਟੇ, ਹੇ ਨਿਰਗੁਣ ਸਾਕਤ ਬੰਦੇ, ਹੇ ਨਿਰਗੁਣ ਪ੍ਰਭੂ ਤੋਂ ਟੁੱਟੇ ਬੰਦੇ, ਆਪਣਾ ਮੂਲ ਪਛਾਣ, ਆਪਣੇ ਅਸਲੇ ਵੱਲ ਧਿਆਨ ਦੇ। ਤੂੰ ਹੈ ਕੀ, ਇਸ ਵੱਲ ਧਿਆਨ ਦੇ, ਆਪਣੇ ਅਸਲੇ ਵੱਲ ਧਿਆਨ ਦੇ। ਤੇਰਾ ਅਸਲਾ ਕੀ ਹੈ? ਆ ਹੈ ਤੇਰਾ ਅਸਲਾ, ਰਕਤ ਬਿੰਦ ਕਾ ਇਹ ਤਨੋ ਅਗਨੀ ਪਾਸ ਪੁਰਾਣ। ਤੇਰਾ ਅਸਲਾ ਤਾਂ ਇਹ ਹੈ ਕਿ ਰਕਤ ਬਿੰਦ ਕਾ ਇਹ ਤਨ, ਇਹ ਤਨੋ, ਆ ਜਿਹੜਾ ਤੇਰਾ ਸਰੀਰ ਹੈ, ਇਹ ਮਾਂ ਦੀ ਰਕਤ ਤੋਂ ਤੇ ਪਿਤਾ ਦੇ ਵੀਰਜ ਤੋਂ ਬਣਿਆ ਹੈ। ਅਗਨੀ ਪਾਸ ਪਿਰਾਣ, ਇਹ ਤੇ ਅੰਤ ਨੂੰ ਅਗਨੀ ਦੀ ਭੇਟਾ ਹੋ ਜਾਣਾ, ਅਗਨੀ ਵਿੱਚ ਚਲੇ ਜਾਣਾ। ਅਗਨੀ ਪਾਸ, ਅਗਨੀ ਕੋਲ, ਅਗਨੀ ਵਿੱਚ। ਪਿਰਾਣ ਦਾ ਅਰਥ ਮਤਲਬ ਹੁੰਦਾ ਹੈ ਜਾਣਾ, ਜਾਣਾ। ਆ ਜੋ ਤੇਰਾ ਤਨ ਹੈ, ਇਹਦਾ ਅਸਲਾ ਕੀ ਹੈ? ਇਹਦਾ ਅਸਲਾ ਤੇ ਹੈ ਰਕਤ ਬਿੰਦ, ਔਰ ਇਹਦਾ ਅੰਤ ਕੀ ਹੈ? ਇਹਨੇ ਤੇ ਅੰਤ ਨੂੰ ਅੱਗ ਵਿੱਚ ਚਲੇ ਜਾਣਾ, ਅੱਗ ਵਿੱਚ ਇਸ ਨੂੰ ਧੱਕਾ ਦੇ ਦੇਣਾ, ਇਹਨੇ ਤੇ ਅੱਗ ਵਿੱਚ ਚਲੇ ਜਾਣਾ, ਅਖੀਰ ਨੂੰ ਤੇ ਅਗਨੀ ਭੇਟਾ ਹੋ ਜਾਣਾ। ਪਵਣੇ ਕਹਿ ਵਸ ਦੇਹਰੀ, ਤੇਰਾ ਅਸਲਾ ਆਏ, ਪਵਣੇ ਕਹਿ ਵਸ ਦੇਹਰੀ, ਆ ਤੇਰੀ ਦੇਹੀ ਹੈ, ਸਵਾਸਾਂ ਦੇ ਸਿਰ ਤੇ ਚੱਲ ਰਹੀ ਹੈ, ਸਵਾਸਾਂ ਦੇ ਵਸ ਵਿੱਚ ਹੈ, ਸਵਾਸਾਂ ਦੇ ਸਿਰ ਤੇ ਚੱਲ ਰਹੀ ਹੈ। ਮਸਤਕ ਸੱਚ ਨਿਸ਼ਾਨ, ਤੇ ਸਵਾਸ ਕਿੰਨੇ ਦੇਰ ਚੱਲਣਗੇ, ਇਹ ਸਵਾਸ ਤੂੰ ਕਿੰਨੇ ਕੁ ਲੈਣੇ ਨੇ? ਇਹਨਾਂ ਦਾ ਸਹੀ ਨਿਸ਼ਾਨ ਰੇਖਾ ਦੇ ਰੂਪ ਵਿੱਚ, ਭਾਗਾਂ ਦੇ ਰੂਪ ਵਿੱਚ ਤੇਰੇ ਮਸਤਕ ਤੇ ਲਿਖਿਆ। ਮਸਤਕ ਮੱਥੇ ਤੇ ਸੱਚ ਸਹੀ ਨਿਸ਼ਾਨ ਨਿਸ਼ਾਨੀ, ਇਹ ਸਵਾਸ ਕਿੰਨੇ ਕੁ ਤੂੰ ਲੈਣੇ ਨੇ, ਕਿੰਨੀ ਕੁ ਦੇਰ ਚੱਲਣਗੇ, ਇਸ ਦੀ ਨਿਸ਼ਾਨੀ ਤੇਰੇ ਮੱਥੇ ਤੇ ਰੇਖਾ ਦੇ ਰੂਪ ਵਿੱਚ ਲੱਗੀ ਹੋਈ ਹੈ, ਭਾਗ ਤੇਰੇ, ਤੇਰੀ ਮਸਤਕ ਦੀ ਰੇਖਾ ਦੱਸ ਰਹੀ ਹੈ। ਭਾਵ ਕੀ ਹੈ? ਸਤਿਗੁਰੂ ਸਮਝਾ ਰਹੇ ਨੇ ਕਿ ਜੋ ਸਵਾਸ ਜੀਵ ਨੇ ਲੈਣੇ ਨੇ, ਇਹ ਤੇ ਗਿਣਤੀ ਦੇ ਲੈਣੇ ਨੇ, ਤੇ ਪਹਿਲਾਂ ਹੀ ਲਿਖੇ ਹੁੰਦੇ ਨੇ, ਗਿਣਤੀ ਮਿਣਤੀ ਦੇ ਸਵਾਸ ਲੈਣੇ ਨੇ, ਜਿੰਨੇ ਕੁ ਸਵਾਸ ਭੋਗਣੇ ਨੇ ਬੰਦੇ ਦੇ, ਇਹ ਤੇ ਉਹਦੇ ਭਾਗਾਂ ਵਿੱਚ ਮੱਥੇ ਤੇ ਪਹਿਲਾਂ ਹੀ ਲਿਖੇ ਹੋਏ ਨੇ, ਇਸ ਦੀ ਨਿਸ਼ਾਨੀ ਤੇ ਪਹਿਲਾਂ ਹੀ ਲੱਗੀ ਹੈ, ਇਸ ਦੀ ਰੇਖਾ ਤੇ ਪਹਿਲਾਂ ਹੀ ਪਈ ਹੈ ਮਸਤਕ ਤੇ। ਤਾਂ ਨਿਸ਼ਾਨ ਦਾ ਮਤਲਬ ਹੁੰਦਾ ਨਿਸ਼ਾਨੀ, ਰੇਖਾ, ਨਿਸ਼ਾਨੀ, ਜਿਵੇਂ ਹੱਥ ਤੇ ਰੇਖਾ ਹੁੰਦੀਆਂ ਨੇ, ਬੰਦਾ ਇਹਨਾਂ ਰੇਖਾਵਾਂ ਤੋਂ ਕੁਛ ਪੜ੍ਹਦਾ ਹੈ, ਜੋਤਸ਼ੀ ਪੜ੍ਹਦੇ ਨਾ, ਇਵੇਂ ਮਸਤਕ ਦੀਆਂ ਰੇਖਾਵਾਂ ਪੜ੍ਹਦੇ ਨੇ। ਬਈ ਸਵਾਸ ਜਿੰਨੇ ਕੁ ਤੂੰ ਲੈਣੇ ਨੇ, ਇਹਨਾਂ ਦੀ ਨਿਸ਼ਾਨੀ ਤੇਰੇ ਮੱਥੇ ਤੇ ਅੱਗੇ ਹੀ ਪਈ ਹੋਈ ਹੈ। ਇਹ ਤੇ ਗਿਣਵੇਂ ਸਵਾਸ ਤੂੰ ਲੈਣੇ ਨੇ, ਨਾ ਵੱਧ ਨਾ ਘੱਟ। ਇਹ ਤੇਰਾ ਮੂਲ ਹੈ, ਅਸਲਾ ਤੇਰਾ ਕੀ ਹੈ ਸਮਝਾ ਰਹੇ ਨੇ, ਤੇਰੇ ਸਰੀਰ ਦਾ ਅਸਲਾ ਕੀ ਹੈ, ਅਹਿਮੀਅਤ ਕੀ ਹੈ ਤੇਰੇ ਸਰੀਰ ਦੀ, ਅਸਲਾ ਕੀ ਹੈ। ਪਵਣ ਹੈ ਕਹਿ ਵਸ ਦੇਹਰੀ ਮਸਤਕ ਸੱਚ ਨਿਸ਼ਾਨ। ਬਹੁਤਾ ਜੀਵਨ ਮੰਗੀਏ ਮੂਹਾ ਨਾ ਲੋੜਾ ਕੋਏ। ਹੁਣ ਹਾਲਾਂਕਿ ਇਹ ਪਤਾ ਕਿ ਸਵਾਸ ਗਿਣਵੇਂ ਲੈਣੇ ਨੇ, ਜਿਹਨੇ ਕੋ ਲੈਣੇ ਨੇ, ਇਹਨਾਂ ਦੀ ਨਿਸ਼ਾਨੀ ਮਸਤਕ ਤੇ ਪਹਿਲਾਂ ਹੀ ਪਈ ਹੈ, ਭਾਗਾਂ ਚ ਪਹਿਲਾਂ ਹੀ ਲਿਖੇ ਹੋਏ ਨੇ, ਫੇਰ ਵੀ ਬਹੁਤਾ ਜੀਵਨ ਮੰਗੀ ਹੈ, ਫੇਰ ਵੀ ਮਾਇਆ ਦੇ ਪ੍ਰਭਾਵ ਹੇਠ ਆ ਕੇ ਬਹੁਤ ਜੀਣਾ ਲੋੜੀਦਾ ਹੈ ਕਿ ਹੋਰ ਜ਼ਿੰਦਗੀ ਲੰਬੀ ਹੋ ਜਾਏ, ਹੋਰ ਭੋਗ ਭੋਗ ਲਈਏ, ਹੋਰ ਆਨੰਦ ਮਾਣ ਲਈਏ। ਬਹੁਤਾ ਜੀਵਨ ਮੰਗੀ ਹੈ, ਹੋਰ ਲੰਬਾ ਜੀਵਨ ਮੰਗੀਦਾ ਹੈ, ਅਰਦਾਸਾਂ ਕਰੀ ਦੀਆਂ, ਅਸੀਸਾਂ ਦੇ ਦੀਆਂ, ਲੰਬੀ ਉਮਰ ਹੋਵੇ। ਪਰ ਸਤਿਗੁਰੂ ਕਹਿੰਦੇ ਨੇ ਇਹ ਤੇ ਜੋ ਭਾਗਾਂ ਚ ਲਿਖੀ ਆ ਉਹ ਨਹੀਂ ਹੈ, ਸਵਾਸ ਤੇ ਉਹਨੇ ਹੀ ਮਿਲਣੇ ਨੇ। ਬਹੁਤਾ ਜੀਵਨ ਮੰਗੀ ਹੈ, ਇਹ ਜਾਣਦਿਆਂ ਹੋਇਆ ਵੀ ਸਵਾਸ ਤੇ ਗਿਣਤੀ ਦੇ ਮਿਲਣੇ ਨੇ, ਜੋ ਪਹਿਲੋਂ ਭਾਗਾਂ ਚ ਲਿਖੇ ਗਏ ਨੇ ਉਹਨੇ ਹੀ ਮਿਲਣੇ ਨੇ। ਫਿਰ ਵੀ ਬੰਦਾ ਲੰਬਾ ਜੀਵਨ ਮੰਗਦਾ ਹੈ, ਲਮੇਰੀ ਉਮਰ ਮੰਗਦਾ ਹੈ, ਬਹੁਤਾ ਜੀਵਣਾ ਚਾਹੁੰਦਾ ਹੈ। ਮੂਹਾ ਨਾ ਲੋੜਾ ਕੋਏ, ਕੋਈ ਮਰਨਾ ਨਹੀਂ ਚਾਹੁੰਦਾ, ਕੋਈ ਸਿਵਿਆਂ ਨੂੰ ਜਾਣਾ ਨਹੀਂ ਚਾਹੁੰਦਾ, ਕੋਈ ਨਹੀਂ ਵੇਖਿਆ ਅਰਦਾਸ ਕਰਦਾ ਵੀ ਛੇਤੀ ਮੌਤ ਬਖਸ਼ੋ, ਜ਼ਿੰਦਗਾਨੀ ਬਖਸ਼ੋ। ਇਹ ਅਰਦਾਸ ਤੇ ਨਿਤ ਸੁਣੀ ਦੀ ਹੈ। ਅੱਡੀਆਂ ਰਗੜ ਰਿਹਾ ਹੋਵੇ ਮੰਜੇ ਤੇ, ਫਿਰ ਵੀ ਕਹਿੰਦਾ ਹਜੇ ਹੋਰ ਥੋੜੇ ਜਿਹੀ ਹੋਰ ਸਮਾਂ ਮਿਲ ਜਾਏ। ਬਹੁਤਾ ਜੀਵਨ ਮੰਗੀਏ ਮੂਹਾ ਨਾ ਲੋੜਾ ਕੋਏ। ਸੁਖ ਜੀਵਨ ਤਿਸ ਆਖੀਐ ਜਿਸ ਗੁਰਮੁਖੀ ਵਸਿਆ ਸੋਏ। ਮਨਮੁਖ ਦਾ ਇਹ ਜੀਵਨ ਸੁਖੀ ਨਹੀਂ ਆਖਿਆ ਜਾ ਸਕਦਾ, ਕਿਉਂਕਿ ਇਹਦਾ ਨਾ ਇਸਦਾ ਜੀਵਨ ਤੇ ਦੁੱਖਾਂ ਨਾਲ ਗੁੰਦਿਆ ਹੁੰਦਾ। ਮਨਮੁਖ ਦਾ ਜੀਵਨ ਤਾਂ ਦੁੱਖਾਂ ਨਾਲ ਭਰਿਆ, ਇਸ ਨੂੰ ਸੁਖੀ ਜੀਵਨ ਕਿਵੇਂ ਆਖ ਸਕੀਏ? ਸੁਖ ਜੀਵਨ ਤਿਸ ਆਖੀਏ, ਸੁਖੀ ਜੀਵਨ ਤਾਂ ਉਸ ਨੂੰ ਆਖੀਦਾ ਜਿਸ ਗੁਰਮੁਖੀ ਵਸਿਆ ਸੋਏ। ਜਿਸ ਦਾ ਚਿੱਤ ਗੁਰੂ ਦੀ ਸਿੱਖਿਆ ਨਾਲ ਪ੍ਰਭੂ ਦੇ ਚਰਨਾਂ ਵਿੱਚ ਵਸਿਆ ਹੁੰਦਾ ਹੈ, ਉਸਦਾ ਜੀਵਨ ਸੁਖੀ ਹੈ। ਮਨਮੁਖ ਦਾ ਜੀਵਨ ਤਾਂ ਦੁੱਖਾਂ ਵਿੱਚ ਗੁੰਦਿਆ ਹੋਇਆ, ਦੁੱਖਾਂ ਨਾਲ ਭਰਿਆ ਹੋਇਆ। ਸੁਖੀ ਜੀਵਨ ਤਾਂ ਗੁਰਮੁਖ ਦਾ ਹੁੰਦਾ ਹੈ, ਜਿਹੜਾ ਗੁਰੂ ਦੀ ਸਿੱਖਿਆ ਪਾ ਕੇ ਆਪਣਾ ਮਨ ਪ੍ਰਭੂ ਦੇ ਚਰਨਾਂ ਵਿੱਚ ਵਸਾਉਂਦਾ ਹੈ। ਨਾਮ ਹੁਣੇ ਕਿਆ ਗਣੀ ਜਿਸ ਹਰੀ ਗੁਰ ਦਰਸ਼ ਨਾ ਹੋਏ। ਨਾਮ ਵੀ ਹੋਣੇ ਮਨੁੱਖ ਦੇ ਜੀਵਨ ਨੂੰ ਸੁਖੀ ਜੀਵਨ ਕਿਵੇਂ ਗਿਣੀਏ, ਕਿਆ ਗਣੀ ਕਿਵੇਂ ਗਿਣੀਏ? ਨਾਮ ਵੀ ਹੋਣੇ ਮਨੁੱਖ ਦੇ ਜੀਵਨ ਨੂੰ ਸੁਖੀ ਜੀਵਨ ਕਿਵੇਂ ਆਖੀਏ, ਕਿਵੇਂ ਗਿਣੀਏ? ਜਿਸ ਹਰੀ ਗੁਰੂ ਦਰਸ਼ਨ ਨਾ ਹੋਏ, ਜਿਸ ਨੂੰ ਨਾ ਕਦੇ ਗੁਰੂ ਦੇ ਦਰਸ਼ਨ ਹੋਏ ਨੇ, ਨਾ ਪਰਮਾਤਮਾ ਦੇ ਦਰਸ਼ਨ ਹੋਣੇ ਨੇ, ਉਸਦੇ ਜੀਵਨ ਨੂੰ ਸੁਖੀ ਜੀਵਨ ਕਿਵੇਂ ਆਖੀਏ? ਜੋ ਗੁਰੂ ਦੇ ਲੜ ਨਹੀਂ ਲੱਗਾ, ਜਿਸ ਨੇ ਗੁਰੂ ਦੇ ਦਰਸ਼ਨ ਨਹੀਂ ਕੀਤੇ, ਉਸਨੂੰ ਪ੍ਰਭੂ ਦੇ ਕੀ ਦਰਸ਼ਨ ਹੋਣੇ ਨੇ? ਐਸੇ ਨਾਮ ਵੀ ਹੋਣੇ ਦੇ ਜੀਵਨ ਨੂੰ ਕਿਵੇਂ ਅਸੀਂ ਸੁਖੀ ਜੀਵਨ ਗਿਣੀਏ? ਐਸੇ ਨਾਮ ਵੀ ਹੋਣੇ ਦੇ ਜੀਵਨ ਨੂੰ ਅਸੀਂ ਕਿਵੇਂ ਸੁਖੀ ਜੀਵਨ ਆਖੀਏ? ਮੈਂ ਬੇਨਤੀ ਕਰਾਂ, ਜਿੰਨੇ ਕੁ ਭਾਵ ਮੇਰੇ ਤੋਂ ਖੁੱਲਦੇ ਨੇ, ਮੈਂ ਭਾਵ ਖੋਲਣ ਦੀ ਕੋਸ਼ਿਸ਼ ਕਰ ਰਿਹਾ ਪੰਕਤੀਆਂ ਦੇ ਪਿੱਛੇ ਆਖਰੀ ਅਰਥਾਂ ਨਾਲੋਂ। ਜਿਉਂ ਸੁਪਨੇ ਨਿਸ ਭੁੱਲੀਏ ਜਬ ਲਗ ਨਿਦਰਾ ਹੋਏ, ਜਿਉਂ ਜਿਵੇਂ ਸੁਪਨੇ ਵਿੱਚ ਨਿਸ ਰਾਤ ਨੂੰ ਭੁੱਲੀਏ ਭੁੱਲੇ ਰਹੀਦਾ ਹੈ, ਭੁਲੇਖਾ ਪੈਂਦਾ ਹੈ। ਜਬ ਲੱਗ ਜਦੋਂ ਤਾਈਂ ਨਿੰਦਰਾ ਹੋਏ ਨੀਂਦ ਚੱਲਦੀ ਹੈ। ਰਾਤ ਨੂੰ ਜਦੋਂ ਨੀਂਦ ਚੱਲ ਰਹੀ ਹੁੰਦੀ ਹੈ, ਸੁੱਤਾ ਹੁੰਦਾ ਹੈ ਬੰਦਾ, ਸੁਪਨਾ ਆਉਂਦਾ ਹੈ, ਸੁਪਨੇ ਵਿੱਚ ਬੰਦਾ ਭੁੱਲਦਾ ਹੈ ਤੇ ਭੁੱਲਿਆ ਰਹਿੰਦਾ ਹੈ, ਭੁਲੇਖਾ ਪੈਂਦਾ ਹੈ ਕਿ ਜੋ ਮੈਂ ਵੇਖ ਰਿਹਾ ਇਹ ਸੱਚ। ਜਿੰਨਾ ਚਿਰ ਨੀਂਦ ਹੈ, ਸੁਪਨਾ ਚੱਲ ਰਿਹਾ ਹੈ, ਭੁਲੇਖਾ ਪੈਂਦਾ ਹੈ ਕਿ ਜੋ ਮੈਂ ਵੇਖ ਰਿਹਾ ਬਿਲਕੁਲ ਸੱਚ ਹੈ, ਇਹ ਸਹੀ ਹੈ। ਸਤਿਗੁਰੂ ਕਹਿੰਦੇ ਨੇ ਬਸ ਇਹੀ ਹਾਲਤ ਮਾਇਆ ਤਾਰੀ ਦੀ ਹੈ। ਇਹ ਵੀ ਨੀਂਦ ਵਿੱਚ, ਬੇਹੋਸ਼ੀ ਵਿੱਚ ਸੁਪਨਾ ਵੇਖ ਰਿਹਾ ਹੈ, ਜਗਤ ਸੁਪਨਾ ਵੇਖ ਰਿਹਾ ਹੈ। ਤੇ ਮਾਇਆ ਦੀ ਨੀਂਦ ਵਿੱਚ ਜਿੰਨਾ ਚਿਰ ਸੁੱਤਾ ਇਸ ਨੂੰ ਇਹ ਜਗਤ ਸੁਪਨਾ ਸੱਚ ਜਾਪ ਰਿਹਾ ਹੈ। ਇਸ ਭੁਲੇਖੇ ਵਿੱਚ ਹੈ ਕਿ ਸੱਚ ਸਭ ਸੱਚ ਹੈ। ਜਿਉਂ ਸੁਪਨੇ ਨਿਸ ਭੁੱਲੀ ਹੈ, ਜਿਵੇਂ ਰਾਤ ਨੂੰ ਸੁਪਨੇ ਵਿੱਚ ਭੁੱਲੇ ਰਹੀਦਾ ਹੈ ਕਿ ਸੁਪਨਾ ਸੱਚ ਹੈ। ਜਬ ਲੱਗ ਨਿਦਰਾ ਹੋਏ, ਜਦੋਂ ਤੱਕ ਨੀਂਦ ਹੁੰਦੀ ਹੈ, ਸੁਪਨਾ ਚੱਲਦਾ ਹੈ, ਭੁੱਲੇ ਰਹੀਦਾ ਹੈ ਕਿ ਸੁਪਨਾ ਸੱਚ ਹੈ, ਇਹ ਵਾਕਈ ਹੋ ਰਿਹਾ, ਜੋ ਕੁਝ ਵੇਖ ਰਹੇ ਹੈ ਇਹ ਹਕੀਕਤ ਹੈ। ਇਉਂ ਸਰਪਨੀ ਕਹਿ ਬਸ ਜੀੜਾ, ਅੰਤਰ ਹੋਮੈ ਦੋਏ। ਇਉਂ ਸਰਪਨੀ ਕਹਿ ਬਸ ਜੀੜਾ, ਮਾਇਆ ਨੂੰ ਆਖਿਆ ਸਪਣੀ, ਐਨ ਐਵੇਂ ਮਾਇਆ ਸਪਣੀ ਦੱਸ ਜਾਂਦੀ ਹੈ ਜੀਵ ਨੂੰ, ਮਾਇਆ ਸਪਣੀ ਦੱਸ ਜਾਂਦੀ ਹੈ ਜੀਵ ਨੂੰ, ਤੇ ਉਸਦੀ ਜ਼ਹਿਰ ਦੀ ਬੇਹੋਸ਼ੀ ਵਿੱਚ, ਉਸਦੀ ਜ਼ਹਿਰ ਦੀ ਬੇਹੋਸ਼ੀ ਜਿਵੇਂ ਗੂੜੀ ਨੀਂਦ ਹੈ, ਉਸ ਬੇਹੋਸ਼ੀ ਵਿੱਚ ਇਹਦੇ ਅੰਦਰ ਹੋਮੈ ਤੇ ਦੁਐਸ਼ ਵਸ ਜਾਂਦੀ ਹੈ। ਔਰ ਇਹ ਪ੍ਰਤੀਤ ਕਰਦਾ ਹੈ ਜੋ ਮੈਂ ਵੇਖ ਰਿਹਾ ਸੱਚ ਹੈ, ਜਗਤ ਸੱਚ ਹੈ, ਮਾਇਆ ਦੇ ਸੁੱਖ ਸੱਚ ਨੇ, ਤੇ ਮਾਇਆ ਕਰਕੇ ਹੀ ਇਹਦੇ ਅੰਦਰ ਹੋਮੈ ਤੇ ਦੁਐਸ਼ ਵਸ ਜਾਂਦੀ ਹੈ। ਮਾਇਆ ਸਪਣੀ ਦਾ ਦੱਸਿਆ ਹੋਇਆ, ਹੋਮੈ ਤੇ ਦੁਐਸ਼ ਅੰਦਰ ਵਸ ਜਾਂਦੀ ਹੈ। ਔਰ ਇਸੇ ਸਪਣੀ ਦਾ ਜ਼ਹਿਰ ਉਸਦੀ ਬੇਹੋਸ਼ੀ ਵਿੱਚ, ਉਸਦੀ ਗੂੜੀ ਨੀਂਦ ਵਿੱਚ ਇਹ ਮਾਇਆ ਨੂੰ, ਜਗਤ ਨੂੰ, ਜਗਤ ਦੇ ਭੋਗਾਂ ਨੂੰ ਸੱਚੇ ਕਰਕੇ ਵੇਖਦਾ ਹੈ। ਹਾਲਾਂਕਿ ਹੈ ਨੇ ਸੁਪਨੇ ਵਾਂਗੂ ਹੀ, ਇਉਂ ਸਰਪਨੀ ਕਹਿ ਬਸ ਜਿਹੜਾ, ਅੰਤਰ ਹੋਮੈ ਦੋਏ। ਮਾਇਆ ਦੇ ਪ੍ਰਭਾਵ ਹੇਠ ਇਹਦੇ ਅੰਦਰ ਹੋਮੈ ਤੇ ਦੁਐਸ਼ ਵਸੇ ਰਹਿੰਦੇ ਨੇ। ਗੁਰਮਤੀ ਹੋਏ ਵਿਚਾਰੀਏ, ਸੁਪਨਾ ਇਹ ਜਗ ਲੋਏ। ਗੁਰਮਤੀ ਹੋਏ ਵਿਚਾਰੀਏ, ਗੁਰੂ ਦੀ ਮੱਤ ਕਮਾਉਂਦੇ ਹੋਏ ਜੇ ਬਾਣੀ ਨੂੰ ਵਿਚਾਰੀਏ, ਗੁਰੂ ਦੀ ਮੱਤ ਕਮਾਉਂਦੇ ਹੋਏ ਜੇ ਗੁਰੂ ਦੀ ਬਾਣੀ ਨੂੰ ਵਿਚਾਰੀਏ, ਤਾਂ ਖਿਆਲ ਆ ਜਾਂਦਾ ਹੈ ਕਿ ਇਹ ਜੱਗ ਇਹ ਲੋਏ ਸੁਪਨਾ। ਫਿਰ ਖਿਆਲ ਆ ਜਾਂਦਾ ਹੈ ਇਹ ਜਗਤ, ਇਹ ਲੋਕ, ਇਹ ਦੁਨੀਆ ਸੁਪਨਾ ਹੈ। ਗੁਰਮਤੀ ਹੋਏ ਵਿਚਾਰੀ ਹੈ, ਸੁਪਨਾ ਇਹ ਜਗ ਲੋਏ। ਗੁਰੂ ਦੀ ਮੱਤ ਲੈਂਦੇ ਹੋਏ ਜੇ ਬਾਣੀ ਦੀ ਵਿਚਾਰ ਕਰੀਏ, ਤਾਂ ਹਕੀਕਤ ਦਾ ਪਤਾ ਲੱਗ ਜਾਂਦਾ ਹੈ ਕਿ ਇਹ ਜਗਤ, ਇਹ ਲੋਕ, ਇਹ ਤਾਂ ਸੁਪਨਾ ਹੀ ਹੈ। ਕਹੁ ਨਾਨਕ ਥਿਰ ਕੁਛ ਨਹੀਂ, ਕਹੁ ਨਾਨਕ ਥਿਰ ਕੱਛ ਨਹੀਂ, ਸੁਪਨੇ ਜਿਉਂ ਸੰਸਾਰ। ਹੁਣ ਅੱਗੇ ਕੁਛ ਅਲੰਕਾਰ ਦੇ ਕੇ ਤੇ ਸਾਨੂੰ ਸਮਝਾਉਂਦੇ ਨੇ ਕੁਝ ਗੱਲਾਂ ਕੀ ਕਹਿੰਦੇ ਨੇ ਅਗਨ ਮਰੈ ਜਲ ਪਾਈਐ ਅਗਨ ਮਰੈ ਜਲ ਪਾਈਐ ਜਿਉ ਬਾਰਕ ਦੁੱਧ ਹੈ ਮਾਏ ਅਗਨ ਮਰੈ ਜਲ ਪਾਈਐ ਅਗਨ ਅਗਨੀ ਨੂੰ ਆਖਿਆ ਅੱਗ ਨੂੰ ਮਰੈ ਬੁੱਝ ਜਾਂਦੀ ਹੈ ਜਲ ਪਾਈਐ ਪਾਣੀ ਪਾਉਣ ਤੇ ਪਾਣੀ ਪਾ ਦਈਏ ਅੱਗ ਤੇ ਅੱਗ ਤੇ ਪਾਣੀ ਪਾ ਦਈਏ ਅੱਗ ਬੁੱਝ ਜਾਂਦੀ ਹੈ ਐਨ ਐਵੇਂ ਭੜਕ ਰਹੀ ਤ੍ਰਿਸ਼ਨਾ ਤੇ ਨਾਮ ਜਲ ਪਾ ਦਈਏ ਤੇ ਤ੍ਰਿਸ਼ਨਾ ਵੀ ਤ੍ਰਿਸ਼ਨਾ ਅੱਗ ਵੀ ਬੁੱਝ ਜਾਂਦੀ ਅੱਗ ਮੱਚ ਰਹੀ ਹੋਵੇ ਪਾਣੀ ਛਿੜਕ ਦਈਏ ਅੱਗ ਬੁੱਝ ਜਾਂਦੀ ਮਨੁੱਖ ਦੇ ਅੰਦਰ ਤ੍ਰਿਸ਼ਨਾ ਅੱਗ ਮੱਚ ਰਹੀ ਹੈ ਨਾਮ ਦਾ ਛਿੱਟਾ ਦੇ ਦਈਏ ਨਾਮ ਜਲ ਪਾਈਏ ਇਹ ਤ੍ਰਿਸ਼ਨਾ ਬੁੱਝ ਜਾਏਗੀ ਨਾਮ ਨਾਲ ਤ੍ਰਿਸ਼ਨਾ ਬੁੱਝ ਜਾਂਦੀ ਹੈ ਜਿਵੇਂ ਅੱਗ ਪਾਣੀ ਨਾਲ ਬੁੱਝਦੀ ਹੈ ਨਾਲ ਹੋਰ ਅਲੰਕਾਰ ਦੱਸਦੇ ਨੇ ਜਿਉਂ ਬਾਰਕ ਦੁੱਧ ਹੈ ਮਾਏ ਜਿਉਂ ਬਾਰਕ ਦੁੱਧ ਹੈ ਮਾਏ ਬੱਚੇ ਦੇ ਪੇਟ ਅੰਦਰ ਭੁੱਖ ਰੂਪੀ ਅੱਗ ਬੱਚੇ ਦੇ ਪੇਟ ਦੀ ਭੁੱਖ ਰੂਪੀ ਅੱਗ ਬੁੱਝ ਜਾਂਦੀ ਏ ਜੇ ਮਾਂ ਦਾ ਦੁੱਧ ਮਿਲ ਜਾਏ ਜੇ ਬੱਚੇ ਨੂੰ ਮਾਂ ਦਾ ਦੁੱਧ ਮਿਲ ਜਾਏ ਉਸਦੇ ਪੇਟ ਦੀ ਅੱਗ ਵੀ ਪੁੱਜ ਜਾਂਦੀ ਬੁੱਝ ਜਾਂਦੀ ਏ ਉਸਦੀ ਭੁੱਖ ਰੂਪੀ ਅੱਗ ਵੀ ਬੁੱਝ ਜਾਂਦੀ ਏ ਆਉਂਦਾ ਨਾ ਬਾਣੀ ਚ ਖੀਰ ਆਧਾਰ ਬਾਰਕ ਜੇ ਉਹ ਤਾਂ ਬਿਨ ਖੀਰੇ ਰਹਿਣ ਨਾ ਜਾਈ ਖੀਰ ਕਹਿੰਦੇ ਨੇ ਦੁੱਧ ਨੂੰ ਦੁੱਧ ਆਸਰਾ ਹੈ ਬੱਚੇ ਦਾ ਜੇ ਦੁੱਧ ਨਹੀਂ ਹੈ ਤਾਂ ਦੁੱਧ ਤੋਂ ਬਗੈਰ ਜੀ ਨਹੀਂ ਸਕਦਾ ਪੇਟ ਦੀ ਭੁੱਖ ਦੁੱਧ ਨਾਲ ਬੁੱਝਦੀ ਹੈ ਤੇ ਜੇ ਬੱਚੇ ਨੂੰ ਦੁੱਧ ਮਿਲ ਜਾਏ ਤੇ ਉਹ ਤ੍ਰਿਪਤ ਹੋ ਜਾਂਦਾ ਹੈ ਐਨ ਐਵੇਂ ਪ੍ਰਭੂ ਦੇ ਸੇਵਕ ਬੱਚੇ ਨੂੰ ਜੇ ਬਾਣੀ ਰੂਪੀ ਖੁਰਾਕ ਮਿਲੇ ਉਸਦੇ ਵੀ ਅੰਦਰਲੀ ਭੁੱਖ ਜੋ ਹੈ ਇਹ ਬੁੱਝਦੀ ਹੈ ਤੇ ਤ੍ਰਿਪਤ ਹੁੰਦਾ ਹੈ ਨਾਮ ਦੇ ਭੋਜਨ ਨਾਲ ਜੋ ਪ੍ਰਭੂ ਦਾ ਸੇਵਕ ਬੱਚਾ ਹੈ ਉਸਦੀ ਵੀ ਭੁੱਖ ਮਿਟਦੀ ਹੈ ਫਿਰ ਅੱਗੋਂ ਹੋਰ ਦਿੰਦੇ ਨੇ ਅਲੰਕਾਰ ਬਿਨ ਜਲ ਕਮਲ ਸੁਨਾਥ ਹੀ ਹੈ ਪਾਣੀ ਬਿਨਾ ਕਮਲ ਹੁੰਦਾ ਨਹੀਂ ਖਿੜਦਾ ਨਹੀਂ ਕਮਲ ਤੇ ਪਾਣੀ ਵਿੱਚ ਹੀ ਖਿੜ ਸਕਦਾ ਹੈ ਨਾ ਪਾਣੀ ਹੋਵੇਗਾ ਕਮਲ ਉੱਗੇਗਾ ਕਮਲ ਦਾ ਫੁੱਲ ਖਿੜੇਗਾ ਐਨ ਐਵੇਂ ਗੁਰਮੁਖ ਦਾ ਹਿਰਦਾ ਕੌਲ ਵੀ ਖਿੜੇਗਾ ਨਾਮ ਜਲ ਵਿੱਚ ਹੀ ਫਿਰ ਹੋਰ ਉਦਾਹਰਣ ਦਿੰਦੇ ਨੇ ਹੋਰ ਇਨਕਾਰ ਦਿੰਦੇ ਨੇ ਕਹਿੰਦੇ ਨੇ ਬਿਨ ਜਲ ਮੀਨ ਮਰਾਏ ਮੱਛੀ ਨੂੰ ਪਾਣੀ ਨਹੀਂ ਮਿਲ ਰਿਹਾ ਉਹਦੀ ਮੌਤ ਹੈ ਐਨ ਐਵੇਂ ਪ੍ਰਭੂ ਦੇ ਸੇਵਕ ਨੂੰ ਨਾਮ ਜਲ ਨਾ ਮਿਲੇ ਉਹ ਵੀ ਰੂਹਾਨੀ ਮੌਤ ਹੀ ਸਮਝਦਾ ਕਹਿੰਦਾ ਮੈਂ ਵੀ ਰੂਹਾਨੀ ਤੌਰ ਤੇ ਮੋਇਆ ਹੀ ਪਿਆ ਉਹ ਵੀ ਆਪਣੇ ਆਪ ਨੂੰ ਰੂਹਾਨੀ ਤੌਰ ਤੇ ਮੋਇਆ ਹੀ ਸਮਝਦਾ ਹੈ ਨਾਨਕ ਗੁਰਮੁਖੀ ਹਰੀ ਰਸ ਮਿਲੈ ਜੀਵਾਂ ਹਰੀ ਗੁਣ ਗਾਏ ਗੁਰਮੁਖੀ ਹਰੀ ਰਸ ਮਿਲੈ ਗੁਰੂ ਦੇ ਸਨਮੁਖ ਰਹਿਣ ਵਾਲਾ ਵੀ ਨਾਮ ਤੋਂ ਬਿਨਾਂ ਨਹੀਂ ਰਹਿ ਸਕਦਾ ਉਸਨੂੰ ਨਾਮ ਰਸ ਮਿਲੇ ਤਾਂ ਉਹ ਰੂਹਾਨੀ ਜੀਵਨ ਜਿਉਂਦਾ ਹੈ ਤਾਂ ਆਪਣੇ ਆਪ ਨੂੰ ਰੂਹਾਨੀ ਤੌਰ ਤੇ ਜਿਉਂਦਾ ਸਮਝਦਾ। ਨਾਮ ਦਾ ਰਸ ਮਿਲੇ ਤਾਂ ਆਪਣੇ ਆਪ ਨੂੰ ਰੂਹਾਨੀ ਤੌਰ ਤੇ ਜ਼ਿੰਦਾ ਸਮਝਦਾ ਹੈ। ਗੁਰਮੁਖੀ ਹਰੀ ਰਸ ਮਿਲੇ, ਜੀਵਾਂ ਹਰੀ ਗੁਣ ਗਾਏ। ਹੇ ਪ੍ਰਭੂ, ਹੁਣ ਅਰਦਾਸ ਹੈ, ਜੀਵਾਂ ਹਰੀ ਗੁਣ ਗਾਏ ਵਿਚ ਅਰਦਾਸ ਹੈ, ਹੇ ਪ੍ਰਭੂ ਤੂੰ ਮੇਰੇ ਤੇ ਕਰ ਮਿਹਰ, ਮੈਂ ਵੀ ਜੀਵਾਂ, ਮੈਂ ਵੀ ਰੂਹਾਨੀ ਤੌਰ ਤੇ ਜੀਵਾਂ, ਹਰੀ ਗੁਣ ਗਾਏ, ਪਰਮੇਸ਼ਰ ਦੇ ਗੁਣ ਗਾ ਗਾ ਕੇ ਮੇਰੇ ਤੇ ਮਿਹਰ ਕਰ, ਮੈਂ ਵੀ ਪਰਮੇਸ਼ਰ ਦੇ ਗੁਣ ਗਾ ਗਾ ਕੇ ਰੂਹਾਨੀ ਜੀਵਨ ਜੀਵਾਂ, ਰੂਹਾਨੀ ਤੌਰ ਤੇ ਜੀਵਾਂ। ਅੱਜ ਇੰਨੇ ਹੀ ਬਚਨ ਪ੍ਰਵਾਨ ਕਰਨੇ ਜੀ, ਭੁੱਲਾਂ ਚੁੱਕਾਂ ਦੀ ਖਿਮਾ ਸਾਰੇ ਆਗਿਆ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।